ਇਟਲੀ ਵਾਲੇ ਕਹਿੰਦੇ ਨੇ ਖੋਤਿਆਂ ਵਿਚ ਦਲੱਤੀਆਂ ਦੇ ਆਦਾਨ ਪ੍ਰਦਾਨ ਤੋਂ ਬਿਨਾਂ ਹੋਰ ਕੁਛ ਨਹੀਂ ਹੁੰਦਾ ਤੇ ਰੋਮਨ ਕਹਾਵਤ ਹੈ ਜਿਵੇਂ ਇੱਕ ਗਧਾ ਦੂਸਰੇ ਗਧੇ ਨੂੰ ਸੋਹਣਾ ਲੱਗਦਾ ਹੈ ਉਸੇ ਤਰ੍ਹਾਂ ਹੀ ਇੱਕ ਸੂਰ ਦੂਜੇ ਸੂਰ ਨੂੰ ਸੋਹਣਾ ਲੱਗਦਾ ਹੈ। ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਪਰਮਿੰਦਰ ਸੋਢੀ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
ਦਿਲ ਵਾਲੀ ਗੱਲ, ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ,
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ। ਅੱਜ ਦਿਨ ਐਤਵਾਰ ਚੜਾ ਤਾ ਜੀ ਆਸਟ੍ਰੇਲੀਆ ਦੇ ਵਿਚ। ਈਸਟ ਕੋਸਟ ਦੇ ਉਤੇ 9:02 ਵੀ ਹੋ ਚੁੱਕੇ ਨੇ ਔਰ 8:32 ਸੁਬਾਹ ਦੇ ਮਿਡ ਆਸਟ੍ਰੇਲੀਆ ਦੇ ਵਿਚ ਹੋ ਚੁੱਕੇ ਨੇ ਐਡਲੇਡ ਚ, ਤੇ ਪੱਛਮੀ ਆਸਟ੍ਰੇਲੀਆ ਪਰਥ ਦੇ ਵਿਚ ਇਸ ਵੇਲੇ 7:02 ਘੜੀ ਦਿਖਾ ਰਹੀ ਆ। ਮਿਡਲ ਈਸਟ ਤੇ ਭਾਰਤ ਦੇ ਵਿਚ ਵੱਡਾ ਤੜਕਾ ਹੈ ਤੇ ਸ਼ਨਿਚਰਵਾਰ ਦੀ ਦੁਪਹਿਰ ਤੇ ਸ਼ਾਮਾਂ ਅਮਰੀਕਾ ਮਹਾਂਦੀਪਾਂ ਦੇ ਵਿਚ, ਕੈਨੇਡਾ, ਅਮਰੀਕਾ, ਮੈਕਸੀਕੋ, ਸਾਊਥ ਅਮਰੀਕਾ ਸਾਰੇ। ਸੋ ਜਿੱਥੋਂ ਵੀ ਤੁਸੀਂ ਜੁੜਦੇ ਹੋ ਜੀ, ਆਓ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਔਰ ਅੱਜ ਦੇ ਪ੍ਰੋਗਰਾਮ ਦੇ ਵਿਚ ਮਿੰਟੂ ਬਰਾੜ ਜੀ ਬੜੀ ਛੇਤੀ ਸਾਡੇ ਨਾਲ ਜੁਆਇਨ ਕਰ ਰਹੇ ਨੇ। ਦੇਖੋ, ਕੱਲ ਉਨ੍ਹਾਂ ਦਾ ਜਨਮ ਦਿਨ ਸੀਗਾ, ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਵਿਸ਼ਿਜ਼ ਵੀ ਭੇਜੀਆਂ, ਉਨ੍ਹਾਂ ਦੇ ਫੇਸਬੁੱਕ ਤੇ ਵੀ ਵਿਸ਼ਿਜ਼ ਪਾਈਆਂ, ਤੇ ਮਨੀ ਸਲੇਮਪੁਰੇ ਦਾ ਵੀ ਮੈਸੇਜ ਆਇਆ ਵੀ ਮਈ ਮਹੀਨਾ ਭਾਰੀ ਆ, ਦੋ ਤਿੰਨ ਦਿਨ ਪਹਿਲਾਂ ਤਾਂ ਕਹਿੰਦੇ ਉਹ ਮਨਾ ਕੇ ਹਟੇ ਨੇ ਐਨਵਰਸਰੀ। ਸੋ ਦੇਖੋ, ਜਦੋਂ ਦਿਨ ਸੋ ਦਾਂਦੇ ਨੇ ਕਈ ਵਾਰੀ ਇਕੱਠੇ ਹੋ ਜਾਂਦੇ ਨੇ। ਸੋ ਇਹਦੇ ਬਾਰੇ ਵੀ ਥੋੜੀ ਬਹੁਤੀ ਗੱਲ ਕਰਾਂਗੇ। ਮਿੰਟੂ ਬਰਾੜ ਹੋਣਾ ਦੀ ਮੈਨੂੰ ਲੱਗਦਾ ਜੇ ਇੰਟਰਵਿਊ ਲੈਣੀ ਪੈਣੀ ਆ ਵੀ ਉਹ ਕਿਸ ਤਰ੍ਹਾਂ ਝੱਲਦੇ ਨੇ ਇੰਨੇ ਦੋ ਤਿੰਨ ਫੰਕਸ਼ਨ ਇਕੱਠੇ, ਤੇ ਹੋਰ ਤੇ ਹੋਰ ਅਗਲੇ ਵੀਕਐਂਡ ਵਿਆਹ ਆਇਆ ਜੀ ਉਨ੍ਹਾਂ ਦੇ ਪਰਿਵਾਰ ਦੇ ਵਿਚ। ਸੋ ਬੜੇ ਰੁੱਝੇ ਪਏ ਨੇ ਜੀ ਫੰਕਸ਼ਨਾਂ ਦੇ ਵਿਚ, ਐਨਵਰਸਰੀਆਂ ਦੇ, ਜਨਮ ਦਿਨਾਂ ਚ, ਵਿਆਹਾਂ ਚ। ਸੋ ਚਲੋ ਕੋਈ ਗੱਲ ਨੀ, ਜਦੋਂ ਆਉਣਗੇ ਤਾਂ ਉਨ੍ਹਾਂ ਦਾ ਸਾਰਾ ਅਸੀਂ ਚਿੱਠਾ ਤੁਹਾਡੇ ਸਾਹਮਣੇ ਰੱਖਾਂਗੇ ਕਿ ਕਿਸ ਤਰ੍ਹਾਂ ਮੈਨੇਜ ਕਰਦੇ ਨੇ। ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿਚ ਤੁਹਾਡੇ ਸਾਨੂੰ ਮੈਸੇਜ ਵੀ ਮਿਲਣੇ ਆ, ਮਿਲ ਵੀ ਰਹੇ ਨੇ। request@harmanradio.com ਈਮੇਲ ਪਤਾ, ਤਾਂ ਟੈਲੀਗ੍ਰਾਮ ਸਾਡੀ ਚੱਲ ਰਹੀ ਆ, ਉਹ ਵੀ ਤੁਸੀਂ ਯੂਜ਼ ਕਰਦੇ ਹੋ, ਉਸ ਰਾਹੀਂ ਵੀ ਮੈਸੇਜ ਆ ਰਹੇ ਨੇ। ਹਰਮੀਤ ਚੰਨਾ ਵੀ ਜੁੜ ਗਏ ਨੇ ਸਾਡੇ ਨਾਲ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਮੁਸ਼ਕਿਲ ਵਕਤ ਕਾ ਸਬਸੇ ਬੜਾ ਸਹਾਰਾ ਉਮੀਦ, ਜੋ ਕਿ ਇੱਕ ਪਿਆਰੀ ਸੀ ਮੁਸਕਾਨ ਦੇ ਕਰ ਕਾਨੋ ਮੇਂ ਧੀਰੇ ਸੇ ਕਹਿਤੀ ਹੈ, ਸਬਰ 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 ਸਬ ਅੱਛਾ ਹੀ ਹੋਗਾ। ਸੋ ਸਬਰ ਰੱਖ, ਸਬ ਅੱਛਾ ਹੀ ਹੋਗਾ। ਸਬਰ ਸੰਤੋਖ, ਇਹ ਦੋਨੋਂ ਬੜੇ ਹੀ ਪ੍ਰਚਾਰੇ ਗਏ ਨੇ, ਬੜੇ ਹੀ ਸਾਨੂੰ ਦੱਸੇ ਗਏ ਨੇ ਸਾਡੇ ਮਹਾਂਪੁਰਖਾਂ ਵੱਲੋਂ। ਤੇ ਦਲਜੀਤ ਸਿੰਘ ਮਹਿਤਾ ਚੌਂਕ ਸਾਡੇ ਨਾਲ ਜੁੜੇ ਨੇ, ਉਨ੍ਹਾਂ ਨੇ ਵਿਚਾਰ ਅੱਜ ਸਾਂਝਾ ਕੀਤਾ ਹੈ ਕਿ ਇਨਸਾਨ ਵੀ ਕਿੰਨਾ ਅਜੀਬ ਹੈ। ਪਹਿਲਾਂ ਰੱਬ ਕੋਲੋਂ ਮੰਗਦਾ ਹੈ, ਜਦੋਂ ਮਿਲ ਜਾਂਦਾ ਹੈ ਫਿਰ ਰੱਬ ਨੂੰ ਹੀ ਦਾਨ ਦੇ ਕੇ ਥੱਲੇ ਆਪਣਾ ਨਾਂ ਲਿਖਦਾ ਹੈ। ਪੱਖੇ ਦੇ ਹੇਠਾਂ ਤਾਂ ਨਹੀਂ ਗੱਲ ਕਰ ਰਹੇ ਜੀ ਤੁਸੀਂ, ਕਈ ਵਾਰੀ ਇੱਦਾਂ ਹੈ ਕਿ ਇੰਡੀਆ ਦੇ ਵਿਚ ਦੇਖੋ, ਉਹ ਮੈਂ ਇਹਦੇ ਕੋਈ ਖਿਲਾਫ਼ ਨਹੀਂ ਹੈਗਾ, ਪਰ ਫਿਰ ਵੀ ਜਦੋਂ ਕੰਮ ਕਰਾਣੇ ਹੁੰਦੇ ਆ ਕਮਿਊਨਿਟੀ ਦੇ ਵਿਚ ਤਾਂ ਕਈ ਤਰ੍ਹਾਂ ਨਾਲ ਪੈਸੇ ਘਟਾਉਣੇ ਪੈਂਦੇ ਆ। ਅਸੀਂ ਇਨ੍ਹਾਂ ਕੰਮਾਂ ਦੇ ਵਿਚ ਬਹੁਤ ਰਹਿੰਦੇ ਆ ਜੀ, ਕਮਿਊਨਿਟੀ ਦੇ ਕੰਮਾਂ ਦੇ ਵਿਚ, ਤੇ ਹਰ ਇਨਸਾਨ ਅੰਡਰਸਟੈਂਡਿੰਗ ਨਹੀਂ ਹੁੰਦਾ, ਉਹਦੀ ਸਮਝਦਾਰੀ ਇੰਨੀ ਨਹੀਂ ਹੁੰਦੀ ਕਿ ਉਹ ਇਹ ਫੈਸਲਾ ਕਰ ਸਕੇ ਕਿ ਕਮਿਊਨਿਟੀ ਦੇ ਕੰਮ ਹੈ, ਸਾਂਝੇ ਕੰਮ ਹੈ, ਤੇ ਅਸੀਂ ਥੋੜਾ ਬਹੁਤਾ ਦਾਨ ਦਈਏ, ਪੈਸੇ ਦਈਏ ਤਾਂ ਕਿ ਕੰਮ ਚੱਲਣ। ਸੋ ਕਈ ਵਾਰੀ ਇੱਦਾਂ ਹੁੰਦੀ ਹੈ ਕਿ ਉਨ੍ਹਾਂ ਨੂੰ ਫਿਰ ਕਈ ਕੁਛ ਕਹਿਣਾ ਪੈਂਦਾ ਜੀ, ਤੁਹਾਡਾ ਪੱਖੇ ਹੇਠਾਂ ਨਾ ਲਿਖਾ ਦਾਂਗੇ, ਤੁਹਾਡਾ ਜੀ ਸਲੇਟ ਦੇ ਉੱਤੇ ਨਾ ਲਿਖਾ ਦਾਂਗੇ, ਤੁਹਾਡਾ ਜੀ ਟਾਇਲ ਦੇ ਉੱਤੇ ਨਾ ਲਿਖਾ ਦਾਂਗੇ। ਸੋ ਇਸ ਤਰ੍ਹਾਂ ਜਿਹੜੇ ਕੰਮ ਹੈ ਕਾਜ ਹੈ ਉਹ ਸਿਰੇ ਚਾੜਨੇ ਪੈਂਦੇ ਨੇ, ਬਸ਼ਰਤੇ ਕਿ ਕੰਮ ਸਹੀ ਹੋਣ, ਇੰਟੈਂਸ਼ਨ ਸਹੀ ਹੋਵੇ। ਸੋ ਕਈ ਜਿਹੜੇ ਪੁਰਖ ਨੇ, ਕਈ ਮਨੁੱਖ ਨੇ, ਉਹ ਗੁਪਤ ਦਾਨ ਦਿੰਦੇ ਨੇ, ਚੁੱਪ ਚਪੀਤੇ ਉਹ ਕਹਿ ਦਿੰਦੇ ਨੇ ਵੀ ਬਾਈ ਜਿੰਨੇ ਪੈਸੇ ਚਾਹੀਦੇ ਹੋਏ ਲੈ ਲਿਓ, ਸਾਨੂੰ ਦੱਸ ਦਿਓ ਸਾਡੇ ਸੇਵਾ ਕਿਹੜੀ। ਉਹ ਆਪਣੇ ਆਪ ਵੀ ਫਿਰ ਭੇਜ ਦਿੰਦੇ ਨੇ, ਅਕਾਊਂਟਾਂ ਚ ਵੀ ਪਾ ਦਿੰਦੇ ਨੇ। ਕਈ ਹੁੰਦੇ ਆ ਉਹ ਅਪਰੋਚ ਚਾਹੁੰਦੇ ਹੁੰਦੇ ਵੀ ਸਾਨੂੰ ਕੋਈ ਆ ਕੇ ਮਿਲੇ ਤਾਂ ਫਿਰ ਅਸੀਂ ਸਾਡੀ ਵੀ ਪੁੱਛ ਗਿੱਛ ਹੋਵੇ। ਤੇ ਕਈ ਇਨਸਾਨ ਹੁੰਦੇ ਨੇ ਉਹ ਕਹਿੰਦੇ ਹੁੰਦੇ ਵੀ ਸਾਨੂੰ ਕੀ ਇਹ ਚ ਮਿਲੂਗਾ, ਸਾਡੀ ਬੱਲੇ ਬੱਲੇ ਕਿੱਦਾਂ ਹੋਗੀ, ਦੇਣਾ ਹੁੰਦਾ $100 ਤੇ ਹਵਾ ਉਹ ਨਹੀਂ $1,00,000 ਵਾਲੀ ਕਰਨੀ ਹੁੰਦੀ ਆ। ਸੋ ਉਹ ਵੀ ਇਨਸਾਨ ਹੁੰਦੇ ਨੇ। ਕਈ ਇਨਸਾਨ ਹੁੰਦੇ ਨੇ ਜਿਹੜੇ ਜਦ ਕੋਈ ਮੰਗਣ ਜਾਓ ਕਿਤੇ ਜਾਂ ਇਹੋ ਜਿਹੇ ਕੰਮਾਂ ਚ ਜਾਓ ਤਾਂ ਉਹ ਬੂਹੇ ਵੀ ਭੇਟ ਲੈਂਦੇ ਨੇ, ਉਹ ਚਲੋ ਉਹ ਵੀ ਵਧੀਆ। ਕਈ ਇਨਸਾਨ ਇਹੋ ਜਿਹੇ ਵੀ ਦੇਖੇ ਨੇ ਕਿ ਚੈੱਕ ਦੇ ਕੇ ਜਾਂ ਪੈਸੇ ਦੇ ਕੇ ਮਗਰੋਂ ਜਦੋਂ ਆ ਜਾਂਦੇ ਰਸੀਦਾਂ ਲੈ ਲੈਂਦੇ, ਚੈੱਕ ਕੈਂਸਲ ਵੀ ਕਰਾ ਦਿੰਦੇ ਨੇ। ਸੋ ਜਿਹੜਾ ਦਾਨ ਹੈ ਜੀ ਇਹ ਵੀ ਕਈ ਤਰੀਕੇ ਨਾਲ ਹੁੰਦਾ। ਪਰ ਜਿਹੜੀ ਅੱਜ ਦੀ ਗੱਲ ਕੀਤੀ ਆ, ਇਹ ਥੀਮ ਇਹ ਨਹੀਂ ਸੀਗਾ, ਵੈਸੇ ਥੀਮ ਇਹ ਕਿ ਜਦੋਂ ਅਸੀਂ ਮੰਗਦੇ ਆ ਰੱਬ ਕੋਲੋਂ ਕਿ ਮੰਗਣਾ ਕੀ ਹੈ, ਪਹਿਲੀ ਗੱਲ ਤਾਂ ਮੰਗਣਾ ਜਿਹੜਾ ਆ ਉਹ ਗੁਰਬਾਣੀ ਦੇ ਵਿਚ ਉਹ ਵਰਜਿਤ ਆ, ਸਾਡੀ ਵਿਚਾਰਧਾਰਾ ਜਿਹੜੀ ਆ ਉਸ ਦੇ ਵਿਚ ਜਿਹੜਾ ਮੰਗਣਾ ਆ, ਮੰਗਣ ਤੇ ਜੇ ਤੁਮ ਰਾਖੋ ਸੋ ਨਾਨਕ ਨਾਮੇ ਰੰਗ। ਸੇ ਇਹੀ ਜਿਹੜੀ ਹੈ ਮੰਗਣੀ ਹੈ, ਜਿਹੜੀ ਕੋਈ ਵੀ ਧਨ ਨਹੀਂ ਮੰਗਣਾ, ਉਹ ਸਿਰਫ ਨਾਮ ਮੰਗਣਾ ਆਪਾਂ। ਸੋ ਤੂੰ ਦਾਤਾ ਮੰਗਣ ਕੋ ਸਗਲੀ ਦਾਨ ਦੇ ਪ੍ਰਭ ਪਾਣੇ। ਸੋ ਤੂੰ ਤੇਰੇ ਦਾਤੇ ਦੇ ਅੱਗੇ ਹੀ ਤੂੰ ਹੀ ਗਿਵਰ ਹੈ, ਤੈਨੂੰ ਹੀ ਅਸੀਂ ਤੇਰੇ ਤੋਂ ਹੀ ਮੰਗਣਾ ਹੈ। ਪਰ ਸਾਡੀ ਕੀ ਗੱਲ ਹੁੰਦੀ ਹੈ, ਸੇਵਾ ਥੋੜੀ ਮੰਗਣ ਬਹੁਤਾ। ਸੋ ਅਸੀਂ ਜਿਹੜਾ ਮੰਗ ਕੇ ਉਸ ਚੀਜ਼ ਨੂੰ ਚੈਨਲ ਕਰਨਾ, ਜਿੱਦਾਂ ਹੁਣ ਸਾਨੂੰ ਕਿਸੇ ਚੀਜ਼ ਦੀ ਲੋੜ ਹੈ ਜੀ, ਸਾਨੂੰ ਭੁੱਖ ਲੱਗ ਰਹੀ ਹੈ, ਤੇ ਸਾਨੂੰ ਕੀ ਹੈ ਕਿ ਅਸੀਂ ਐਕਚੁਲੀ ਜਿਹੜਾ ਗੁਰਬਾਣੀ ਦੇ ਵਿਚ ਜਾਂ ਸਾਡੇ ਗੁਰੂਆਂ ਨੇ ਸਾਨੂੰ ਪ੍ਰੋਜੈਕਟ ਇੱਦਾਂ ਕੀਤਾ ਕਿ ਤੁਸੀਂ ਇੱਥੇ ਆਰਜ਼ੀ ਤੌਰ ਤੇ ਆਏ ਹੋ, ਟੈਂਪਰੇਰੀ ਤੌਰ ਤੇ ਤੁਹਾਨੂੰ ਅਲਾਟਮੈਂਟ ਕੀਤੀ ਗਈ ਆ, ਤੇ ਉਹ ਤੁਸੀਂ ਆਪਣਾ ਟਾਈਮ ਪੂਰਾ ਕਰਕੇ, ਆਪਣਾ ਜੋ ਵੀ ਤੁਹਾਡਾ ਲੱਗਾ ਹੋਇਆ ਹੁਕਮ ਉਹਨੂੰ ਪੂਰਾ ਕਰਕੇ ਉਹਦੇ ਚਲੇ ਜਾਣਾ। ਸੋ ਉਹ ਆਲਰੇਡੀ ਉਨਾ ਹੀ ਪ੍ਰਬੰਧ ਉਹਨੇ ਕੀਤਾ ਹੋਇਆ। ਸੋ ਅਗਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਚੀਜ਼ ਲੈ ਕੇ ਅਸੀਂ ਵਾਧੂ ਵੰਡਣੀ, ਉਹਨੂੰ ਥਾਂ ਥਾਂ ਲਾਣਾ ਆ, ਤਾਂ ਉਹਦੇ ਲਈ ਵੀ ਇੱਕ ਪੰਕਤੀ ਆਉਂਦੀ ਹੈ ਕਿ ਸੇਵਾ ਥੋੜੀ ਮੰਗਣ ਬਹੁਤਾ। ਤੇ ਜੇ ਤੁਸੀਂ ਮੰਗਦੇ ਅਸੀਂ ਜ਼ਿਆਦਾ ਆ ਆਪਣੀ ਲੋੜ ਨਾਲੋਂ, ਪਰ ਉਹ ਜਿਹੜੇ ਮੰਗ ਕੇ ਜਿੰਨੀ ਲੋੜ ਹੈ ਉਹ ਪੂਰੀ ਕਰਕੇ ਅਸੀਂ ਗਾਂਹ ਜਿਹੜੀ ਫਰਦਰ ਹੋਰਨਾਂ ਦੀਆਂ ਲੋੜਾਂ ਵੀ ਪੂਰੀਆਂ ਕਰਨੀਆਂ, ਹੋਰਨਾਂ ਨੂੰ ਵੀ ਦੇ ਸਕਦੇ ਹਾਂ। ਸੋ ਇਹ ਵੀ ਇੱਕ ਕੌਨਸੈਪਟ ਹੈਗਾ ਹੈ। ਸੋ ਬਹੁਤ ਸਾਰੇ ਜਿਹੜੇ ਕੌਨਸੈਪਟ ਨੇ ਤੇ ਇਸ ਦੇ ਵਿਚ ਗੁਰਬਾਣੀ ਦੇ ਵਿਚ ਕਲੀਅਰ ਹੋ ਜਾਂਦੇ ਨੇ, ਪਰ ਇਨ ਦਾ ਐਂਡ ਜਿਹੜਾ ਮੰਗਣਾ ਆ, ਮੰਗਣਾ ਸਿਰਫ ਨਾਮ ਦਾ ਹੀ, ਨਾਮਦਾਨ ਹੀ ਮੰਗਣ ਨੂੰ ਕਿਹਾ ਗਿਆ ਆ। ਸੋ ਉਹੀ ਸਿਰੇ ਦਾ ਹੀ ਕਹਿ ਲਓ ਅਲਟੀਮੇਟ ਜਿਹੜਾ ਮੰਗਣਾ ਆ ਦਤਾਰ ਤੋਂ ਉਹ ਹੈ। ਦੂਜੀ ਗੱਲ ਇਹ ਆ ਵੀ ਜਿਹੜਾ ਦਤਾਰ ਦੀ ਗੱਲ ਕਰਦੇ ਆ ਕਿ ਦਾਤਾ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਪਰਮਾਤਮਾ ਹੀ ਸਾਰਿਆਂ ਦਾ ਦਾਤਾ ਹੈ। ਤੇ ਜਪਜੀ ਸਾਹਿਬ ਦੇ ਵਿਚ ਵੀ ਆਂਦਾ ਕਿ ਸਾਚਾ ਸਾਹਿਬ ਸਾਚ ਨਾਇ ਭਾਖਿਆ ਭਾਉ ਅਪਾਰ, ਆਖੇ ਮੰਗੇ ਦੇ ਦਾਤ ਕਰੇ ਦਤਾਰ। ਸੋ ਉਹ ਨਾਮ ਦੀ ਦਾਤ ਦਿੰਦਾ ਜੀ, ਤੇ ਉਹੀ ਸਾਰੀਆਂ ਵੈਸੇ ਦੂਜੀਆਂ ਜਿਹੜੀਆਂ ਦਾਤਾਂ ਆ, ਐਨਰਜੀ ਵੀ ਸਾਨੂੰ ਦੇ ਰਿਹਾ, ਸ੍ਰਿਸ਼ਟੀ ਨੂੰ ਵੀ ਚਲਾ ਰਿਹਾ, ਉਹਦੀਆਂ ਦਾਤਾਂ ਦੇ ਅੰਡਰ ਹੀ ਆ ਜਾਂਦਾ ਇਹ ਸਾਰਾ ਕੁਛ। ਅਸੀਂ ਤਾਂ ਐਵੇਂ ਹੀ ਵਡਿਆਈ ਕਰੀ ਜਾਂਦੇ ਹਾਂ, ਕਦੇ ਅਸੀਂ ਕਹੀ ਜਾਂਦੇ ਜੀ ਆਪਣੇ ਆਪ ਚੱਲੀ ਜਾ ਰਿਹਾ, ਕਦੇ ਉਹ ਚੱਲੀ ਜਾ ਰਿਹਾ, ਪਰ ਉਹ ਸਾਰਾ ਇੱਕ ਸਿਸਟਮ ਦੇ ਵਿਚ ਚੱਲ ਰਿਹਾ। ਦਾਤਾ ਜਿਹੜਾ ਆ ਉਹ ਦਤਾਰ ਜਿਹੜਾ ਆ ਉਹ ਦਾਤਾਂ ਦੇ ਰਿਹਾ ਹੈ। ਸੋ ਹੋਰ ਵੀ ਕਈ ਇੱਕ ਮੈਂ ਤੁਹਾਡੇ ਨਾਲ ਸਾਂਝੀ ਕਰਦਾ, ਗੁਰਬਾਣੀ ਦੀ ਤੁੱਕ ਮੇਰੇ ਸਾਹਮਣੇ ਹੀ ਪਈ ਹੈ ਜੀ, ਤੇ ਉਹ ਕਹਿੰਦੇ ਕਿ ਪ੍ਰਭ ਕੀ ਕਲਾ ਅਤ ਸੂਰਾ ਜੇ ਕੋ ਕਹਾਵੇ, ਪ੍ਰਭ ਕੀ ਕਲਾ ਬਿਨ ਕਹਿਤ ਆਵੇ। ਜੇ ਕੋਈ ਬਹੁਤ ਵੱਡਾ ਆਪਣੇ ਆਪ ਨੂੰ ਸੂਰਮਾ ਕਹਾ ਲੈਂਦਾ ਆ, ਪਰ ਜੇ ਉਹਦੇ ਅੰਦਰ ਪਰਮਾਤਮਾ ਦੀ ਕਲਾ ਨਹੀਂ ਹੈਗੀ, ਉਹ ਪ੍ਰਭੂ ਦੀ ਕਿਰਪਾ ਨਹੀਂ ਉਹਦੇ ਅੰਦਰ, ਫੇਰ ਉਹ ਕਿਹੜੇ ਕਿਹਨੂੰ ਢਾ ਲਊਗਾ, ਜਾ ਕੇ ਕਿੱਦਾਂ ਉਹ ਜਿੱਤ ਲਊਗਾ। ਜੇ ਕੋ ਹੋਏ ਬਹੇ ਦਾਤਾਰ ਤਿਸ ਦੇਣ ਹਾਰ ਜਾਣੇ ਗਵਾਰ। ਜਿਹੜਾ ਕੋਈ ਆਪ ਦਾਤਾਂ ਦੇਣ ਲੱਗ ਪੈਂਦਾ, ਜਿਨ੍ਹਾਂ ਦੇ ਵਿਚ ਸਾਡੇ ਬਾਬੇ ਵੀ ਆ ਜਾਂਦੇ ਨੇ, ਸੰਤ ਵੀ ਆ ਜਾਂਦੇ ਨੇ, ਸਾਧ ਵੀ ਆ ਜਾਂਦੇ ਨੇ, ਜਿਹੜੇ ਦਾਤਾਂ ਦੇ ਰਹੇ ਨੇ, ਪੁੱਤਰਾਂ ਦੀਆਂ ਦਾਤਾਂ ਦੇ ਰਹੇ ਆ, ਨੌਕਰੀਆਂ ਦਵਾ ਰਹੇ ਨੇ, ਇਹੋ ਜਿਹੀਆਂ ਦਾਤਾਂ ਜਿਹੜੇ ਦੇ ਰਹੇ ਨੇ ਨਾ, ਉਹਨਾਂ ਨੂੰ ਦੇ ਲਈ ਇਹ ਬਿਲਕੁਲ ਜਿਹੜੀ ਆ ਬਾਣੀ ਢੁਕਦੀ ਆ ਕਿ ਜੇ ਕੋ ਹੋਏ ਬਹੇ ਦਾਤਾਰ ਤਿਸ ਦੇਣ ਹਾਰ ਜਾਣੇ ਗਵਾਰ, ਉਹਨੂੰ ਗਵਾਰ ਹੀ ਜਾਣੋ, ਜਾਣੀ ਕਿ ਬੇਵਕੂਫ ਹੀ ਜਾਣੋ, ਉਹ ਦਾਤਾ ਨਹੀਂ ਦੇ ਸਕਦਾ। ਇੱਦਾਂ ਜਿਹੜੇ ਨਾਮ ਦੀ ਦਾਤ ਹੈ ਜੀ, ਉਹ ਨਾਮ ਦੀ ਦਾਤ ਅਕਾਲ ਪੁਰਖ ਹੀ ਦਿੰਦਾ। ਚਲੋ ਇਸ ਟੌਪਿਕ ਤੇ ਇੰਨਾ ਹੀ, ਬਾਕੀ ਅਸੀਂ ਦੱਸ ਦਈਏ ਸਾਰੇ ਸਰੋਤਿਆਂ ਨੂੰ ਕਿ ਸਾਡੇ ਨਾਲ ਜੁੜੋ ਤੇ ਜੁੜ ਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ। ਕੋਈ ਵੀ ਗੱਲ ਤੁਹਾਡੇ ਦਿਲ ਦੇ ਵਿਚ ਹੈ ਤਾਂ ਸਾਡੇ ਨਾਲ ਸ਼ੇਅਰ ਕਰਿਆ ਕਰੋ। ਅੱਜ ਦਿਨ ਐਤਵਾਰ ਤੇ ਸ਼ਨਿਚਰਵਾਰ ਨੂੰ ਸਾਡਾ ਪ੍ਰੋਗਰਾਮ ਚੱਲਦਾ ਦਿਲ ਵਾਲੀ ਗੱਲ। ਔਰ ਮੈਂ ਹੋਰ ਵੀ ਦੱਸ ਦਵਾਂ ਕਿ ਸਾਡੇ ਜਿਹੜੇ ਪ੍ਰੋਗਰਾਮ ਹੈ ਦਿਲ ਵਾਲੀ ਗੱਲ ਤੇ ਲਹਿਰਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰ, ਇਹ ਪ੍ਰੋਗਰਾਮ ਤੋਂ ਠੀਕ 15 ਮਿੰਟ ਬਾਅਦ ਤੁਸੀਂ ਸਾਡੇ ਪੋਡਕਾਸਟ ਸਿਸਟਮ ਦੇ ਵਿਚ ਸੁਣ ਸਕਦੇ ਹੋ ਜੀ, ਡਾਊਨਲੋਡ ਕਰ ਸਕਦੇ ਹੋ। ਚੈਪਟਰ ਮਾਰਕ ਲੱਗੇ ਹੁੰਦੇ ਆ, ਸੋ ਤੁਸੀਂ ਕਿਸੇ ਖਾਸ ਗੱਲ ਤੇ ਜਾਣਾ ਚਾਹੁੰਦੇ ਹੋ, ਸੈਕਸ਼ਨ ਤੇ ਜਾਣਾ ਚਾਹੁੰਦੇ ਹੋ, ਗੀਤ ਤੇ ਜਾਣਾ ਚਾਹੁੰਦੇ ਹੋ, ਤਾਂ ਉਹ ਚੈਪਟਰ ਮਾਰਕ ਦੇ ਰਾਹੀਂ ਤੁਸੀਂ ਡਾਇਰੈਕਟ ਉਥੋਂ ਦੀ ਜਾ ਸਕਦੇ ਹੋ ਜਿਹੜੀ ਗੱਲ ਤੁਸੀਂ ਸੁਣਨਾ ਚਾਹੁੰਦੇ ਹੋ। ਅਸੀਂ ਕੋਸ਼ਿਸ਼ ਕਰੀਦੀ ਆ ਵੱਧ ਤੋਂ ਵੱਧ ਟੈਗਿੰਗ ਕਰਨ ਦੀ ਕਿ ਕਿਹੜੀ ਗੱਲ ਅਸੀਂ ਕਿੱਥੇ ਕੀਤੀ ਆ। ਸੋ ਪੋਡਕਾਸਟਿੰਗ ਦੀ ਫੈਸਿਲਿਟੀ ਕਾਫੀ ਵਰਤੀ ਜਾ ਰਹੀ ਹੈ ਤੇ ਮੈਨੂੰ ਲੱਗਦਾ ਕਿ ਮੈਂ ਸਰਚ ਕਰ ਰਿਹਾ ਸੀ, ਇਹ ਫਾਸਟੈਸਟ ਪੋਡਕਾਸਟਿੰਗ ਅਪਲੋਡ ਹੈ ਜੀ ਸੋ ਫਾਰ, ਤੇ ਵਿਦ ਚੈਪਟਰ ਮਾਰਕ ਜਿਹੜੇ ਕਿ ਸਰਵਜੀਤ ਹੁਣੀ ਵਧਾਈ ਦੇ ਪਾਤਰ ਨੇ, ਬਹੁਤ ਵਧੀਆ ਉਨ੍ਹਾਂ ਨੇ ਕੰਮ ਕੀਤਾ। ਸੋ ਲਓ ਜੀ ਪਹਿਲਾ ਗੀਤ ਤੁਹਾਡੇ ਸਾਹਮਣੇ ਪੇਸ਼ ਹੈ ਜੀ, ਬਹੁਤ ਖੂਬਸੂਰਤ ਮਨਜੀਤ ਪੱਪੂ ਦੀ ਆਵਾਜ਼ ਦੇ ਵਿਚ HMD, ਤੇ ਇਹ ਗੀਤ ਮਾਡਰਨ ਹੈ ਪਰ ਇਸ ਦੇ ਜਿਹੜੇ ਬੋਲ ਨੇ ਉਹ ਪੁਰਾਣੇ ਰਵਾਇਤੀ ਨੇ।
ਖੁਸ਼ੀਆਂ ਦੇ ਵਿੱਚ ਭੰਗੜੇ ਪਾਈਏ ਖੁਸ਼ੀਆਂ ਦੇ ਵਿੱਚ ਭੰਗੜੇ ਪਾਈਏ ਖੁਸ਼ੀਆਂ ਦੇ ਵਿੱਚ ਭੰਗੜੇ ਧੂੜੀ ਉਹਦੀ ਵਿੱਚ ਅਸਮਾਨ ਅਸੀਂ ਖੇਡੀਏ ਢੋਲ ਕਬੱਡੀਆਂ
ਲਓ ਜੀ ਮਨਜੀਤ ਪੱਪੂ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਪੰਜਾਬ ਤੇ ਇਸ ਦੇ ਵਿੱਚ ਪੁਰਾਣੇ ਆਡੀਓ ਵੀ ਤੁਸੀਂ ਸੁਣੀ ਫਿਲਮ ਦੇ ਵਿੱਚ ਡਾਇਲੋਗ ਵੀ ਸੀਗਾ ਤੇ ਬਹੁਤ ਸੋਹਣਾ ਐਚ ਐਮ ਡੀ ਜਿਹੜੇ ਕਿ ਮਿਊਜ਼ਿਕ ਮਿਕਸ ਕਰਦੇ ਨੇ ਉਹਨਾਂ ਨੇ ਬਹੁਤ ਵਧੀਆ ਗੀਤ ਬਣਾਇਆ ਸੋ ਸਾਰੇ ਸਰੋਤਿਆਂ ਦਾ ਇੱਕ ਵਾਰੀ ਫੇਰ ਸਵਾਗਤ ਕਰ ਰਹੇ ਹਾਂ ਜਿਹੜੇ ਸਾਡੇ ਨਾਲ ਜੁੜ ਰਹੇ ਨੇ ਜੀ ਅੱਜ ਤੇ ਦਿਨ ਐਤਵਾਰ ਹੈ ਕਿਸ ਤਰ੍ਹਾਂ ਚੜਿਆ ਜੀ ਦਿਨ ਤੁਹਾਡੇ ਤੇ ਸਾਡੇ ਤਾਂ ਕੌਫ ਸਰਬਤ ਦੇ ਵਿੱਚ ਤਾਂ ਦਿਨ ਬਿਲਕੁਲ ਟਿਕਿਆ ਹੋਇਆ ਧੁੱਪ ਖਿੜੀ ਪਈ ਹੈ ਤੇ ਹਲਕੀ ਹਲਕੀ ਠੰਡਕ ਹੈ ਤੇ ਸੁਬਹ ਨੂੰ ਪੈਰ ਹਲਕੇ ਹਲਕੇ ਠਰਨ ਲੱਗਦੇ ਗਏ ਨੇ ਤੇ ਰਾਤ ਨੂੰ ਕੰਬਲ ਰਜਾਈ ਵੀ ਲੈ ਹੋਣ ਲੱਗ ਪਈ ਹੈ ਪਰ ਉਧਰ ਇੰਡੀਆ ਦੇ ਵਿੱਚ ਕਹਿੰਦੇ ਕਾਫੀ ਗਰਮੀ ਪੈ ਰਹੀ ਹੈ ਤੇ ਨਾਰਦਰਨ ਹੈਮੀਸਫੀਅਰ ਦੇ ਵਿੱਚ ਵੀ ਗਰਮੀ ਸ਼ੁਰੂ ਹੋ ਗਈ ਹੈ ਕੈਨੇਡਾ ਦੇ ਵਿੱਚ ਅੱਗਾਂ ਲੱਗੀਆਂ ਨੇ ਉਸ ਦੀ ਤਾਜ਼ੀ ਖ਼ਬਰ ਜਿਹੜੀ ਹੈ ਉਹ ਵੀ ਲਵਾਂਗੇ ਆਪਾਂ ਪਰ ਪਹਿਲਾਂ ਕੌਫ ਸਰਬਤ ਤੋਂ ਹੀ ਸ਼ੁਰੂ ਕਰਦੇ ਹਾਂ 27 ਡਿਗਰੀ ਅੱਜ ਵੱਧ ਤੋਂ ਵੱਧ ਬ੍ਰਿਸਬਨ ਵੀ ਇਦਾਂ ਹੀ ਰਹੇਗਾ ਸਿਡਨੀ 25 ਡਿਗਰੀ ਧੁੱਪ ਖਿੜੀ ਰਹੂਗੀ ਵੀਕਐਂਡ ਬਹੁਤ ਵਧੀਆ ਹੈ ਆਨੰਦ ਮਾਣੋ ਜੀ 20 ਡਿਗਰੀ ਕੈਨਬਰਾ ਦੇ ਵਿੱਚ ਖੈਰ ਉਨ੍ਹਾਂ ਲਈ ਇੰਨਾ ਕੁ ਵੀ ਬਹੁਤ ਵਧੀਆ ਕਿਉਂਕਿ ਉੱਥੇ ਬਹੁਤ ਠੰਡ ਹੋ ਜਾਂਦੀ ਹੈ ਸਨੋਈ ਮਾਊਂਟੇਨ ਦੇ ਲਾਗੇ ਨੇ ਮੈਲਬਨ ਦੇ ਵਿੱਚ ਮੀਂਹ ਹੀ ਹੈ ਜੀ ਦੱਸਿਆ ਸ਼ਾਵਰ ਫਿਲਹਾਲ ਤਾਂ ਧੁੱਪ ਨਿਕਲੀ ਹੋਗੀ ਸ਼ਾਇਦ ਫਿਰ ਦੁਪਹਿਰ ਤੋਂ ਬਾਅਦ ਸ਼ਾਵਰ ਹੈ ਪਰ ਤੁਸੀਂ ਵੀ ਯੂਸ ਟੂ ਹੀ ਹੋ ਗਏ ਹੋਣੇ ਆ 21 ਡਿਗਰੀ ਆ ਐਡਰੇਡ 22 ਡਿਗਰੀ ਤੇ ਪਰਥ ਮੀਂਹ ਅੱਛਾ ਫਿਰ ਤਾਂ ਅੱਜ ਪਕੌੜੇ ਪੱਕੂਗੇ ਅੱਜ ਪਰਥ ਦੇ ਵਿੱਚ ਤੇ ਮੀਂਹ ਦੱਸਿਆ ਗਿਆ ਜੀ ਸੋ ਉੱਥੇ ਵੀ ਅੱਜ ਖੁਸ਼ੀ ਦਾ ਮਾਹੌਲ ਹੋਊਗਾ ਕਿਉਂਕਿ ਪਰਥ ਦੇ ਵਿੱਚ ਵੈਸਟਰਨ ਆਸਟ੍ਰੇਲੀਆ ਚ ਮੀਂਹ ਘੱਟ ਪੈਂਦੇ ਆ ਸੋ ਚਲਦੇ ਆ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਤੇ 27 ਡਿਗਰੀ ਇਸ ਵੇਲੇ ਆ ਤੇ 43 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਔਰ ਏਸੀ ਮੌਸਮ ਦੀ ਜਾਣਕਾਰੀ ਤੇ ਸਾਡੀਆਂ ਲਾਈਨਾਂ ਖੁੱਲੀਆਂ ਜੀ ਈਮੇਲ ਤੇ ਟੈਲੀਗ੍ਰਾਮ ਦੀਆਂ ਆਓ ਬਰਿੰਦਰ ਸਿੰਘ ਨਿੱਜਰ ਆ ਗਏ ਨੇ ਪ੍ਰੋਗਰਾਮ ਦੇ ਵਿਚ ਜੁੜ ਗਏ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਰਿੰਦਰ ਨਿੱਜਰ ਜੀ ਤੇ ਗੁਰਮੁਖ ਸਿੰਘ ਵੀ ਸਾਡੇ ਨਾਲ ਜੁੜ ਗਏ ਨੇ ਉਹ ਵੀ ਗੁੱਡ ਮਾਰਨਿੰਗ ਸਾਰਿਆਂ ਨੂੰ ਬੁਲਾ ਰਹੇ ਨੇ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅਗਲਾ ਗੀਤ ਜਿਹੜਾ ਚੁਣਿਆ ਮੈਂ ਤੁਹਾਡੇ ਲਈ ਜੀ ਉਹ ਹੈ ਜੀ ਮਹਿੰਦਰ ਕਪੂਰ ਦਾ 1967 ਦੇ ਵਿਚ ਇਹ ਫਿਲਮ ਆਈ ਸੀ ਜੀ ਹਮਰਾਜ ਤੇ ਇਸ ਦੇ ਵਿਚ ਸੁਨੀਲ ਦੱਤ ਰਾਜਕੁਮਾਰ ਮੁਮਤਾਜ ਸਾਰਿਕਾ ਵਿੰਮੀ ਸੀ ਤੇ ਗੀਤ ਬੜੇ ਖੂਬਸੂਰਤ ਸੀ ਇਸ ਦੇ ਗੀਤ ਬੜੇ ਹਿੱਟ ਹੋਏ ਨੇ ਜੀ ਤੇ ਉਨ੍ਹਾਂ ਦੇ ਵਿਚ ਮਹਿੰਦਰ ਕਪੂਰ ਇਕ ਵਾਰੀ ਉਭਰ ਕੇ ਸਾਹਮਣੇ ਆਏ ਸੀ ਤੇ ਬਹੁਤ ਸੋਹਣੇ ਸੋਹਣੇ ਗੀਤ ਇਸ ਫਿਲਮ ਦੇ ਨੇ ਜਿਸ ਤਰ੍ਹਾਂ ਕਿ ਨਾ ਮੂੰਹ ਚੁਪਾ ਕੇ ਜੀਓ ਨਾ ਸਰ ਝੁਕਾ ਕੇ ਜੀਓ ਕਿਸੀ ਪੱਥਰ ਕੀ ਮੂਰਤ ਸੇ ਔਰ ਤੁਮ ਅਗਰ ਸਾਥ ਦੇਣੇ ਕਾ ਵਾਦਾ ਕਰੋ ਤੇ ਇਕ ਹੋਰ ਬੜਾ ਖੂਬਸੂਰਤ ਗੀਤ ਸੀ ਨੀਲੇ ਗਗਨ ਕੇ ਤਲੇ ਧਰਤੀ ਕਾ ਪਿਆਰ ਪਲੇ ਬਹੁਤ ਸੋਹਣੇ ਸੋਹਣੇ ਗੀਤ ਨੇ ਤੇ ਆਓ ਉਨ੍ਹਾਂ ਗੀਤਾਂ ਦੇ ਵਿਚੋਂ ਹੀ ਮਹਿੰਦਰ ਕਪੂਰ ਦਾ ਇਕ ਖੂਬਸੂਰਤ ਗੀਤ ਸੁਣਦੇ ਆ ਕਿਸੀ ਪੱਥਰ ਕੀ ਮੂਰਤ ਸੇ ਫਿਲਮ ਹਮਰਾਜ ਦੇ ਵਿਚੋਂ
ਕਿਸੀ ਪੱਥਰ ਕੀ ਮੂਰਤ ਸੇ ਮੁਹੱਬਤ ਕਾ ਇਰਾਦਾ ਹੈ ਪਰਸਤਿਸ਼ ਕੀ ਤਮੰਨਾ ਹੈ ਇਬਾਦਤ ਕਾ ਇਰਾਦਾ ਹੈ ਕਿਸੀ ਪੱਥਰ ਕੀ ਮੂਰਤ ਸੇ ਮੁਹੱਬਤ ਕਾ ਇਰਾਦਾ ਹੈ ਪਰਸਤਿਸ਼ ਕੀ ਤਮੰਨਾ ਹੈ ਇਬਾਦਤ ਕਾ ਇਰਾਦਾ ਹੈ ਕਿਸੀ ਪੱਥਰ ਕੀ ਮੂਰਤ ਸੇ जो दिल की धड़कने समझे न आँखों की जुबां समझे जो दिल की धड़कने समझे न आँखों की जुबां समझे नजर की गुफ्तगू समझे न जज्बों का बयां समझे नजर की गुफ्तगू समझे न जज्बों का बयां समझे उसी के सामने उसकी शिकायत का इरादा है उसी के सामने उसकी शिकायत का इरादा है किसी पत्थर की मूरत से मोहब्बत का इरादा है परस्तिश की तमन्ना है इबादत का इरादा है किसी पत्थर की मूरत से सुना है हर जवां पत्थर के दिल में आग होती है सुना है हर जवां पत्थर के दिल में आग होती है मगर जब तक ना छेड़ो शर्म भी पर्दे में सोती है ये सोचा है कि दिल की बात उसके रूबरू कह दे नतीजा कुछ भी निकले आज अपनी आरज़ू कह दे हर एक बेजा तकल्लुफ से बगावत का इरादा है हर एक बेजा तकल्लुफ से बगावत का इरादा है किसी पत्थर की मूरत से मोहब्बत बेरुखी से और भड़केगी वो क्या जाने मोहब्बत बेरुखी से और भड़केगी वो क्या जाने तबीयत इस अदा पे और फड़केगी वो क्या जाने तबीयत इस अदा पे और फड़केगी वो क्या जाने वो क्या जाने के अपना किस कयामत का इरादा है वो क्या जाने के अपना किस कयामत का इरादा है किसी पत्थर की मूरत से मोहब्बत का इरादा है परस्तिश की तमन्ना है इबादत का इरादा है किसी पत्थर की मूरत से
जी अमराज फिल्म दे विचों गीत सुन रहे सी जी महेंद्र कपूर दी आवाज दे विच कुलविंदर सिंह गोल्ड कोस्ट आले कह रहे ने सत श्री अकाल वीर जी दीवान सुन लग पए सी जी इसलिए मैसेज नहीं कीता साडे अज रेडियो ते कथा हो रही सी ठीक है जी साडियां गल्लां हुण तुहानू दीवान वर्गियां लगन लग गईआं तुसीं तां साडियां खबरां नूं वी कह रहे हो कि कथा दे रूप दे विच खबरां पेश करदे हो खैर असीं सहजे सहज जी हुण सिख लिया क्योंकि सहजे सहज खलाइंदा नहीं करदा आलक ते इस करके गुरबाणी दा ओटा असला लै रहे हां ते हौली हौली साडे ते भी असर हो रहा फर्क पै रहा जी सो आओ सारे सज्जनो मित्रो ज्वाइन करो सानू ते जगेश ठाकुर भी आ गए ने ते उहनां ने फोटोआं भेजियां जी ते बहुत वधिया दमड़ी मुगल एक रुपया तेला एक आना अद्धा आना दो आनी पाई एक पैसा सारे बना बना के उहनां ने भेजे ने सो बहुत बहुत धन्नवाद जी तुहाडा शुक्रिया ते इधर रविंदर सिंह सिडनी आले भी आ गए ने सत श्री अकाल बुला रहे ने सारिआं नूं की हाल चाल ने बहुत सोहना गीत कहिंदे सुनाया तुसीं देखो गीत तां जिन्हां ने गाया उन्हां ने बहुत सोहना ही पहलां ही गाया होया इस करके सानूं पसंद है ते होर भी साडे बहुत सज्जण मित्र संतोख भाजी हुणी ਬੜੇ ਪਸੰਦ ਕਰਦੇ ਨੇ ਜੀ, ਸਾਰੇ ਕਰਦੇ ਨੇ ਜੀ। ਤੇ ਆ ਗਿਆ ਜੀ ਉਹਨਾਂ ਦਾ ਵੀ ਮੈਸੇਜ, ਦੇਖ ਲਓ ਕਹਿੰਦੇ ਕਿਆ ਬਾਤ ਹੀ ਹੈ ਜੀ ਗੀਤ ਜਿਹੜਾ ਲੱਗਿਆ। ਬਿਲਕੁਲ ਜੀ ਭਾਜੀ, ਇਹ ਕਲਾਸਿਕ ਗੀਤ ਹੈ ਅਰਵਿੰਦਰ ਜੀ, ਇਹੋ ਜਿਹਾ ਗੀਤ ਜਿੱਦਾਂ ਮਤਲਬ ਕੋਈ ਵੀ ਭਾਸ਼ਾ ਹੋਵੇ ਇਸ ਦੇ ਵਿਚ ਤੁਸੀਂ ਦੇਖਿਆ ਹੋਣਾ। ਵੈਸੇ ਕਹਿਣ ਨੂੰ ਤਾਂ ਹਿੰਦੀ ਗੀਤ ਹੈ ਪਰ ਐਕਚੁਅਲੀ ਇਹ ਉਰਦੂ ਗੀਤ ਹੈ ਜੀ, ਤੇ ਉਰਦੂ ਦੇ ਬਹੁਤ ਜਿਹੜੇ ਅੱਖਰ ਇਹਦੇ ਵਿਚ ਵਰਤੇ ਗਏ ਨੇ। ਸੋ ਕੋਈ ਵੀ ਭਾਸ਼ਾ ਹੋਵੇ, ਕੋਈ ਵੀ ਮਿਊਜ਼ਿਕ ਦੀ ਕੋਈ ਭਾਸ਼ਾ ਨਹੀਂ ਹੁੰਦੀ। ਸੋ ਅਸੀਂ ਕਈ ਵਾਰੀ ਐਵੇਂ ਕਰਨ ਲੱਗ ਜਾਈਦਾ, ਪਰ ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਲਓ ਜੀ ਇਹ ਆਪਾਂ ਹੋਰ ਭਾਸ਼ਾ ਦੇ ਗੀਤ ਸੁਣਦੇ, ਮਿਊਜ਼ਿਕ ਦੀ ਕੋਈ ਭਾਸ਼ਾ ਨਹੀਂ ਹੁੰਦੀ। ਦੂਜੀ ਗੱਲ ਇਹ ਹੈ ਕਿ ਫਿਰ ਅਸੀਂ ਆਪਣੇ ਵਧੀਆ ਗੀਤ ਕਿਉਂ ਨਹੀਂ ਬਣਾਉਂਦੇ? ਆਪਣੇ ਸਿੰਗਰਾਂ ਨਾਲ ਦੇਖ ਲਓ, ਚੱਕ ਲਓ, ਰੱਖ ਲਓ, ਧਰ ਲਓ, ਤੇ ਸਾਡੇ ਆਪਣੀ ਸੋਚ ਵੱਲ ਦੇਖ ਲਓ। ਕੱਲ ਵੀ ਇਹੀ ਗੱਲ ਚੱਲਦੀ ਸੀ ਕਿ ਸਾਡੀ ਵੀ ਇੰਨੀ ਸੋਚ ਨਹੀਂ ਕਿ ਅਸੀਂ ਵਧੀਆ ਸੁਣੀਏ, ਜੇ ਸਾਡੇ ਕੋਲ ਡਿਮਾਂਡ ਅਸੀਂ ਕਰੀਏ ਤਾਂ ਬਹੁਤ ਵਧੀਆ ਬਣ ਹੀ ਸਕਦੇ ਨੇ। ਤੇ ਅਸੀਂ ਹਜ਼ਾਰਾਂ ਡਾਲਰ, ਸਾਡੇ ਜਿਹੜੇ ਪ੍ਰਮੋਟਰ ਹੈ ਇੱਥੇ, ਲੱਖਾਂ ਹੀ ਡਾਲਰ ਉਹਨਾਂ ਸਿੰਗਰਾਂ ਨੂੰ ਪ੍ਰਮੋਟ ਕਰਨ ਤੇ ਲਾ ਦਿੰਦੇ ਨੇ ਜਿਹੜੇ ਮਤਲਬ ਵਾਇਲੈਂਸ ਜਾਂ ਗਲਤ ਗਾਇਕੀ ਨੂੰ ਪੇਸ਼ ਕਰਦੇ ਨੇ। ਪਰ ਅਗਰ ਗੁਰੂ ਘਰ ਦੇ ਵਿਚ ਕੋਈ ਤੰਤੀ ਸਾਜਾਂ ਤੇ ਰਾਗਾਂ ਦੇ ਵਿਚ ਕੀਰਤਨ ਕਰਨ ਆ ਜਾਵੇ ਤਾਂ ਸਾਰਿਆਂ ਨੂੰ ਘੱਟ ਸ਼ਮੂਲੀਅਤ ਉੱਥੇ ਹੁੰਦੀ ਹੈ। ਜਾਂ ਕੋਈ ਰਾਗੀ ਵੀ ਆ ਜਾਵੇ ਇੱਥੇ, ਜਿੱਦਾਂ ਹੁਣ ਆਰਫ ਲਹਾਰ ਹੁਣੀ ਆਉਂਦੇ, ਉਹ ਸਟਰਗਲ ਕਰਦੇ ਨੇ ਕਈ ਵਾਰੀ ਇੱਥੇ ਆ ਕੇ, ਕਿਉਂਕਿ ਉਨ੍ਹਾਂ ਨੂੰ ਦੇਖਣ ਵਾਲੇ ਬਹੁਤ ਘੱਟ ਹੁੰਦੇ ਨੇ, ਛੋਟੇ ਛੋਟੇ ਹਾਲ ਕਰਨੇ ਪੈਂਦੇ ਵਿਚਾਰਿਆਂ ਨੂੰ। ਸੋ ਇਸ ਕਰਕੇ ਮਤਲਬ ਇਹ ਕਸੂਰ ਤਾਂ ਸਾਡਾ ਵੀ ਹੈ ਨਾ ਬਹੁਤ ਵੱਡਾ, ਕਿ ਅਸੀਂ ਵਧੀਆ ਗਾਇਕੀ ਨੂੰ ਪ੍ਰਮੋਟ ਨਹੀਂ ਕਰਦੇ। ਅਕਸਰ ਸਿੰਗਰਸ ਨੂੰ ਕਹਿੰਦੇ ਨਹੀਂ ਹੈਗੇ ਵੀ ਤੁਸੀਂ ਵਧੀਆ ਗੀਤ ਗਾਓ, ਤੇ ਉਨ੍ਹਾਂ ਨੂੰ ਐਵੇਂ ਲੱਗਦਾ ਕਿ ਬਸ ਆਹ ਜਿਹੜੀ ਮਢੀਰ ਹੈ ਉਹ, ਇਹ ਮਢੀਰ ਸੱਦੇ ਆ ਜੀ ਨੌਜਵਾਨਾਂ ਨੂੰ, ਇਹ ਮਢੀਰ ਜੀ ਇਹੀ ਸੁਣਨਾ ਚਾਹੁੰਦੀ ਆ। ਸੋ ਵੈਸੇ ਸੁਣਨਾ ਵੀ ਚਾਹੁੰਦੀ ਆ, ਦੇਖਿਆ ਵੀ ਅਸੀਂ। ਸੋ ਇਸੇ ਕਰਕੇ ਉਸੇ ਤਰ੍ਹਾਂ ਦਾ ਹੀ ਮਿਊਜ਼ਿਕ ਚੱਲਦਾ। ਚਲੋ ਆਪਾਂ ਪ੍ਰਵਚਨ ਬਹੁਤੇ ਨਹੀਂ ਕਰਨੇ, ਤੇ ਬੋਬੀ ਸੁਹਾਣਾ ਵੀ ਸਾਡੇ ਨਾਲ ਆ ਗਏ ਨੇ, ਕਹਿੰਦੇ ਲਾ ਦਿਓ ਹਾਜ਼ਰੀ। ਨਹੀਂ ਜੀ, ਇਹ ਕਲਾਸ ਨਹੀਂ ਲੱਗੀ ਹੋਈ, ਇਹ ਤਾਂ ਸਾਡੀ ਦਿਲ ਵਾਲੀ ਗੱਲ ਦੀ ਸੱਥ ਹੈ, ਤੇ ਤੁਸੀਂ ਆ ਕੇ ਆਰਾਮ ਨਾਲ ਬੈਠ ਵੀ ਜਾਂਦੇ ਹੋ, ਸੁਣਦੇ ਵੀ ਹੋ, ਕਈ ਵਾਰੀ ਸਤਿ ਸ੍ਰੀ ਅਕਾਲ ਵੀ ਬੁਲਾ ਦਿਆ ਕਰੋ, ਬਸ ਇੱਦਾਂ ਪਤਾ ਲੱਗ ਜਾ ਕਰੇ ਵੀ ਤੁਸੀਂ ਹੈਗੇ ਆ। ਤੇ ਦਲਜੀਤ ਸਿੰਘ ਮਹਿਤਾ ਚੌਂਕ ਨੇ ਵੀ ਜੁਗੇਸ਼ ਠਾਕਰ ਦੀ ਜਿਹੜੀ ਮੇਲ ਸੀਗੀ ਦਮੜੀਆਂ ਵਾਲੀ, ਉਹਨਾਂ ਦੀ ਹਾਮੀ ਭਰੀ ਹੈ, ਕਹਿੰਦੇ ਕਿ ਸਾਡੇ ਪੰਜਾਬ ਦੀ ਦੇਸੀ ਕਰੰਸੀ ਬਾਰੇ ਦਿਲਚਸਪ ਜਾਣਕਾਰੀ। ਫੁੱਟੀ ਕੌਡੀ ਤੋਂ ਕੌਡੀ, ਕੌਡੀ ਤੋਂ ਦਮੜੀ, ਦਮੜੀ ਤੋਂ ਧੇਲਾ, ਧੇਲੇ ਤੋਂ ਪਾਈ, ਪਾਈ ਤੋਂ ਪੈਸਾ, ਪੈਸੇ ਤੋਂ ਰੁਪਈਆ। 256 ਦਮੜੀਆਂ, 192 ਪਾਈਆਂ ਬਣਦੀਆਂ ਜੀ, ਪਾਈਆਂ ਖਾਣ ਵਾਲੀਆਂ ਨੀ ਜੀ, ਪਹਿਲਾਂ ਪਾਈ ਹੁੰਦੀ ਸੀ ਤੇ ਪਾਈ ਚਾਟ ਉਥੋਂ ਕਹਿੰਦੇ ਨੇ ਗੋਲ, ਤੇ 128 ਧੇਲੇ ਬਣਦੇ ਨੇ 192 ਦੇ ਪਾਈਆਂ ਦੇ, ਤੇ ਉਹਦੇ 128 ਨੂੰ ਫਿਰ ਅੱਧ ਕਰ ਲਓ ਤਾਂ 64 ਪੈਸੇ ਬਣ ਜਾਂਦੇ ਨੇ ਪੁਰਾਣੇ, ਜਿਹੜੇ ਕਿ 16 ਆਨੇ ਹੁੰਦੇ। ਸੋ 1 16 64, 128, 192, 256 ਦੇ ਇਹ ਰੇਸ਼ੋ ਤੇ ਚੱਲਦਾ ਹੈ ਜੀ। ਤੇ ਕਹਿੰਦੇ ਨੇ ਕਿ ਹੁਣ ਉਨ੍ਹਾਂ ਨੇ ਡਾਇਲੋਗ ਵੀ ਲਿਖੇ ਆ ਜਿਹੜੇ ਪੰਜਾਬੀ ਦੇ ਵਿਚ ਅਕਸਰ ਸਾਨੂੰ ਸੁਣਨ ਨੂੰ ਮਿਲਦੇ ਨੇ, ਕਹਿੰਦੇ ਕਿ ਫੁੱਟੀ ਕੌਡੀ ਨਹੀਂ ਦੇਣੀ ਤੈਨੂੰ। ਸੋ ਫੁੱਟੀ ਕੌਡੀ ਦਾ ਮਤਲਬ ਹੈ ਘੱਟ ਤੋਂ ਘੱਟ ਜਿਹੜੀ ਮਤਲਬ ਕਰੰਸੀ ਆ ਉਹ ਵੀ ਤੈਨੂੰ ਨਹੀਂ ਦੇਣੀ। ਤੇ ਫਿਰ ਇਕ ਹੋਰ ਗੱਲ ਹੈ, ਕਹਿੰਦੇ 16 ਆਨੇ ਖਰੀ ਗੱਲ ਕਰਦਾ ਬਾਈ, 16 ਆਨੇ ਦਾ ਮਤਲਬ ਇਹ ਹੈ ਵੀ ਜਾਣੀ ਕਿ ਸਾਰੇ ਵਿਚ 256 ਦਮੜੀਆਂ ਵੀ ਆ ਜਾਣੀ, 192 ਪਾਈਆਂ, 128 ਧੇਲੇ, ਜਾਣੀ ਕਿ ਕੰਪਲੀਟ 1 ਰੁਪਈਆ ਜਿਹੜਾ ਜਾਣੀ ਕਿ ਸਿਰੇ ਦੀ ਜਿਹੜੀ ਮੈਕਸੀਮਮ ਕਰੰਸੀ ਆ ਉਹ ਓਨੀ ਗੱਲ ਕਰਦਾ, ਕਹਿੰਦੇ 100%, ਇਹਨੂੰ 100% ਵੀ ਕਿਹਾ ਜਾ ਸਕਦਾ 16 ਆਨੇ। ਬਾਕੀ ਕਹਿੰਦੇ ਕੋਈ ਧੇਲੇ ਦਾ ਬੰਦਾ ਨੀ, ਗੱਲਾਂ ਦੇਖ ਇਹਦੀਆਂ, ਧੇਲਾ ਹੁਣ ਦੇਖ ਲਓ ਕਿੰਨੇ ਹੋ ਜਾਂਦੇ ਧੇਲੇ, 128 ਧੇਲੇ ਹੁੰਦੇ ਆ, ਤੇ ਇੱਕ ਧੇਲਾ ਦੇਖ ਲਓ ਵੀ 128ਵਾਂ ਹਿੱਸਾ ਆ ਬੰਦਾ, ਮਤਲਬ ਕਹਿ ਲਓ ਕਿ ਜੇ ਇੱਕ ਬੰਦੇ ਨੂੰ ਗਿਣ ਲਈਏ ਨਾ 128 ਹਿੱਸੇ ਆ ਤਾਂ ਉਹਦਾ ਕਹਿੰਦੇ ਇੱਕ ਹਿੱਸਾ ਵੀ ਹੈ ਨੀ ਇਹ, ਤੇ ਗੱਲਾਂ ਕਹਿੰਦੇ ਕਰਦੇ ਐਡੇ ਐਡੀਆਂ। ਤੇ ਬਾਕੀ ਇੱਕ ਹੋਰ ਕਹਾਵਤ ਵੀ ਆ ਜੀ ਜਿਹੜੀ ਬੜੀ ਮਸ਼ਹੂਰ ਰਹੀ ਆ, ਚਮੜੀ ਜਾਵੇ ਤਾਂ ਜਾਵੇ, ਦਮੜੀ ਨਾ ਜਾਵੇ। ਇਹ ਲਾਲਚੀਆਂ ਵਾਸਤੇ ਜੀ, ਕਿ ਚਮੜੀ ਕਹਿੰਦੇ ਸਾਡੀ ਉੱਧੜ ਜਾਵੇ, ਬੇਸ਼ੱਕ ਚਿੱਤਰ ਖਾ ਲਈਏ ਅਸੀਂ, ਕੁੱਟ ਖਾ ਲਈਏ, ਪਰ ਸਾਡੀ ਕਹਿੰਦੇ ਦਮੜੀ ਸਾਡੇ ਪੈਸਾ ਨਾ ਹੱਥੋਂ ਜਾਵੇ। ਤੇ ਬਾਕੀ ਇੱਕ ਹੋਰ ਕਹਾਵਤ ਵੀ ਆ, ਪਾਈ ਪਾਈ ਦਾ ਹਿਸਾਬ ਰੱਖਣਾ ਚਾਹੀਦਾ। ਸੋ ਪਾਈ ਦੇਖ ਲਓ ਕਿੰਨੀਆਂ ਹੁੰਦੀਆਂ, ਵੀ 192 ਪਾਈਆਂ ਹੁੰਦੀਆਂ 1 ਰੁਪਈਏ ਚ। ਸੋ ਮਤਲਬ ਇੰਨੀ ਡਿਟੇਲ ਦੇ ਵਿਚ ਕਹਿੰਦੇ ਹਿਸਾਬ ਰੱਖਣਾ ਚਾਹੀਦਾ। ਇਹ ਦਲਜੀਤ ਸਿੰਘ ਮਹਿਤਾ ਚੌਂਕ ਨੇ ਫੋਟੋ ਭੇਜੀ ਅੱਗੇ, ਕਹਿੰਦੇ ਇਹ ਵੀ ਮੈਨੂੰ ਕਿਤੇ ਹੋਰ ਤੋਂ ਮਿਲੀ ਆ। ਤੇ ਚਲੋ ਜਗੇਸ਼ ਠਾਕਰ ਦਾ ਵੀ, ਜਪਾਨ ਵਾਲਿਆਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਇਹ ਯਾਦ ਕਰਾ ਦਿੱਤਾ। ਗੱਲ ਕਹਾਵਤਾਂ ਤੇ ਚੱਲੀ ਸੀ, ਤੇ ਕਹਾਵਤਾਂ ਸੀ ਹਰਮਨ ਰੇਡੀਓ ਤੇ ਸੰਸਾਰ ਪ੍ਰਸਿੱਧ ਮੁਹਾਵਰਿਆਂ ਦੇ ਵਿਚੋਂ ਬਹੁਤ ਤੁਹਾਨੂੰ ਸੁਣਾਈ ਦੀਆਂ ਰਿਕਾਰਡ ਕਰਕੇ। ਤੇ ਇਹ ਪਰਮਿੰਦਰ ਸੋਢੀ ਜਪਾਨ ਵਾਲੇ ਜਿਹੜੇ ਨੇ ਤੁਹਾਡੇ ਲਾਗੇ ਹੀ ਆ ਜੀ ਜਗੇਸ਼ ਠਾਕਰ ਜੀ, ਉਨ੍ਹਾਂ ਨੇ ਇਹ ਕਿਤਾਬ ਕੱਢੀ ਆ ਬਹੁਤ ਖੂਬਸੂਰਤ, ਤੇ ਉਹਦੇ ਵਿਚੋਂ ਮੈਂ ਇੱਕ ਪੜ੍ਹ ਰਿਹਾ ਸੀ। ਤੇ ਹੁਣ ਮੈਂ ਵੀ ਦਾੜੀ ਰੱਖ ਲਈ ਆ, ਕੇਸ ਰੱਖ ਲਏ, ਤੇ ਮੈਨੂੰ ਵੀ ਥੋੜੀ ਜਿਹੀ ਇਧਰ ਨੂੰ ਦੇਖਣ ਨੂੰ ਮਿਲਦਾ ਵੀ ਲੋਕ ਕੀ ਕਹਿੰਦੇ ਨੇ। ਉਹਦੇ ਵਿਚ ਇੱਕ ਕਹਾਵਤ ਸੀ ਜਿਹੜੀ ਤੁਹਾਨੂੰ ਬੜੀ ਪਸੰਦ ਆਊਗੀ, ਕਹਿੰਦੇ ਵੀ ਇੱਕ ਕਹਾਵਤ ਹੈ ਕਹਿੰਦੇ ਮੇਰੀ ਦਾੜੀ ਨੂੰ ਅੱਗ ਲੱਗੀ ਆ ਲੋਕ ਆਪਣਾ ਸਿਗਾਰ ਲਾਉਣ ਨੂੰ ਫਿਰੀ ਜਾਂਦੇ ਆ ਇਹ ਵੀ ਇੱਕ ਕਿਆ ਬਾਤ ਹੈ ਕਹਾਵਤ ਹੈ ਜੀ ਤੇ ਜੇ ਹੁਣ ਇਹਨੂੰ ਇਹ ਵੈਸੇ ਮੈਨੂੰ ਲੱਗਦਾ ਇਹ ਕਿਊਬਨ ਕਹਾਵਤ ਹੈ ਤੇ ਕਿਊਬਾ ਦੀ ਕਿਉਂਕਿ ਉੱਥੇ ਸਿਗਾਰ ਜ਼ਿਆਦਾ ਬਣਦੇ ਆ ਕਹਿੰਦੇ ਮੇਰੀ ਦਾੜੀ ਨੂੰ ਅੱਗ ਲੱਗੀ ਪਈ ਆ ਲੋਕ ਇੱਥੋਂ ਆ ਕੇ ਸਿਗਰਟਾਂ ਲਾਈ ਜਾਂਦੇ ਆ ਸੋ ਬੀੜੀਆਂ ਲਾਈ ਜਾਂਦੇ ਆ ਸੋ ਇੰਡੀਆ ਦੀ ਇੱਦਾਂ ਬਣ ਸਕਦੀ ਆ ਮੈਨੂੰ ਬਹੁਤ ਸੋਹਣੀ ਲੱਗੀ ਚਲੋ ਇੱਥੇ ਆਪਾਂ ਗੱਲ ਕਰਾਂਗੇ ਤੇ ਅਮਨ ਧਾਲੀਵਾਲ ਮਨਰਾਜ ਜੋਸ਼ਨ ਜਸ ਘੁੰਮਣ ਦੀਪ ਸਿੰਘ ਸਿਰਨੀ ਤੇ ਕੁਲਦੀਪ ਬਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਤੇ ਲਓ ਜੀ ਤੁਹਾਨੂੰ ਹੁਣ ਮੈਂ ਨਾ ਇੱਕ ਗੀਤ ਸੁਣਾਉਣਾ ਗੀਤ ਬੜਾ ਸੋਹਣਾ ਹੈ ਕੈਂਠੇ ਵਾਲਿਆ ਗੱਭਰੂਆ ਇਹ ਗੀਤ ਸੁਰਜੀਤ ਖਾਨ ਹੈ ਨਵਾਂ ਗੀਤ ਹੈ ਮੈਨੂੰ ਲੱਗਦਾ ਤੇ ਮੈਂ ਵੀ ਇਹ ਪਹਿਲੀ ਵਾਰੀ ਸੁਣਿਆ ਸੀ ਵੈਸੇ ਸੁਰਜੀਤ ਖਾਨ ਮੇਰਾ ਫੇਵਰੇਟ ਸਿੰਗਰ ਰਿਹਾ ਹੈਗਾ ਵੀ ਆ ਤੇ ਬੁਲੰਦ ਆਵਾਜ਼ ਹੈ ਇਹਦੀ ਮੁੰਡੇ ਦੀ ਹਿੱਕ ਦੇ ਜ਼ੋਰ ਨਾਲ ਗਾਉਂਦਾ ਆਓ ਗੀਤ ਸੁਣਦੇ
ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਅਤੇ ਵਰਜ਼ਨ 2 ਇੰਸਟਾਲ ਕਰੋ ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ ਬਲੈਕਬੇਰੀ ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ। ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ ਕਾਲ +61 280 805 606 ਤੇ ਫੋਰ USA ਕਾਲ +1 2139 924 242 ਔਰ +1 1712 432 5857 ਫੋਰ UK ਕਾਲ +44 3300 102 455 ਫੋਰ ਕੈਨੇਡਾ ਕਾਲ +1 8676 75 0264 ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com। ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਵੀਕਐਂਡ ਵੀ ਚੱਲ ਰਿਹਾ ਤੇ ਪੂਰੇ ਜੋ ਬੰਦੇ ਆ ਤੇ ਇਧਰ ਮਿੰਟੂ ਬਰਾੜ ਜੀ ਵੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਨੇ, ਉਨ੍ਹਾਂ ਦਾ ਵੀ ਸਵਾਗਤ ਕਰੀਏ। ਪਹਿਲਾਂ ਮਿੰਟੂ ਜੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ।
ਸਤਿ ਸ੍ਰੀ ਅਕਾਲ ਅਮਨਦੀਪ ਜੀ ਤੇ ਸਾਰੇ ਹਰਮਨ ਰੇਡੀਓ ਦੇ ਲਿਸਨਰਸ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ, ਤੇ ਉਮੀਦ ਕਰਦੇ ਆ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋਣੇ ਆ
ਜੀ। ਬਿਲਕੁਲ, ਨਜ਼ਾਰੇ ਆਈ ਜਾਂਦੇ ਆ, ਨਜ਼ਾਰੇ ਜਾਈ ਜਾਂਦੇ ਆ, ਕਿਉਂਕਿ ਸਿਡਨੀ ਤੋਂ ਮੈਸੇਜ ਆ ਗਿਆ ਸਾਨੂੰ ਵਿਜੇ ਵਿਰਦੀ ਹੋਣਾ ਦਾ, ਤੇ ਐਨ ਮੌਸਮ ਜਿੱਦਾਂ ਤੁਹਾਡੇ ਅਰਗਾ ਕੌਫ ਸਰਵਰ ਵਰਗਾ ਓਦਾਂ ਹੀ ਇੱਥੇ ਆ, ਬਹੁਤ ਸੋਹਣਾ ਦਿਨ ਚੜਿਆ। ਤੇ ਤੁਹਾਡੇ ਐਡਲੇਟ ਕਿਹੋ ਜਿਹਾ ਦਿਨ ਚੜਿਆ ਜੀ, ਕਿਉਂਕਿ ਆਸਟ੍ਰੇਲੀਆ ਬਹੁਤ ਵੱਡਾ ਆ, ਸਿਡਨੀ ਤੋਂ ਤਕਰੀਬਨ 2,250 ਕਿਲੋਮੀਟਰ ਆ, ਕਿਹੋ ਜਿਹਾ ਦਿਨ ਚੜਿਆ ਜੀ ਤੁਹਾਡੇ ਅੱਜ ਮੱਧ ਵਰਗ ਆਸਟ੍ਰੇਲੀਆ ਚ?
ਦਿਨ ਚੰਗਾ ਚੜਿਆ ਜੀ, ਧੁੱਪ ਹੈਗੀ ਆ ਪਰ ਫਿਰ ਵੀ ਚਿੱਟੇ ਬੱਦਲ ਹੁੰਦੇ ਜਿਹੜੇ ਅਸਮਾਨ ਦੇ ਵਿੱਚ, ਉਹ ਕਾਫੀ ਦਿਖਾਈ ਦੇ ਰਹੇ ਆ, ਜਾਣੀ ਕਿ ਡਿਵੈਲਪ ਹੋ ਰਹੇ ਆ ਬੱਦਲ ਜਿਹਨੂੰ ਕਹਿ ਸਕਦੇ ਆ,
ਚਿੱਤਰ ਫੰਗੇ,
ਪਰ ਫਿਲਹਾਲ ਜਿਹੜੀ ਇੱਕ ਠੰਡੀ ਜੀ ਧੁੱਪ ਚੜੀ ਆ, ਜਾਣੀ ਕਿ ਤੁਹਾਡੇ ਰੰਗ ਵਰਗੀ ਨੀ, ਥੋੜੀ ਥੋੜੀ ਮੇਰੇ ਰੰਗ ਵਰਗੀ ਧੁੱਪ ਚੜੀ ਆ।
ਮੇਰਾ ਵੀ ਹੁਣ ਤੁਹਾਡੇ ਵਰਗਾ ਹੀ ਹੋ ਗਿਆ ਰੰਗ ਹੌਲੀ ਹੌਲੀ, ਤੇ ਮੈਂ ਪਹਿਲਾਂ ਵੀ ਦੱਸ ਕੇ ਹਟਿਆ,
ਤਰਬੂਜੇ ਨਾਲ ਅਸਰ ਪੈਂਦਾ ਹੀ ਹੈ,
ਮੈਂ ਪਹਿਲਾਂ ਵੀ ਦੱਸ ਕੇ ਹਟਿਆ ਕਿ ਇੱਕ ਕਹਾਵਤ ਸੀ ਪਰਮਿੰਦਰ ਸੋਢੀ ਦੀ, ਕਿਉਂਕਿ ਹੁਣ ਬੰਦਾ ਜਿੱਦਾਂ ਦਾ ਹੋ ਜਾਵੇ ਉਦਾਂ ਦੀਆਂ ਫੇਰ ਕਹਾਵਤਾਂ ਵੀ ਮੂਹਰੇ ਆਉਣ ਲੱਗ ਜਾਂਦੀਆਂ, ਕਿ ਉਹਦੇ ਵਿੱਚ ਕਹਾਵਤ ਸੀ ਤੇ ਮੇਰੀ ਦਾੜੀ ਨੂੰ ਅੱਗ ਲੱਗੀ ਹੋਈ ਆ, ਹਨਾ। ਇੱਕ ਬੰਦਾ ਮੈਨੂੰ ਆ ਕੇ ਕਹਿੰਦਾ ਬਜਾਈ ਨਾ ਭਾਜੀ, ਹਜੇ ਮੈਂ ਹਜੇ ਬੀੜੀ ਲਾ ਲਵਾਂ ਪਹਿਲਾਂ ਬਜਾਣ ਦਾ, ਇੱਦਾਂ ਦੇ ਮੌਕਾ ਪ੍ਰਸਤ ਵੀ ਬੰਦੇ ਹੁੰਦੇ ਆ।
ਬਾ ਕਮਾਲ ਕਿਤਾਬ ਉਹ ਨਾ, ਜਦੋਂ ਵੀ ਤੁਸੀਂ ਕਈ ਬੰਦੇ ਜਿਹੜੇ ਕਿਤਾਬਾਂ ਦੇ ਸ਼ੌਕੀਨ ਆ ਨਾ, ਕਿਤਾਬਾਂ ਪੜ੍ਹਨ ਦੇ ਸ਼ੌਕੀਨ ਆ, ਉਹਨਾਂ ਨੂੰ ਨਾ ਕੁਝ ਕੁ ਕਿਤਾਬਾਂ ਬੜੀਆਂ ਵਧੀਆ ਹੁੰਦੀਆਂ, ਜਿਹੜੀਆਂ ਕਿਤਾਬਾਂ ਨੂੰ ਨਾ ਸ਼ੁਰੂ ਤੋਂ ਨੀ ਪੜ੍ਹਨਾ ਪੈਂਦਾ, ਕੁਝ ਕੁ ਕਿਤਾਬਾਂ ਜੋ ਕਿਤਾਬ ਆ ਜਿਹਨੂੰ ਕਿ ਜਿੱਥੋਂ ਵੀ ਤੁਸੀਂ ਖੋਲ ਲਓਗੇ ਉਥੋਂ ਹੀ ਤੁਹਾਡਾ ਇੰਟਰਸਟ ਸ਼ੁਰੂ ਹੋ ਜੂਗਾ, ਨਾ ਤਾਂ ਤੁਸੀਂ ਉੱਥੇ ਪਿੱਛੇ ਔਕੜ ਚ ਕੁਝ ਗਵਾਇਆ। ਜਿਹੜੀ ਡਾਕਟਰ ਨਰਿੰਦਰ ਸਿੰਘ ਕਪੂਰ ਹੋਰਾਂ ਨੇ ਵੀ ਮਾਲਾ ਮਣ ਕੇ ਕਿਤਾਬ ਲਿਖੀ ਆ, ਤਾਂ ਉਹ ਇਹੋ ਜਿਹੀਆਂ ਕਿਤਾਬਾਂ ਦੇ ਵਿੱਚ ਜਿਹੜੀਆਂ ਕਮਾਲ ਦੀਆਂ ਚੀਜ਼ਾਂ ਹੁੰਦੀਆਂ, ਤੇ ਮੈਂ ਵੀ ਦੇਖ ਰਿਹਾ ਸੀ, ਮੈਂ ਖਬਰਾਂ ਦੀ ਗੱਲ ਦੇ ਉੱਤੇ ਝਾਤ ਮਾਰ ਰਿਹਾ ਸੀ, ਮੈਂ ਕਿਹਾ ਖਬਰਾਂ ਨੂੰ ਅਸੀਂ ਅਕਸਰ ਲੈਂਦੇ ਆ, ਲਾਈਟਲੀ ਲੈਂਦੇ ਆ, ਕਈ ਵਾਰੀ ਅਸੀਂ ਇੱਕ ਸ਼ਬਦ ਮੈਂ ਅਕਸਰ ਕਹਿਣਾ ਹੁਣਾ ਵੀ ਸੁਬਹ ਸੁਬਹ ਮਾੜੀ ਖਬਰ ਸੁਣਾਉਣੀਆਂ ਪੈਂਦੀਆਂ, ਪਰ ਇੱਕ ਅੱਜ ਮੈਂ ਕਹਾਵਤ ਪੜ੍ਹੀ ਉਹਨਾਂ ਦੇ ਖਬਰਾਂ ਮਾਮਲੇ ਚ, ਤੇ ਉਹ ਅੰਗਰੇਜ਼ੀ ਦੀ ਕਹਾਵਤ ਆ, ਕਹਿੰਦੇ ਵੀ ਖਬਰ ਕਿਸੇ ਵੇਲੇ ਵੀ ਸੁਣਾਈ ਜਾ ਸਕਦੀ ਆ, ਪਰ ਬੁਰੀ ਖਬਰ ਸਿਰਫ ਸਵੇਰੇ ਵੇਲੇ ਹੀ ਦੱਸਣੀ ਚਾਹੀਦੀ ਆ। ਸੋ ਇਹਦੇ ਪਿੱਛੇ ਤੱਥ ਬਹੁਤ ਵੱਡਾ ਆ, ਫਿਰ ਮੈਨੂੰ ਲੱਗਿਆ ਵੀ ਆਪਾਂ ਕੋਈ ਚੱਕਰ ਨੀ, ਟਾਈਮ ਰਾਈਟ ਸਾ ਟਾਈਮ ਹੀ ਦੱਸਦੇ ਆ ਬੁਰੀ ਖਬਰ,
ਫਿਰ ਤਾਂ ਆਪਾਂ
ਕਹਿਣ ਦਾ ਭਾਵ ਇਹ
ਸਕਸੈਸਫੁਲ ਵੀ ਤਾਂ ਹੀ ਆ,
ਬੰਦੇ ਕੋਲੇ ਟਾਈਮ ਹੁੰਦਾ
ਸਕਸੈਸਫੁਲ ਵੀ ਤਾਂ ਹੀ ਆ ਜੀ।
ਉਹਨਾਂ ਨੇ ਖਬਰ ਦੇ ਮਾਮਲੇ ਚ ਦੇਖੋ ਵੱਖਰੇ ਵੱਖਰੇ ਮੁਲਕਾਂ ਦਾ ਲਿਖਿਆ, ਕਹਿੰਦੇ ਮੌਤ ਹਮੇਸ਼ਾ ਖਬਰ ਦੀ ਹੁੰਦੀ ਆ, ਅਫਰੀਕਾ ਵਾਲੇ ਕਹਿੰਦੇ, ਤੇ ਚੀਨ ਚਿੱਲੀ ਵਾਲੇ ਕਹਿੰਦੇ ਜੀ ਮਾੜੀ ਅਫਵਾਹ ਮਾੜੀ ਖਬਰ ਨਾਲੋਂ ਬਿਹਤਰ ਹੁੰਦੀ ਆ, ਸੋ ਨਿਕਲੋ ਮਾੜੀ ਅਫਵਾਹ ਨੂੰ ਵੀ ਚੰਗਾ ਕਹਾਤਾ ਕਿਤੇ ਨਾ ਕਿਤੇ ਵੀ ਚਲੋ ਅਫਵਾਹ ਤਾਂ ਹੁੰਦੀ ਹੈ ਨਾ ਸੱਚ ਨਹੀਂ ਹੁੰਦਾ ਸੂਰਜ ਕਹਿੰਦਾ ਸੂਰਜ ਕਦੇ ਵੀ ਨਵੀਆਂ ਖਬਰਾਂ ਤੋਂ ਬਿਨਾ ਨਹੀਂ ਚੜਦਾ ਕੋਸਾ ਦੇ ਲੋਕ ਕਹਿੰਦੇ ਆ ਤੇ ਚੰਗੀ ਖਬਰ ਹਾਲੇ ਕਹਿੰਦੇ ਦਰਵਾਜੇ ਤੋਂ ਬਾਹਰ ਨਹੀਂ ਨਿਕਲੀ ਹੁੰਦੀ ਤੇ ਮਾੜੀ ਖਬਰ ਹਜ਼ਾਰਾਂ ਮੀਲ ਦੂਰ ਪਹੁੰਚ ਜਾਂਦੀ ਹੈ ਚੀਨ ਦੀ ਕਹਾਵਤ ਹੈ ਜੀ
ਬਿਲਕੁਲ ਬਿਲਕੁਲ ਜਿਹੜੀ ਗਲਤ ਗੱਲਾਂ ਜੀ ਉਹ ਬੜੀਆਂ ਫੈਲਦੀਆਂ ਨੇ ਸੋ ਮਿੰਟੂ ਜੀ ਆਪਾਂ ਖਬਰਾਂ ਤੇ ਵੀ ਝਾਤ ਮਾਰਨੀ ਆ ਕਿਉਂਕਿ ਸਾਰੇ ਸਾਡੇ ਸਰੋਤੇ ਜਿਹੜੇ ਨੇ ਉਹ ਸੁਣਨਾ ਚਾਹੁੰਦੇ ਨੇ ਕਿ ਸਾਡਾ ਐਂਗਲ ਕੀ ਹੈ ਖਬਰਾਂ ਦਾ ਉਹ ਅਸੀਂ ਹੌਲੀ ਹੌਲੀ ਇਸ ਪ੍ਰੋਗਰਾਮ ਦੇ ਵਿਚ ਨਾਲ ਦੀ ਨਾਲ ਦੱਸੀ ਜਾਵਾਂਗੇ ਬਹੁਤ ਸਾਰੇ ਟੌਪਿਕ ਛੋਵਾਂਗੇ ਤੇ ਅਗਰ ਦੋਸਤੋ ਤੁਹਾਡੇ ਵੀ ਦਿਲ ਦੇ ਵਿਚ ਕੋਈ ਗੱਲ ਹੈ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਵਿਚ ਝਿਜਕਣਾ ਨਹੀਂ ਜੀ ਤਾਂ ਸਾਨੂੰ request@harmanradio.com ਤੇ ਈਮੇਲ ਪਾ ਸਕਦੇ ਹੋ ਜਾਂ ਸਾਨੂੰ ਟੈਲੀਗ੍ਰਾਮ ਰਾਹੀਂ ਮੈਸੇਜ ਭੇਜ ਸਕਦੇ ਹੋ ਸੋ ਮਿੰਟੂ ਜੀ ਈਮੇਲਸ ਦੇ ਵਿਚ ਸਾਡੇ ਦਲਵੀਰ ਸੁਮਨ ਹਲਵਾਰਵੀ ਜੀ ਜਿਹੜੇ ਬ੍ਰਿਸਬਨ ਵਾਲੇ ਨੇ ਤੇ ਉਨ੍ਹਾਂ ਨੇ ਸੁਨੇਹਾ ਵੀ ਭੇਜਿਆ ਤੇ ਸਤਿ ਸ੍ਰੀ ਅਕਾਲ ਵੀ ਸਾਰੇ ਸਰੋਤਿਆਂ ਨੂੰ ਬੁਲਾਈ ਆ ਔਰ ਕਹਿੰਦੇ ਕਿ ਬ੍ਰਿਸਬਨ ਦੇ ਵਿਚ ਕੋਸੀ ਕੋਸੀ ਧੁੱਪ ਦਾ ਆਨੰਦ ਮਾਣ ਰਹੇ ਆ ਜੀ ਸੋ ਦੇਖ ਲਓ ਸਾਰੇ ਵੈਦਰ ਅੱਜ ਦਾ ਵਧੀਆ ਹੀ ਆ ਜੀ ਤੇ ਕਹਿੰਦੇ ਕਿ ਤੁਹਾਨੂੰ ਪਤਾ ਕਿ ਉਹ JPB ਆ ਮਤਲਬ ਜੇ ਕਿਸੇ ਨੇ ਆਪਣੇ ਡਾਕੂਮੈਂਟ ਵਗੈਰਾ ਟੈਸਟ ਕਰਾਣੇ ਆ ਤਾਂ ਉਹ ਅੱਜ ਨਾਰਥ ਬ੍ਰਿਸਬਨ ਟਿਗਮ ਗੁਰਦੁਆਰੇ ਵਿਚ 12 ਤੋਂ 2 ਵਜੇ ਤੱਕ JP ਦੀਆਂ ਸੇਵਾਵਾਂ ਪੇਸ਼ ਕਰ ਰਹੇ ਨੇ ਸੋ ਉਹ ਹਰ ਹਫ਼ਤੇ 12 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ 2 ਘੰਟੇ ਉਥੇ ਜਾਂਦੇ ਨੇ ਤੇ ਮੈਂ ਪੋਸਟਰ ਵੀ ਇਨ੍ਹਾਂ ਦਾ ਸਾਂਝਾ ਕਰਾਂਗਾ ਜਿਹੜਾ ਕਿ ਸਾਨੂੰ ਮਿਲਿਆ ਜਿਹੜਾ ਉਹ ਵੱਖਰੇ ਵੱਖਰੇ ਗੁਰਦੁਆਰਿਆਂ ਚ ਜਾਂਦੇ ਨੇ ਤੇ ਉਥੇ ਆਪਣੀਆਂ ਸੇਵਾਵਾਂ ਫ੍ਰੀ ਪ੍ਰੋਵਾਈਡ ਕਰਦੇ ਨੇ ਬਹੁਤ ਵਧੀਆ ਕਾਰਜ ਕਰ ਰਹੇ ਨੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਕਮਿਊਨਿਟੀ ਦੇ ਨਾਲ ਜੁੜਦੇ ਹੋ ਔਰ ਸੇਵਾ ਕਰਦੇ ਹੋ ਅੱਜ ਸੇਵਾ ਦੀ ਗੱਲ ਚੱਲੀ ਸੀ ਜੀ ਸੁਬਹ ਸਵੇਰੇ ਕਿ ਸੇਵਾ ਥੋੜੀ ਤੇ ਮੰਗਣ ਬਹੁਤਾ ਇਨ੍ਹਾਂ ਨੇ ਦੇਖੋ ਮੰਗਿਆ ਪਰਮਾਤਮਾ ਤੋਂ ਜਾਂ ਸਿਸਟਮ ਤੋਂ ਕਿ ਮੈਂ JP ਬਣ ਜਾਵਾਂ JP ਬਣਾ ਤਾ ਤਾਂ ਦੇਖੋ ਹੁਣ ਕਿੱਦਾਂ ਸੇਵਾ ਕਰ ਰਹੇ ਨੇ ਆਪ ਜਾ ਕੇ ਗੁਰੂ ਘਰਾਂ ਦੇ ਵਿਚ ਬਹਿੰਦੇ ਨੇ ਸਰਵਿਸਿਸ ਦੇ ਰਹੇ ਨੇ ਸੋ ਇਹਨੂੰ ਕਹਿੰਦੇ ਆ ਇਹਨੂੰ ਮੈਨੂੰ ਲੱਗਦਾ ਕਿ ਇਹਨਾਂ ਨੇ ਥੋੜਾ ਮੰਗਿਆ ਇਹਨਾਂ ਨੂੰ ਜੇ ਕਿਤੇ ਜ਼ਿਆਦਾ ਇਹਨਾਂ ਨੂੰ ਦੇ ਦਿੰਦੇ ਹੋਰ ਵੀ ਦਿੰਦੇ ਇਹਨੂੰ ਡਬਲ ਕਰਕੇ ਇਹਨਾਂ ਨੇ ਵੰਡਣਾ ਸੀ ਜੀ ਸੋ ਇਹ ਭਾਵਨਾ ਹੋਣੀ ਚਾਹੀਦੀ ਆ
ਫੇਰ ਨਹੀਂ ਨਹੀਂ ਕਈ ਵਾਰੀ ਜ਼ਿਆਦਾ ਵੀ ਬਹੁਤਾਤ ਵੀ ਮਾੜੀ ਹੁੰਦੀ ਹੈ ਜੀ ਫੇਰ ਦਲਵੀਰ ਜੀ ਨੇ ਡੇਰਾ ਖੋਲ ਲੈਣਾ ਸੀ ਆਪਦਾ ਤੇ ਉੱਥੇ ਬੈਠ ਕੇ ਸੇਵਾ ਕਰਨ ਲੱਗ ਜਾਣਾ ਸੀ
ਠੀਕ ਹੈ ਜੀ
ਸੋ ਠੀਕ ਹੀ ਆ ਬਸ ਹਿਸਾਬ ਸਿਰੀ ਠੀਕ ਹੁੰਦਾ ਹਰੇਕ ਚੀਜ਼
ਹਾਂਜੀ ਮਲਕੀਤ ਬਘਿਆਣਾ ਜੀ ਵੀ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਕਹਿੰਦੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਕਿਹੋ ਬਿਲਕੁਲ ਜੀ ਕਹਾਂਗੇ ਤੇ ਚਲੋ ਇਧਰ ਹੁਣ ਅਮਨ ਧਾਲੀਵਾਲ ਵੀ ਗੁੱਡ ਮਾਰਨਿੰਗ ਬੁਲਾ ਰਹੇ ਨੇ ਕੈਨਬਰਾ ਤੋਂ ਕਹਿੰਦੇ ਨੇ ਕਿ ਉਹ ਰੁਕੇ ਸੀ ਖੜ ਕੇ ਉਨ੍ਹਾਂ ਨੇ ਫੋਟੋ ਖਿੱਚੀ ਆ ਇਹ ਫੋਟੋ ਆਪਣੀ ਕਾਰ ਦੀ ਸਾਈਡ ਮਿਰਰ ਚੋਂ ਕਲਿੱਕ ਕੀਤੀ ਆ ਜੀ ਆਸਟ੍ਰੇਲੀਅਨ ਪਾਰਲੀਮੈਂਟ ਦੀ ਸਾਈਡ ਮਿਰਰ ਚੋਂ ਜੀ ਆਸਟ੍ਰੇਲੀਅਨ ਪਾਰਲੀਮੈਂਟ ਦੀ ਸਵੇਰੇ ਸਵੇਰੇ ਉਨ੍ਹਾਂ ਨੇ ਕਿਤੇ ਖੜ ਕੇ ਮਤਲਬ ਕਿਆ ਬਾਤ ਹੀ ਆ ਫੋਟੋ ਮੈਂ ਕਰੂੰਗਾ ਸ਼ੇਅਰ ਦੋਸਤੋ ਆਉਣ ਵਾਲੇ ਟਾਈਮ ਦੇ ਵਿਚ ਸਿਸਟਮ ਬਣ ਰਿਹਾ ਕਿ ਤੁਸੀਂ ਇਹ ਫੋਟੋਆਂ ਵੀ ਲਾਉਣ ਦੇ ਨਾਲ ਅਸੀਂ ਤੁਹਾਨੂੰ ਦਿਖਾਇਆ ਕਰਾਂਗੇ ਆਪਣੇ ਸਕਰੀਨ ਦੇ ਉੱਤੇ ਫੋਨ ਦੇ ਉੱਤੇ ਟੀਵੀ ਦੇ ਉੱਤੇ ਵੀ ਤੇ ਮਨਰਾਜ ਜੋਸਨ ਐਡਲੇ ਤੋਂ ਵੀ ਆ ਗਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਮਨਰਾਜ ਜੀ ਸਵਾਗਤ ਹੈ ਜਸ ਘੁੰਮਣ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਅੱਛਾ ਅੱਛਾ ਉਨ੍ਹਾਂ ਨੇ ਵੀ ਪੈਸਿਆਂ ਦਾ ਢੇਰ ਲਾਇਆ ਪਿਆ ਜੀ ਪੁਰਾਣਿਆਂ ਦਾ ਸਿੱਕਿਆਂ ਦਾ ਮੰਜੇ ਦੇ ਉੱਤੇ ਕਿਆ ਬਾਤ ਹੈ ਤੇ ਦੀਪ ਸਿੰਘ ਸਿਡਨੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਗੁੱਡ ਮਾਰਨਿੰਗ ਸਾਰਿਆਂ ਨੂੰ ਕਹਿ ਰਹੇ ਨੇ ਜੀ ਕੁਲਦੀਪ ਬਲ ਸਤਿ ਸ੍ਰੀ ਅਕਾਲ ਤੇ ਤੁਸੀਂ ਵੀ ਆਏ ਸੀ ਜੀ ਪਹਿਲਾਂ ਤੇ ਚਲੋ ਰਾਜਨਦੀਪ ਸਿੰਘ ਕੈਨਬਰਾ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜਿਮ ਜਾ ਰਹੇ ਆ ਜੀ ਹਰਮਨ ਰੇਡੀਓ ਨੂੰ ਨਾਲ ਲੈ ਕੇ ਕਿਆ ਬਾਤ ਹੈ ਜੀ ਸਾਡੇ ਹੁੰਦੇ ਵੀ 2000 ਡੰਬਲ ਫੇਰ ਲਿਓ ਤੇ ਨਰਿੰਦਰ ਅਟਵਾਲ ਮੈਲਮਲ ਵਾਲੇ ਵੀ ਕਹਾਵਤਾਂ ਦੇ ਵਿਚ ਵਾਧਾ ਕਰ ਰਹੇ ਨੇ ਕਹਿੰਦੇ ਜੀ ਇਕ ਕਹਾਵਤ ਆਈ ਸੀ ਜੀ ਧੇਲੇ ਦੀ ਬੁੜੀ ਨੀ ਟਕਾ ਸਿਰ ਮਨਾਈ ਇਹਦੇ ਬਾਰੇ ਵੀ ਚਾਨਣਾ ਪਾਓ ਇਹ ਤੁਸੀਂ ਪਾਓ ਜੀ ਇਹ ਥੋੜਾ ਮੈਨੂੰ ਲੱਗਦਾ ਕਿ ਤੁਸੀਂ ਜਿਆਦਾ ਵਧੀਆ ਪਾ ਸਕਦੇ ਹੋ ਮਿੰਟੂ ਜੀ ਧੇਲੇ ਦੀ ਬੁੜੀ ਨੀ ਟਕਾ ਸਿਰ ਮਨਾਈ
ਜੀ 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 ਇਹ ਕਹਾਵਤ ਅਕਸਰ ਅਸੀਂ ਉਨ੍ਹਾਂ ਥਾਵਾਂ ਦੇ ਉੱਤੇ ਯੂਜ ਕਰਦੇ ਆ ਜਾਂ ਇਹਦਾ ਇਹਦਾ ਇਕ ਤੋੜ ਕਹਾਵਤ ਦਾ ਇਹ ਵੀ ਆ ਵੀ ਦਾੜੀ ਨਾਲ ਮੁੱਛਾਂ ਵੱਧ ਗਈਆਂ ਇਹ ਵੀ ਇਹਦੇ ਨਾਲ ਦੀ ਕਹਾਵਤ ਆ ਵੀ ਕਈ ਵਾਰੀ ਚੀਜ਼ ਇਹੋ ਜਿਹੀ ਹੁੰਦੀ ਆ ਵੀ ਉਹ ਚੀਜ਼ ਥੋੜੇ ਪੈਸਿਆਂ ਦੀ ਹੁੰਦੀ ਆ ਤੇ ਉਹਦੇ ਤੇ ਉੱਤੇ ਖਰਚਾ ਵੱਧ ਲੱਗ ਜਾਂਦਾ ਇਹ ਚੀਜ਼ ਨਾ ਜ਼ਿਆਦਾਤਰ ਹੁਣ ਆਸਟ੍ਰੇਲੀਆ ਚ ਆ ਕੇ ਬਹੁਤ ਜ਼ਿਆਦਾ ਅਸੀਂ ਮਹਿਸੂਸ ਕਰਦੇ ਆ ਪਹਿਲਾਂ ਪੰਜਾਬ ਚ ਜਾਂ ਭਾਰਤ ਰਹਿੰਦੇ ਨੀ ਉਹ ਗੱਲ ਸੀ ਆਸਟ੍ਰੇਲੀਆ ਦੇ ਵਿਚ ਕੀ ਹੁੰਦਾ ਵੀ ਅਸੀਂ ਕਈ ਵਾਰੀ $20 ਦਾ ਕੋਈ ਚੀਜ਼ ਲਿਆਂਦੀ ਤੇ ਉਹ ਖਰਾਬ ਹੋ ਗਈ ਤੇ ਜੇ ਉਹਨੂੰ ਠੀਕ ਕਰਾਉਣ ਵਾਲਾ 40 ਮੰਗੀ ਜਾਂਦਾ ਹੁੰਦਾ ਕਈ ਵਾਰੀ ਤਾਂ ਫਿਰ ਉੱਥੇ ਇਹ ਕਹਾਵਤ ਜੱਚਦੀ ਆ ਜੀ ਸੋ ਉਹ ਸਿੱਟ ਦੇਣੀ ਬਿਹਤਰ ਹੁੰਦੀ ਆ ਤੇ ਜਾਂ ਜੇ ਤੁਸੀਂ ਟਾਈਮ ਦੀ ਵੀ ਕਰੋਗੇ ਵੀ ਟਾਈਮ ਉਹਦੇ ਤੇ ਕਿੰਨਾ ਲੱਗਦਾ ਤਾਂ ਉਹ ਵੀ ਤੁਹਾਨੂੰ ਬਹੁਤ ਕਿਤੇ ਨਾ ਕਿਤੇ ਜੇ ਡਾਲਰਾਂ ਚ ਗਿਣਦੇ ਆ ਤਾਂ ਵੱਧ ਪੈ ਜਾਂਦਾ ਤੇ ਫਿਰ ਇਹੀ ਕਹਾਵਤ ਕਹਿੰਦਾ ਜੀ ਕਿਉਂ ਇਹ ਧੇਲੇ ਦੀ ਤੇ ਇੱਕ ਡਾਲਰ ਪੂਰਾ ਉਹ ਲਾਉਣਾ ਟਕਾ ਲਾਉਣਾ
ਬਿਲਕੁਲ ਤੇ ਵੈਸੇ ਇੰਡੀਆ ਦੇ ਵਿਚ ਇੱਦਾਂ ਹੁੰਦੀ ਹੈ ਵੀ ਇਹਦਾ ਮਤਲਬ ਇੱਦਾਂ, ਮੈਂ ਤਾਂ ਇੱਦਾਂ ਕਹਿਣਾ ਵੀ ਉਹਦੀ ਇੰਨੀ ਕੋਈ ਵੈਲਿਊ ਨਹੀਂ ਹੁੰਦੀ ਉਸ ਬੰਦੇ ਦੀ, ਜਿੰਨਾ ਉਹਦੇ ਜੇ ਹੁਣ ਕਹਿੰਦੇ ਵੀ ਇਹਦਾ ਸਿਰ ਮਨਾ ਦਿਓ ਜਾਂ ਇਹਦੀ ਕਟਿੰਗ ਕਰਾ ਦਿਓ, ਉਨੀ ਉਹਦੀ ਵੈਲਿਊ ਨਹੀਂ ਹੁੰਦੀ ਜਿਹਦੇ ਜਿੰਨਾ ਉਹਦੇ ਪਰ ਹਾਰ ਸ਼ਿੰਗਾਰ ਬੰਦਾ ਲਾ ਦਿੰਦਾ ਆ। ਸੋ ਇਹ ਵੀ ਇੱਕ ਡਿਫਰੈਂਟ ਐਂਗਲ ਹੈ। ਤੇ ਨਰਿੰਦਰ ਸਿੰਘ ਅਟਵਾਲ ਤੁਸੀਂ ਭੇਜਿਆ ਜੀ ਮੈਸੇਜ, ਥੈਂਕ ਯੂ। ਹਰਪ੍ਰੀਤ ਰਾਮੇਵਾਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ ਜੱਗਾ ਸੈਦੇ ਕੋ ਸੈਦੇ ਕੇ ਵਾਲਾ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਤੇ ਕਹਿੰਦੇ ਵਧੀਆ ਚੱਲ ਰਿਹਾ ਜੀ, ਇੰਜੋਏ ਕਰ ਰਹੇ ਆ ਮੈਲਬਨ ਦੇ ਵਿਚ, ਨਿੱਘੀ ਨਿੱਘੀ ਧੁੱਪ ਦਾ ਆਨੰਦ ਲੈ ਰਹੇ ਆ ਜੀ। ਪਰ ਤੁਹਾਡੇ ਅੱਜ ਮੀਂਹ ਦਸਿਆ ਬਾਅਦ ਦੁਪਹਿਰ ਮੈਨੂੰ ਲੱਗਦਾ ਮੈਲਬਨ ਵਾਲਿਓ। ਚਲੋ ਜਿੰਨੀ ਦੇਰ ਧੁੱਪ ਹੈ ਜੀ ਉਨੀ ਦੇਰ ਆਨੰਦ ਮਾਣੋ, ਮੇਕ ਹੇ ਵਾਇਲ ਸਨਸ਼ਾਈਨ, ਜਾਣੀ ਕਿ ਉਨੀ ਦੇਰ ਤੁਸੀਂ ਤੂੜੀ ਤੰਦ ਸਾਂਭ ਲਓ ਜਿੰਨੀ ਦੇਰ ਧੁੱਪ ਨਿਕਲਦੀ ਹੈ। ਇਹ ਇੰਗਲੈਂਡ ਦੀ ਕਹਾਵਤ ਹੈ ਜੀ। ਤੇ ਵਿਜੇ ਵਿਰਦੀ ਜੀ ਫੋਟੋ ਖਿੱਚ ਕੇ ਭੇਜ ਰਹੇ ਨੇ ਸਿਡਨੀ ਦੀ, ਹਲਕੇ ਹਲਕੇ ਉਦਾਂ ਕਹਿੰਦੇ ਉੱਥੇ ਬੱਦਲ ਹੈ ਹੋ ਗਏ ਆ, ਪਰ ਦਿਨ ਬਹੁਤ ਸੋਹਣਾ ਚੜਿਆ ਸੀ। ਸੋ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ। ਸੁਖਜਿੰਦਰ ਹੁਣੀ ਸਾਡੇ ਨਾਲ ਜੁੜ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਦੋਵਾਂ ਵੀਰਾਂ ਨੂੰ, ਸਤਿ ਸ੍ਰੀ ਅਕਾਲ ਜੀ। ਤੇ ਬਾਕੀ ਇਧਰ ਸਾਡੇ ਨਾਲ ਅਮਨਦੀਪ ਸਿੰਘ ਬੈਲਜੀਅਮ ਵਾਲੇ ਵੀ ਆ ਗਏ ਨੇ ਕਿ ਬਹੁਤ ਵਧੀਆ ਪ੍ਰੋਗਰਾਮ ਜੀ। ਤੇ ਉਹ ਮੰਡੇ ਖਾਣ ਵਾਲੀ ਵੀ ਹੈਗੀ ਹੈ ਜੀ ਜਿਹਦੇ ਨਾਲ ਦੀ। ਅੱਛਾ, ਮੈਂ ਜੀ ਤੁਹਾਡਾ ਮੈਸੇਜ ਪੂਰੀ ਤਰ੍ਹਾਂ, ਤੁਸੀਂ ਪੰਜਾਬੀ ਚ ਲਿਖ ਕੇ ਭੇਜੋ, ਬੜੀ ਵਧੀਆ ਤੁਸੀਂ ਪੰਜਾਬੀ ਟਾਈਪ ਕਰ ਲੈਂਦੇ ਆ, ਸੋ ਪੰਜਾਬੀ ਲਿਖ ਕੇ ਭੇਜੋ ਜੀ। ਸਤਵੀਰ ਸਿੰਘ ਬਾਠ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਤੇ ਉਨ੍ਹਾਂ ਨੇ ਵੀ ਇਕ ਮੈਸੇਜ ਭੇਜਿਆ ਜੀ। ਤੇ ਕਹਿੰਦੇ ਵੀ ਕਿੰਨਾ ਸੋਹਣਾ ਲਿਖਿਆ ਕਿਸੇ ਨੇ, ਪਿਆਸ ਲੱਗੀ ਸੀ ਗਜਬ ਦੀ ਪਰ ਪਾਣੀ ਚ ਜ਼ਹਿਰ ਸੀ, ਪੀਂਦੇ ਤਾਂ ਮਰ ਜਾਂਦੇ ਪਰ ਨਾ ਪੀਂਦੇ ਤਾਂ ਵੀ ਮਰ ਜਾਂਦੇ, ਬਸ ਇਹੀ ਦੋ ਮਸਲੇ ਜ਼ਿੰਦਗੀ ਭਰ ਦੇ ਹੱਲ ਨਾ ਹੋਏ, ਨਾ ਨੀਂਦ ਹੀ ਪੂਰੀ ਹੋਈ ਨਾ ਸੁਪਨੇ ਪੂਰੇ ਹੋਏ। ਵਕਤ ਨੇ ਕਿਹਾ ਕਾਸ਼ ਥੋੜਾ ਹੋਰ ਸਬਰ ਹੁੰਦਾ, ਕਾਸ਼ ਸਬਰ ਨੇ ਕਿਹਾ ਕਾਸ਼ ਥੋੜਾ ਹੋਰ ਵਕਤ ਹੁੰਦਾ, ਸ਼ਿਕਾਇਤਾਂ ਤਾਂ ਬਹੁਤ ਨੇ ਇਹ ਜ਼ਿੰਦਗੀ ਤੇਰੇ ਨਾਲ, ਪਰ ਚੁੱਪ ਇਸ ਲਈ ਹਾਂ ਕਿ ਜੋ ਦਿੱਤਾ ਤੂੰ ਮੈਨੂੰ ਉਹ ਵੀ ਬਹੁਤਿਆਂ ਨੂੰ ਨਸੀਬ ਨਹੀਂ ਹੁੰਦਾ, ਬਸ ਇਹੀ ਭਾਣਾ ਮੰਨਣਾ ਹੁੰਦਾ ਜੀ। ਸਤਵੀਰ ਜੀ ਬਹੁਤ ਵਧੀਆ ਵਿਚਾਰ ਭੇਜਿਆ। ਸੋ ਮਿੰਟੂ ਜੀ ਹੁਣ ਆਪਾਂ ਝਾਤੀ ਮਾਰਦੇ ਹਾਂ ਅਖਬਾਰਾਂ ਦੀਆਂ ਸੁਰਖੀਆਂ ਦੇ ਉੱਤੇ, ਕਿਉਂਕਿ ਖਬਰਾਂ
ਅਖਬਾਰਾਂ ਚ ਜਾਣ ਤੋਂ ਪਹਿਲਾਂ ਨਾ ਥੋੜੀ ਜੀ ਮੈਂ ਇੱਕ ਬੜੀ ਅੱਜ ਗੱਲ ਚੋ ਗੱਲ ਨੋਟ ਕਰ ਰਿਹਾ ਸੀ ਵੀ ਜਿੰਨਾ ਮਰਜ਼ੀ ਅਸੀਂ ਆਧੁਨਿਕ ਹੋ ਜਾਈਏ, ਜਿੰਨਾ ਮਰਜ਼ੀ ਆਧੁਨਿਕ ਹੋ ਜਾਈਏ, ਪਰ ਜਿਹੜਾ ਬੇਸ ਆ ਜਿਹੜੀ ਜੜ ਆ ਉਹ ਉਥੇ ਹੀ ਨਿਕਲ ਕੇ ਆਉਣੀ ਆ ਤੇ ਉਸੇ ਸਿਸਟਮ ਚ ਹੀ ਆਉਣੀ ਆ ਤੇ ਉਸੇ ਨੂੰ ਤੁਹਾਨੂੰ ਫਾਲੋ ਕਰਨਾ ਪੈਣਾ ਗਾ। ਸੋ ਅਸੀਂ ਅੱਜ ਆਧੁਨਿਕਤਾ ਦੇ ਯੁੱਗ ਦੇ ਵਿਚ ਲੱਖ ਜਿਹੜੀ ਕਰੰਸੀਆਂ ਦੀ ਗੱਲ ਚੱਲ ਰਹੀ ਸੀ, ਕਰੰਸੀਆਂ ਨੂੰ ਲੱਖ ਬਦਲ ਲਿਆ ਤੇ ਪਰ ਜਿਹੜਾ ਬੇਸ ਆ ਉਹ ਬੇਸ ਉਹੀ ਰਿਹਾ। ਤੇ ਜੇ ਹੁਣ ਅੱਜ ਜੱਗ ਅਸੀਂ ਕੰਪਿਊਟਰ ਨੂੰ ਆਧੁਨਿਕਤਾ ਦਾ ਜਿਹੜਾ ਪਤਾਮਾ ਮੰਨਦੇ ਆ ਵੀ ਕੰਪਿਊਟਰ ਆ ਜਿਹੜਾ ਆਧੁਨਿਕਤਾ ਦਾ ਸਿਰਾ ਹੀ ਆ, ਪਰ ਮੈਂ ਅੱਜ ਨੋਟ ਕਰ ਰਿਹਾ ਸੀ ਵੀ ਕੰਪਿਊਟਰ ਜਿਹੜੀ ਭਾਸ਼ਾ ਪੁਰਾਣੀ ਕਰੰਸੀ ਦੀ ਭਾਸ਼ਾ ਨਾਲ ਡਿਵੈਲਪ ਹੋਇਆ, ਨਾਲ ਜਿੱਥੇ ਬਾਈਨਰੀ ਸਿਸਟਮ ਹੋਇਆ ਨਾ ਉਥੇ ਤੁਸੀਂ ਨੋਟ ਕਰੋ ਵੀ ਜੇ 16 ਆਨੇ ਹੁੰਦੇ ਸੀ ਨਾ ਤਾਂ ਰੈਮ ਵੀ 16 ਤੇ ਉਸ ਢੰਗ ਨਾਲ ਹੀ ਵਧਦਾ।
ਹਾਂਜੀ ਹਾਂਜੀ, ਉਹ ਜਿਹੜੇ
256 ਤੱਕ ਨਾ,
ਹਾਂਜੀ ਜਿਹੜੇ ਬਿੱਟ ਹੈ ਨਾ,
ਬਾਈਟ ਵੀ
ਜਿਹੜੇ ਬਿੱਟ ਹੈ, 8 ਬਿੱਟ ਹੈ, 8 ਦਾ 1 ਬਾਈਟ ਬਣਦਾ ਜੀ, 16 ਦੇ 2 ਬਾਈਟ, ਇੱਦਾਂ ਕਿਲੋ ਬਾਈਟ 16 32 ਤੇ ਇੱਦਾਂ 256 1024 ਇੱਦਾਂ ਹੀ ਉਸੇ ਹੀ ਰੇਸ਼ੋ ਦੇ ਵਿਚ 16 ਦੇ 8 ਦੇ ਹਿਸਾਬ ਨਾਲ ਵੱਧ ਰਿਹਾ ਜੀ, ਜਿੱਦਾਂ ਪਹਿਲਾਂ ਮਤਲਬ ਜਿਹੜੀ ਇਹ
ਕ੍ਰਾਂਤੀ। ਸੋ ਕੁਦਰਤ ਦੀਆਂ ਕਈ ਚੀਜ਼ਾਂ, ਚਾਹੇ ਉਹ ਦਿਨ ਬਾਰ ਹਫ਼ਤਿਆਂ ਚ ਦੇਖ ਲਈਏ, ਤਾਸ਼ ਦੀ ਪੱਤੇ ਦੇਖ ਲਈਏ, ਉਹ ਵੀ ਰੁੱਤਾਂ ਮੁਤਾਬਕ ਹਫ਼ਤਿਆਂ ਮੁਤਾਬਕ ਆ। ਸੋ ਕੁਝ ਨਾ ਕੁਝ ਨਾ ਜਿਹੜਾ ਫਾਰਮੂਲਾ ਕਹਿਣ ਦਾ ਮੇਰਾ ਭਾਵ ਆ, ਚਾਹੇ ਉਹ ਪੁਰਾਣਾ ਟਾਈਮ ਸੀ ਚਾਹੇ ਨਵਾਂ ਟਾਈਮ ਸੀ, ਫਾਰਮੂਲਾ ਉਹੀ ਕੰਮ ਕਰਦਾ
ਜੀ ਬਸ। ਤੇ ਇਧਰ ਅਮਨਦੀਪ ਸਿੰਘ ਬੈਲਜੀਅਮ ਵਾਲੇ ਨੇ ਪੰਜਾਬੀ ਚ ਲਿਖ ਕੇ ਭੇਜਿਆ, ਕਹਿੰਦਾ ਇੱਕ ਹੋਰ ਜਿਹੜੀ ਕਹਾਵਤ ਸੀ ਕਿ ਉਨੇ ਦੀ ਕੁੱਤੀ ਨੀ ਜਿੰਨੇ ਦੇ ਮੰਡੇ ਖਾ ਗਈ, ਇਹ ਵੀ ਇੱਕ ਕਹਾਵਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਸੋ ਮਿੰਟੂ ਜੀ ਚੱਲਦੇ ਆ ਅਖਬਾਰਾਂ ਵੱਲ, ਤੇ ਆਸਟ੍ਰੇਲੀਆ ਦੀ ਜਿਹੜੀ ਖਬਰਾਂ ਆ ਉਹ ਤੁਹਾਨੂੰ ਪਤਾ ਇੱਥੇ ਚੇਨਜ਼ ਦੇ ਵਿਚ ਇੱਕ ਗਰੁੱਪ ਸੀ ਤੇ ਉਹ ਗਰੁੱਪ ਨਾ ਉਹ ਮੈਲਬਨ ਦਾ ਸੀ ਤੇ ਮੈਲਬਨ ਤੋਂ ਉਹ ਜਾਣਾ ਚਾਹੁੰਦੇ ਸੀ ਜੀ ਸੀਰੀਆ ਤੇ ਬੋਟ ਦੇ ਰਾਹੀਂ। ਉਦਾਂ ਤਾਂ ਹੁਣ ਦੇਖੋ ਆਸਟ੍ਰੇਲੀਆ ਦੇ ਵਿਚ ਬੰਦ ਹੈ ਕਿ ਤੁਸੀਂ ਸੀਰੀਆ ਨੂੰ ਨਹੀਂ ਜਾ ਸਕਦੇ, ਜਾਓ ਉਨ੍ਹਾਂ ਦੀ ਸਿਟੀਜ਼ਨਸ਼ਿਪ ਕੈਂਸਲ ਕਰਦੇ। ਇਨ੍ਹਾਂ ਨੇ ਗਰੁੱਪ ਬਣਾ ਕੇ ਜੀ ਕੇਨਸ ਤੋਂ ਕਿਸ਼ਤੀ ਹਾਇਰ ਕਰਕੇ ਇੰਡੋਨੇਸ਼ੀਆ ਦੇ ਰਾਹੀਂ ਜਾਣਾ ਚਾਹਿਆ ਇਸਲਾਮਿਕ ਸਟੇਟ, ਪਰ ਉਹ ਗ੍ਰਿਫ਼ਤਾਰ ਕਰ ਲਏ ਗਏ ਤੇ ਹੁਣ ਉਨ੍ਹਾਂ ਨੂੰ 5 ਬੰਦਿਆਂ ਨੂੰ ਚਾਰਜ ਕੀਤਾ ਜੀ ਕੇਨਸ ਦੇ ਵਿਚ, ਤੇ ਉਹ ਕਿਉਂਕਿ ਉਥੇ ਜਾ ਰਹੇ ਸੀ ਸੋ ਉਹ ਫੜੇ ਗਏ ਨੇ। ਸੋ ਕਹਿਣ ਦਾ ਮਤਲਬ ਇਹ ਹੈ ਜੀ ਆਸਟ੍ਰੇਲੀਆ ਦੇ ਵਿਚ ਜੋ ਵੀ ਆਪਾਂ ਕਰਦੇ ਆ ਬੜੇ ਸੋਚ ਸਮਝ ਕੇ ਕਰਨਾ, ਆਸਟ੍ਰੇਲੀਆ ਕੀ ਇੰਡੀਆ ਦੇ ਵਿਚ ਵੀ, ਕਿ ਜੇ ਕਰਨਾ ਹੈ ਤਾਂ ਚੰਗੀ ਤਰ੍ਹਾਂ ਕਰੋ, ਨਹੀਂ ਤਾਂ ਫਿਰ ਆਪ ਬਿਨਾਂ ਮਰੋ ਤੇ ਨਾਲ ਜਿਹੜੇ ਤੁਹਾਡੇ ਸਹਿਯੋਗੀ ਆ ਉਨ੍ਹਾਂ ਨੂੰ ਬਿਨਾਂ ਖੱਜਲ ਕਰੋ। ਸੋ ਇਸ ਖਬਰ ਦਾ ਮਤਲਬ ਇਹ ਹੈ ਕਿ ਕੁਛ ਵੀ ਲੁਕਿਆ ਛਿਪਿਆ ਨਹੀਂ ਹੈਗਾ। ਮੈਂ ਸਾਰੇ ਸੱਜਣਾ ਮਿੱਤਰਾਂ ਨੂੰ ਬੇਨਤੀ ਕਰਦਾ ਵੀ ਕੋਈ ਵੀ ਕਿਸੇ ਨੇ ਵੀ ਕੋਈ ਕੰਮ ਕਰਨਾ ਆ, ਚੰਗਾ ਕੰਮ ਕਰਨਾ ਉਹ ਵੀ ਦੱਸ ਕੇ ਕਰੋ, ਜੇ ਮਾੜਾ ਕੰਮ ਕਰਨਾ ਨਾ ਇਹ ਨਾ ਸੋਚੋ ਵੀ ਤੁਹਾਨੂੰ ਕੋਈ ਦੇਖਦਾ ਨਹੀਂ। ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹ ਸਾਰੀ ਹੀ ਮਤਲਬ ਪਤਾ ਹੁੰਦੀ ਆ, ਪਤਾ ਲੱਗ ਵੀ ਜਾਂਦੀ ਆ, ਆਪ ਵੀ ਬੰਦਾ ਖੱਜਲ ਹੁੰਦਾ ਤੇ ਨਾਲ ਦਿਆਂ ਨੂੰ ਵੀ ਕਰਦਾ। ਸੋ ਜਿਹੜੀ ਵੀ ਤੁਸੀਂ ਆਈਡੀਓਲੋਜੀ ਫਾਲੋ ਕਰਦੇ ਉਹਨੂੰ ਖੁੱਲ ਕੇ ਸਾਹਮਣੇ ਲਿਆ ਕੇ ਕਰੋ, ਅੰਦਰੋਂ ਅੰਦਰ ਹੀ ਕਰਨ ਦੀ ਕੋਈ ਬਹੁਤੀ ਖਾਸ ਲੋੜ ਨਹੀਂ ਹੈਗੀ। ਤੇ ਇਧਰ ਆਪਾਂ ਹੁਣ ਪੰਜਾਬ ਦੀਆਂ ਭਾਰਤ ਦੇ ਅਖਬਾਰਾਂ ਦੀ ਗੱਲ ਕਰੀਏ ਤਾਂ ਜਿਹੜੀ ਫਰੰਟ ਪੇਜ ਦੀ ਇਕ ਖਬਰ ਹੈ ਜੀ ਵੀ ASI ਤੇ ਚੜਾਈ ਗੱਡੀ। ਇਹ ਮਿੰਟੂ ਜੀ ਵਾਰਦਾਤ ਕਹਿੰਦੇ ਕਰਨ ਮਗਰੋਂ ਨਾ ਲੁਟੇਰੇ ਭੱਜ ਰਹੇ ਸੀ ਤੇ ਇਹ ਘਟਨਾ ਥਾਣਾ ਬੇਗੋਵਾਲ ਖੇਤਰ ਦੇ ਵਿਚ ਹੋਈ ਹੈ ਜੀ। ਸੋ ਇਹੋ ਜਿਹੀਆਂ ਕਾਫੀ ਹੁਣ ਕਹਿ ਲੋ ਕਿ ਜਿਹੜੇ ਗੈਂਗਸਟਰ ਦੀ ਪ੍ਰੋਬਲਮ ਪੰਜਾਬ ਦੇ ਵਿਚ ਆ ਰਹੀ ਆ। ਦੇਖੋ ਕਿੰਨੇ ਕਤਲ ਹੋ ਰਹੇ ਨੇ, ਪਹਿਲਾਂ ਰੋਕੀ ਦਾ ਹੋਇਆ, ਫਿਰ ਸ਼ਾਇਦ ਇਕ ਫਰੀਦਕੋਟ ਇਲਾਕੇ ਦੇ ਵਿਚ ਵੀ ਹੋਇਆ ਤੇ ਹੁਣ ਮਤਲਬ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਿ ਇਲੈਕਸ਼ਨਾਂ ਤੋਂ ਮੂਹਰੇ ਜ਼ਿਆਦਾ ਹੁੰਦਾ ਮੈਨੂੰ ਲੱਗਦਾ?
ਦੇਖੋ ਕਈ ਵਾਰੀ ਤਾਂ ਅਸੀਂ ਦੋਸ਼ ਲਾ ਦਿੰਦੇ ਹਾਂ ਵੀ ਇਕ ਦੂਜੀਆਂ ਪਾਰਟੀਆਂ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੀਆਂ ਜਾਂ ਕਿਸੇ ਦੇ ਰਾਜ ਨੂੰ ਬਦਨਾਮ ਕਰਨਾ ਚਾਹੁੰਦੀਆਂ, ਪਰ ਕੁੱਲ ਮਿਲਾ ਕੇ ਜਿਹੜੀ ਮੈਂ ਨੋਟ ਕੀਤੀ ਹੈ ਨਾ ਗੱਲ ਉਹ ਇਹ ਹੈ ਵੀ ਜਿਹੜੀ ਆਧੁਨਿਕਤਾ ਦੇ ਨਾਲ ਜਿਹੜੇ ਸਾਧਨ ਹੋ ਗਏ, ਬਹੁਤ ਜ਼ਿਆਦਾ ਸਾਧਨ ਹੋ ਗਏ, ਉਹ ਸਾਧਨਾਂ ਦੇ ਨੇ ਨਾ ਕਿਤੇ ਨਾ ਕਿਤੇ ਉਹਨਾਂ ਲੋਕਾਂ ਨੂੰ ਐਂ ਲੱਗਣ ਲੱਗ ਗਿਆ ਵੀ ਇਹ ਤਾਂ ਕੁਛ ਵੀ ਚੀਜ਼ ਨੀ। ਸਾਨੂੰ ਆਧੁਨਿਕਤਾ ਦੇ ਜ਼ਰੀਏ ਸਿੱਖਣਾ ਬਹੁਤ ਸੌਖਾ ਹੋ ਗਿਆ। ਅੱਗੇ ਕੀ ਸੀ, ਜੇ ਕੋਈ ਵੀ ਠੱਗੀ ਠੋਰੀ ਹੇਰਾ ਫੇਰੀ ਹੁੰਦੀ ਸੀ ਕਿਸੇ ਮੁਲਕ ਚ ਕਿਤੇ ਦੂਰ ਦੁਰਾਡੇ ਤਾਂ ਉਹਦਾ ਇਹ ਨੀ ਪਤਾ ਲੱਗਦਾ ਸੀ ਵੀ ਕਿਵੇਂ ਹੁੰਦੀ ਸੀ। ਹੁਣ ਲੋਕ ਫਿਲਮਾਂ ਜ਼ਰੀਏ ਟ੍ਰਿਕ ਬਹੁਤ ਸਾਰੀਆਂ ਚੀਜ਼ਾਂ ਸਿੱਖਦੇ ਆ ਵੀ ਕਿਵੇਂ ਕੀ ਕੀਤਾ ਜਾ ਸਕਦਾ, ਤੇ ਹੁਣ ਇੰਨਾ ਕੁ ਵੀ ਪਤਾ ਲੱਗ ਗਿਆ ਵੀ ਪੁਲਿਸ ਆ ਉਹ ਕੀ ਕਰ ਸਕਦੀ ਆ ਜਾਂ ਕਿੱਥੇ ਜੇ ਤੁਸੀਂ ਮੌਕੇ ਦੇ ਉੱਤੇ ਨਾ ਫੜੇਗੇ ਕੀ ਹੋਗਾ, ਕਾਨੂੰਨ ਦੇ ਵੀ ਕਾਫੀ ਗਿਆਨੀ ਹੋ ਗਏ। ਸੋ ਇਸ ਚੀਜ਼ ਚ ਜਿਹੜੀਆਂ ਮੈਂ ਦੇਖਿਆ ਵੀ ਇਹ ਵੀ ਠੱਗੀ ਮਾਰ ਕੇ ਭੱਜਣ ਲੱਗੇ ਸੀ, ਪੁਲਿਸ ਤਾਂ ਸੁਭਾਵਕ ਹੀ ਨਾਕਾ ਲਾਈ ਖੜੀ ਸੀ ਤੇ ਪਰ ਉਹ ਨਾਕੇ ਦੇ ਉੱਤੇ ਉਹਨਾਂ ਦੇ ਉੱਤੇ ਚੜਾ ਤੀ ਜੀ ਚੁੱਕੇ ਐਸਆਈ ਵਿਚਾਰਾ ਮਾਰਿਆ ਵੀ ਗਿਆ। ਪਰ ਗੱਲ ਤਾਂ ਇੱਥੇ ਆ ਜਾਂਦੀ ਹੈ ਜੀ ਵੀ ਇਹ ਕਾਰਨ ਕੀ ਹੋਇਆ ਵੀ ਸਾਡੇ ਕੋਲ ਅਸੀਂ ਲੈਗਜ਼ਰੀ ਹੁੰਦੇ ਜਾਂਦੇ ਆ, ਕਮਾਈ ਵਾਲੇ ਪਾਸੇ ਧਿਆਨ ਕਰਨ ਦੀ ਥਾਂ ਤੇ ਲੁੱਟਾਂ ਖੋਹਾਂ ਨਾਲ ਉਹ ਲੈਗਜ਼ਰੀ ਸਹੂਲਤਾਂ ਲੈਣ ਦੀ ਕੋਸ਼ਿਸ਼ ਕਰਦੇ ਆ, ਇਸੇ ਪਾਸੇ ਜਵਾਨੀ ਜਾ ਰਹੀ ਆ। ਉਂ ਜੇ ਹੁਣ ਆਪਾਂ ਇਹਨਾਂ ਨੂੰ ਸਰਕਾਰਾਂ ਦੇ ਹੱਥ ਦੇਈ ਜਾਈਏ ਤਾਂ ਉਹ ਸਰਕਾਰਾਂ ਦਾ ਹੱਥ ਤਾਂ ਜੀ ਵੀ ਸਰਕਾਰਾਂ ਉਨ੍ਹਾਂ ਨੂੰ ਸਾਂਭਦੀਆਂ ਨੀ, ਮੌਕੇ ਦੇ ਉੱਤੇ ਬੇਰੁਜ਼ਗਾਰੀ ਬਾਰੇ ਨੀ ਕੋਈ ਸੋਚਦੀਆਂ, ਉਨ੍ਹਾਂ ਨੂੰ ਧੰਦਿਆਂ ਵਾਲੇ ਪਾਸੇ ਨੀ ਲਾਉਂਦੇ ਆ, ਜਦੋਂ ਵਿਹਲੜ ਬੰਦਾ ਫਿਰ ਛਤਾਣ ਹੀ ਬਣਦਾ ਜੀ।
ਚਲੋ ਠੀਕ ਆ, ਹੁਣ ਵਿਹਲਿਆਂ ਦੀ ਗੱਲ ਕਰੀਏ ਕਿ ਇਲੈਕਸ਼ਨਾਂ ਆ ਰਹੀਆਂ ਨੇ, ਇੰਡੀਆ ਦੇ ਵਿਚ ਵੀ ਨੇ, ਅਮਰੀਕਾ ਦੇ ਵਿਚ ਵੀ ਨੇ, ਆਸਟ੍ਰੇਲੀਆ ਦੇ ਵਿਚ ਵੀ ਨੇ, ਸਾਰੇ ਪਾਸੇ ਮਿੰਟੂ ਜੀ ਇਲੈਕਸ਼ਨਾਂ ਇਲੈਕਸ਼ਨਾਂ ਇਸ ਸਾਲ। ਤੇ ਪਹਿਲਾਂ ਅਮਰੀਕਾ ਦੀ ਥੋੜੀ ਜਿਹੀ ਗੱਲ ਕਰੀਏ ਕਿ ਉਥੇ ਡੋਨਲਡ ਟਰੰਪ ਤੇ ਬੀਬੀ ਹਿਲਰੀ ਕਲਿੰਟਨ ਆਪਸ ਦੇ ਵਿਚ ਭਿੜਨਗੇ ਜੀ ਐਜ਼ ਏ ਕੈਂਡੀਡੇਟ ਆਉਣ ਵਾਲੀ ਇਲੈਕਸ਼ਨਾਂ ਦੇ ਵਿਚ। ਪਰ ਡੋਨਲਡ ਟਰੰਪ ਨੇ ਜਿਹੜੀ ਆਪਣੀ ਹੁਣ ਟੋਨ ਹੈ ਉਹ ਥੋੜੀ ਜਿਹੀ ਹੁਣ ਠੀਕ ਕਰ ਲਈ ਹੈ, ਜਿੱਦਾਂ ਪਹਿਲਾਂ ਤਾਂ ਬਹੁਤ ਤੱਤਾ ਚੱਲਦਾ ਹੁੰਦਾ ਸੀ, ਬੜੇ ਮਤਲਬ ਭੜਕੀਲੇ ਭੜਕੀਲੇ ਬਿਆਨ ਦਿੰਦਾ ਹੁੰਦਾ ਸੀ ਇਹ ਜੀ ਮੁਸਲਮਾਨਾਂ ਨੂੰ ਬੰਦ ਕਰ ਦਿਓ, ਇਕ ਸਿੱਖ ਨੌਜਵਾਨ ਨੇ ਵੀ ਉਥੇ ਜਾ ਕੇ ਮਤਲਬ ਮੁਜ਼ਾਹਰਾ ਕੀਤਾ ਤੇ ਉਹ ਕਾਫੀ ਮਤਲਬ ਰਾਈਟ ਵਿੰਗ ਆਈਡੀਓਲੋਜੀ ਸੋਚ ਦਾ ਧਾਰਨੀ ਸੀ, ਪਰ ਹੁਣ ਉਹ ਵੀ ਆਪਣੀ ਜਿਹੜੇ ਗਰਾਰੀਆਂ ਸਹੀ ਕਰਨ ਲੱਗ ਗਿਆ। ਉਹ ਵੈਸੇ ਜਿੱਦਾਂ ਉਹ ਪੇਸ਼ ਹੋਇਆ ਆਪਣੇ ਆਪ ਨੂੰ ਉਹਨੇ ਕੀਤਾ, ਉਹ ਇਦਾਂ ਦਾ ਬੰਦਾ ਹੈ ਨੀ, ਉਹ ਬਿਲੀਅਨੀਅਰ ਬੰਦਾ ਹੈ, ਉਹ ਬਿਜ਼ਨਸਮੈਨ ਬੰਦਾ ਹੈ, ਉਹਨੂੰ ਪਤਾ ਕਿੱਦਾਂ ਬਿਜ਼ਨਸ ਚੱਲਦਾ ਹੈ। ਪਰ ਉਹ ਫਿਰ ਵੀ ਇਕ ਅਮਰੀਕਾ ਵਾਲਿਆਂ ਨੂੰ ਜੀ ਕਹਿ ਲੋ ਕਿ ਉਹਨੇ ਬਾਕੀ ਜਿਹੜੇ ਸਾਰੇ ਆਪਣੇ ਬਾਹਰ ਕਰਤੇ ਰੇਸ ਤੋਂ, ਤੇ ਉਧਰ ਦੀ ਇਲੈਕਸ਼ਨ ਦਾ ਤਾਂ ਇਹ ਹਾਲ ਹੈ। ਹੁਣ ਇਧਰ ਜਿਹੜੀ ਪੰਜਾਬ ਦੀ ਇਲੈਕਸ਼ਨ ਹੈ ਉਹਦੇ ਵਿਚ ਕਹਿੰਦੇ ਵੀ ਟੀਮ ਡਿਕਲੇਅਰ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ ਨੇ, ਹੁਣ ਇਹ ਟੀਮ ਬਾਰੇ ਦੱਸੋ ਜੀ ਕਿਹੜੀ ਕਿਹੜੀ ਟੀਮ ਹੈ?
ਦੇਖੋ ਜੀ ਟੀਮ ਨੀ ਡਿਕਲੇਅਰ ਕਰੀ ਮੇਰੇ ਹਿਸਾਬ ਨਾਲ ਤਾਂ ਉਹਨਾਂ ਨੇ ਜਿਹੜੀਆਂ ਟਿਕਟਾਂ ਵੰਡਣੀਆਂ MLA ਦੀਆਂ ਉਹ ਸਾਰੀ ਦੀ ਸਾਰੀ ਚੀਜ਼ ਡਿਕਲੇਅਰ ਕਰ ਦਿੱਤੀ ਹੈ ਵੀ ਕਿਹੜੇ ਕਿਹੜੇ MLA ਨੂੰ ਕਿੱਥੇ ਕਿੱਥੇ ਟਿਕਟ ਮਿਲਣ ਜਾ ਰਹੀ ਆ। ਕਿਉਂਕਿ ਅੱਗੇ ਹੁੰਦਾ ਸੀ ਵੀ ਪ੍ਰਧਾਨ ਇਕ ਬਣ ਕੇ ਤੇ ਉਦੋਂ ਬਾਅਦ ਫਿਰ ਮੀਤ ਪ੍ਰਧਾਨ ਹੁੰਦੇ ਸੀ, ਉਹਦੇ ਦੋ ਬਣਾ ਦਿੱਤੇ ਜਾਂਦੇ ਸੀ ਵੱਧ ਤੋਂ ਵੱਧ ਮੀਤ ਪ੍ਰਧਾਨ, ਪਰ ਇਹ ਪਹਿਲੀ ਵਾਰ ਦੇਖਣ ਚ ਆ ਰਿਹਾ ਵੀ ਜਿਹੜੇ 56 ਮੀਤ ਪ੍ਰਧਾਨ ਬਣਾਉਣੇ ਇਹ ਕੋਈ ਛੋਟੀ ਬੁੱਟੀ ਗੱਲ ਨੀ ਹੈਗੀ, ਤਾਂ 96 ਜਨਰਲ ਸਕੱਤਰ ਬਣਾ ਦੇਣੇ ਤੇ ਇਹ 68 ਕਾਰਜਕਾਰਨੀ ਦੇ ਵਿਚ ਮੈਂਬਰ ਲੈ ਲਿਆ, 36 ਮੀਤ ਪ੍ਰਧਾਨ ਬਣਾਇਆ ਦੇਖ ਲੋ 36। ਸੋ ਇਹ ਤਾਂ ਇਕ ਸਾਰਿਆਂ ਨੂੰ ਸਾਂਭਣ ਦੀ ਤੇ ਸਭ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਲੱਗੀ ਜੀ, ਕਿਉਂਕਿ ਮੈਂ ਲਿਸਟ ਪੜ ਰਿਹਾ ਸੀ ਕਾਂਗਰਸ ਦੇ ਸਾਰੇ ਬੰਦੇ ਜਿਹੜੇ ਨਾਮੀ ਬੰਦੇ ਆ ਜਿਨ੍ਹਾਂ ਨੂੰ ਟਿਕਟ ਦੀ ਕਿਤੇ ਨਾ ਕਿਤੇ ਆਸ ਆ ਟਿਕਟ ਮਿਲਣ ਦੀ, ਉਹ ਸਾਰੇ ਦੇ ਸਾਰੇ ਬੰਦੇ ਮੀਤ ਪ੍ਰਧਾਨ ਤੇ ਉਦੋਂ ਬਾਅਦ ਜਨਰਲ ਸਕੱਤਰਾਂ ਚ ਸਾਂਭਿਆ। ਪਰ ਪ੍ਰੋਬਲਮ ਇਹ ਹੈ ਵੀ ਉਨ੍ਹਾਂ ਚੋਂ ਹੁਣ ਸ਼ਾਰਟ ਲਿਸਟ ਹੋਣੇ ਆ, ਜਿਵੇਂ ਕੁੱਲ ਮਿਲਾ ਕੇ ਜੇ 36 ਤੇ 96 ਲਾਈਏ, ਜਨਰਲ ਸਕੱਤਰਾਂ ਨੂੰ ਤੇ ਮੀਤ ਪ੍ਰਧਾਨਾਂ ਨੂੰ ਲਾਈਏ ਤਾਂ ਵੀ ਇਹ 132 ਬਣ ਗਿਆ ਜੀ, ਤੇ ਇਕ ਟੋਟਲ ਸੀਟਾਂ 117। ਸੋ ਇਹਦੇ ਚੋਂ 10-13 ਬੰਦਿਆਂ ਦੀ ਜਿਹੜੀ ਬਲੀ ਦਿੱਤੀ ਜਾਊਗੀ ਤੇ ਆਉਣ ਵਾਲੇ ਜਿਹੜੇ ਕੈਂਡੀਡੇਟ ਡਿਕਲੇਅਰ ਕੀਤੇ ਇਕ ਕਿਸਮ ਦੇ, ਕਿਉਂਕਿ ਜਦੋਂ ਥੋੜੀ ਜਿਹੀ ਕੋਈ ਪੂਛ ਲੱਗੀ ਹੋਊਗੀ ਉਦੋਂ ਲੋਕਾਂ ਚ ਜਾਣਾ ਸੌਖਾ, ਲੋਕਾਂ ਚ ਗੱਲ ਕਰਨੀ ਸੌਖੀ ਹੈ। ਸੋ ਇਨ੍ਹਾਂ ਨੂੰ ਸਾਰਿਆਂ ਨੂੰ ਪੂਛਾਂ ਵੰਡੀਆਂ ਤੇ ਉਹ ਜਿਹੜੀ ਮੋਹਰ ਆ ਆਪਣੇ ਹਾਈਕਮਾਂਡ ਨੇ ਕਾਂਗਰਸ ਨੇ ਵੀ ਲਾ ਦਿੱਤੀ ਆ, ਤੇ ਜਾਖੜ ਸਾਹਿਬ ਦਾ ਸਤਿਕਾਰ ਕੀਤਾ ਗਿਆ ਕਿਉਂਕਿ ਉਹ ਪਿਛਲੇ ਪ੍ਰਧਾਨ ਸਨ, ਇਸ ਕਰਕੇ ਉਨ੍ਹਾਂ ਨੂੰ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ। ਪਰ ਜਿਹੜੇ ਨਾਲ ਹੋਰ ਮੀਤ ਪ੍ਰਧਾਨ ਬਣਾਏ ਗਏ ਆ ਉਨ੍ਹਾਂ ਚ ਮਨਪ੍ਰੀਤ ਬਾਦਲ ਨੂੰ ਵੀ ਬਣਾਇਆ ਗਿਆ, ਹੰਸਰਾਜ ਹੰਸ ਨੂੰ ਵੀ ਬਣਾਇਆ ਗਿਆ, ਬੀਬੀ ਭੱਠਲ ਵੀ ਉਸੇ ਕੈਟਾਗਰੀ ਚ ਲੈ ਕੇ ਆਂਦਾ ਗਿਆ, ਭਾਵੇਂ ਕਿ ਉਹ ਇਕ ਸਾਬਕਾ ਉਪ ਮੁੱਖ ਮੰਤਰੀ ਆ, ਪਰ ਉਹ ਵੀ ਮੀਤ ਪ੍ਰਧਾਨਾਂ ਦੀ ਜਿਹੜੀ ਕੈਟਾਗਰੀਜ਼ ਦੇ ਵਿਚ ਆਈ ਆ। ਸੋ ਕਾਫੀ ਵੱਡੀ ਜਿਹੜੀ ਫੌਜ ਦੇਖੀ ਆ, ਮੈਂ ਤਾਂ ਇਹ ਫੌਜ ਖੜੀ ਕੀਤੀ ਗਈ ਆ ਵੀ ਕਦੇ ਇੰਨੇ ਨਹੀਂ ਦੇਖੇ ਸੀ ਵੀ ਇੰਨੇ ਜਨਰਲ ਸੈਕਟਰੀ। ਪਰ ਇਕ ਬੰਦਾ ਜਿਹੜਾ ਇਹਦੇ ਬਾਰੇ ਮੈਨੂੰ ਵਧੀਆ ਲੱਗਿਆ ਵੀ ਇਕ ਇਨਸਾਨ ਜਿਹੜੇ ਉਨ੍ਹਾਂ ਨੇ PCC ਦਾ ਜਿਹੜਾ ਮੁੱਖ ਸੈਕਟਰੀ ਜਾਂ ਆਫਿਸ ਇੰਚਾਰਜ ਬਣਾਇਆ ਉਹ ਆ ਜੀ ਕੈਪਟਨ ਸੰਦੀਪ ਸੰਧੂ। ਕੈਪਟਨ ਸੰਦੀਪ ਸਿੰਘ ਸੰਧੂ ਰਿਟਾਇਰ ਕੈਪਟਨ ਆ ਜੀ, ਜੰਗ ਏਜ ਰਿਟਾਇਰਮੈਂਟ ਲਈ ਹੋਈ ਆ ਬੰਦੇ ਨੇ, ਤੇ ਚੰਡੀਗੜ੍ਹ ਦੇ ਵਿਚ ਈਸਟ ਵੈਸਟ ਇਮੀਗ੍ਰੇਸ਼ਨ ਦੇ ਨਾਂ ਦੇ ਉੱਤੇ ਇਕ ਜਿਹੜੀ ਇਮੀਗ੍ਰੇਸ਼ਨ ਦਾ ਬਿਜ਼ਨਸ ਚਲਾ ਰਹੇ ਆ ਜੀ। ਤੇ ਮੈਂ ਸੰਯੋਗ ਮੈਨੂੰ ਵੀ ਮਿਲਿਆ ਵੀ ਮੈਂ ਵੀ ਉਨ੍ਹਾਂ ਦੇ ਥਰੂ ਆਸਟ੍ਰੇਲੀਆ ਪਹੁੰਚਿਆ, ਤੇ ਪਰ ਮੈਂ ਉਨ੍ਹਾਂ ਨਾਲ ਕਾਫੀ ਮੇਰਾ ਵਿਚਰਨ ਰਿਹਾ ਉਨ੍ਹਾਂ ਨਾਲ, ਤੇ ਉਹ ਇਕ ਐਜ ਪਰ ਇਨਸਾਨ ਤੇ ਵੈਲ ਆਰਗੇਨਾਈਜ਼ਡ ਬੰਦੇ ਨੀ ਹੁੰਦੇ ਜਿਹੜੇ, ਜਿਨ੍ਹਾਂ ਨੂੰ ਤੁਸੀਂ ਸੋਚ ਵੀ ਨੀ ਸਕਦੇ ਵੀ ਉਹ ਜੇ ਉਨ੍ਹਾਂ ਨੇ ਟੇਬਲ ਦੇ ਉੱਤੇ ਪੈਨ ਵੀ ਰੱਖਣਾ ਨਾ ਉਹ ਵੀ ਇਹੋ ਜਿਹੇ ਢੰਗ ਨਾਲ ਰੱਖਿਆ ਜਾਂਦਾ ਵੀ ਉਹ ਪੈਨ ਹਰ ਬੰਦੇ ਦੀ ਰੀਚ ਦੇ ਹਰ ਬੰਦੇ ਦੇ ਐਂਗਲ ਚ ਆਵੇ ਵੀ ਇੰਨਾ ਕੁ ਆਰਗੇਨਾਈਜ਼ਡ ਬੰਦਾ ਉਹ ਬੰਦਾ। ਤੇ ਉਸ ਬੰਦੇ ਨੂੰ ਜਿਹੜਾ ਕਾਂਗਰਸ ਦੀ ਦਫ਼ਤਰੀ ਕਾਰਜਕਾਰੀ ਦਾ ਜਿਹੜਾ ਇੰਚਾਰਜ ਬਣਾਇਆ, ਜਿਹੜਾ ਕਿ ਗੈਰ ਸਿਆਸੀ ਪਿੱਠ ਭੂਮੀ ਤੋਂ ਆ, ਸਿਆਸੀ ਨਹੀਂ ਹੈ ਉਹ ਬੰਦਾ, ਗੈਰ ਸਿਆਸੀ ਆ ਤੇ ਬੜਾ ਸੁਲਝਿਆ ਹੋਇਆ ਬੰਦਾ, ਤੇ ਉਹ ਮੈਨੂੰ ਬੜੀ ਹੈਰਾਨੀ ਹੋਈ ਜਦੋਂ ਮੈਂ ਨਾਂ ਪੜਿਆ ਉਨ੍ਹਾਂ ਦਾ। ਮੈਨੂੰ ਪਿਛਲੇ ਦਿਨ ਹੀ ਪਤਾ ਤਾਂ ਲੱਗਿਆ ਸੀਗਾ, ਇੱਕ ਦੋ ਵਾਰੀ ਮੈਨੂੰ ਉਨ੍ਹਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ, ਤਾਂ ਪਿਛਲੇ ਦਿਨ ਹੀ ਮੈਨੂੰ ਪਤਾ ਲੱਗਿਆ ਸੀ ਵੀ ਉਹ ਕਾਂਗਰਸ ਦੇ ਵਿਚ ਕੈਪਟਨ ਸਾਹਿਬ ਦੇ ਕਾਫੀ ਨੇੜੇ ਨੇ, ਪਰ ਉਨ੍ਹਾਂ ਨੂੰ ਇਕ ਵੱਡੀ ਜਿੰਮੇਵਾਰੀ ਮਿਲੀ। ਇਹ ਚੀਜ਼ ਮੈਨੂੰ ਬਹੁਤ ਵਧੀਆ ਲੱਗੀ ਕਿਉਂਕਿ ਮੈਂ ਉਨ੍ਹਾਂ ਦੇ ਕੰਮ ਕਾਜ ਦੇ ਢੰਗ ਤੋਂ ਬਹੁਤ ਪ੍ਰਭਾਵਿਤ ਸੀ, ਜਿਹੜਾ ਕੰਮ ਕਾਜ ਕਰਨ ਦਾ ਢੰਗ ਆ, ਤੇ ਇੰਨਾ ਜੇ ਆਰਗੇਨਾਈਜ਼ਡ ਬੰਦਾ ਤੁਹਾਨੂੰ ਕੰਟਰੋਲ ਕਰਦਾ ਤਾਂ ਉਹ ਕਿਤੇ ਨਾ ਕਿਤੇ ਸੰਸਥਾ ਕਿਤੇ ਨਾ ਕਿਤੇ ਉਸ ਅਦਾਰੇ ਨੂੰ ਬਹੁਤ ਫਾਇਦਾ ਹੁੰਦਾ ਉਸ ਚੀਜ਼ ਦਾ।
ਜੀ ਜੀ, ਚਲੋ ਵਧੀਆ ਜੀ। ਇਹ ਆਉਣ ਵਾਲੇ ਸਮੇਂ ਦੇ ਵਿਚ ਜਿਹੜੀਆਂ ਇਲੈਕਸ਼ਨ ਆ ਹੋਰ ਵੀ ਮਤਲਬ ਅੱਗ ਕੱਢਣਗੀਆਂ। ਬਾਕੀ ਟੀਮਾਂ ਜਿਹੜੀਆਂ ਨੇ, ਅਕਾਲੀਆਂ ਦੀ ਆ ਗਈ ਟੀਮ ਜਾਂ ਨਹੀਂ?
ਅਕਾਲੀਆਂ ਦੀ ਤਾਂ ਜੀ ਬਹੁਤ ਪਹਿਲਾਂ ਦੀਆਂ ਬਣੀਆਂ ਹੋਈਆਂ ਟੀਮਾਂ, ਇਹ ਕਾਂਗਰਸ ਹੀ ਹਮੇਸ਼ਾ ਦੇਰੀ ਨਾਲ ਆਉਂਦੀ ਹੁੰਦੀ ਆ। ਕਾਂਗਰਸ ਦੀ ਟੀਮ ਵੀ ਤੇ ਕੈਪਟਨ ਦੀ ਚੇਂਜ ਹੋਣ ਕਰਕੇ ਨਾ, ਜਦੋਂ ਪ੍ਰਧਾਨ ਚੇਂਜ ਹੋਣ ਕਾਰਨ ਇਹ ਚੇਂਜ ਹੋਈ ਹੈ ਟੀਮ, ਤੇ ਅਕਾਲੀ ਦਲ ਦਾ ਤਾਂ ਪਹਿਲਾਂ ਹੀ ਸਾਰਾ ਵਿੰਗ ਬਣੇ ਹੋਏ ਆ।
ਤੇ ਆਮ ਆਦਮੀ ਪਾਰਟੀ ਦਾ?
ਆਮ ਆਦਮੀ ਪਾਰਟੀ ਨੇ ਦੇਖੋ ਉਂਜ ਤਾਂ ਕਨਵੀਨਰ ਆਪਦੇ ਨਿਯੁਕਤ ਕੀਤੇ ਪਿਛਲੇ ਦਿਨੀ, ਤੇ ਪਰ ਜੇ ਕਹੀਏ ਪੰਜਾਬ ਪੱਧਰ ਦੇ ਉੱਤੇ ਲਿਸਟ ਨੀ ਕੋਈ ਜਾਰੀ ਕੀਤੀ, ਜਿਹੜੀਆਂ ਨੋਮੀਨੇਸ਼ਨਾਂ ਕੀਤੀਆਂ ਹੋਈਆਂ ਬੰਦਿਆਂ ਦੀਆਂ। ਪਰ ਮੇਰੇ ਹਿਸਾਬ ਨਾਲ ਜਿੱਥੇ ਮੈਂ ਸੋਚਦਾ ਆਮ ਆਦਮੀ ਪਾਰਟੀ ਨਾ ਥੋੜੀ ਜਿਹੀ ਫੂਕ ਫੂਕ ਕੇ ਪੈਰ ਧਰ ਰਹੀ ਆ, ਉਹ ਓਪਨਲੀ ਕਿਸੇ ਵੀ ਬੰਦੇ ਦਾ ਨਾਂ ਡਿਕਲੇਅਰ ਐ ਨਹੀਂ ਕਰ ਰਹੀ, ਉਨ੍ਹਾਂ ਨੂੰ ਦੇਖ ਰਹੀ ਆ, ਪਰਖ ਰਹੀ ਆ ਵੀ ਉਦਾਂ ਕਿੱਥੇ ਸਟੈਂਡ ਕਰਦਾ, ਕਿਉਂਕਿ ਸ਼ੁਰੂ ਦੇ ਵਿਚ ਕੀ ਹੋਇਆ ਉਨ੍ਹਾਂ ਨੇ ਧੜਾ ਧੜ ਜਿਹੜੀਆਂ ਵੰਡੀਆਂ ਤੇ ਉਹਦੇ ਵਿਚੋਂ ਫਿਰ ਬਹੁਤ ਸਾਰੇ ਬੰਦਿਆਂ ਦਾ ਪਿਛੋਕੜ ਮਾੜਾ ਨਿਕਲਿਆ ਆ,
ਮਾੜਾ ਵੀ ਨਿਕਲਿਆ।
ਮੈਨੂੰ ਲੱਗਦਾ
ਉਨ੍ਹਾਂ ਤੇ ਸਾਂਭ ਵੀ ਨਹੀਂ ਹੋਈ ਉਹ ਗੱਲ, ਉਨ੍ਹਾਂ ਨੂੰ ਕਈਆਂ ਨੇ, ਚਲੋ ਕਈਆਂ ਨੇ ਤਾਂ ਆਪ ਹੀ ਆਪਣੇ ਜਿੱਦਾਂ ਕੁੱਤੇ ਫੇਲ ਕਰਾ ਲਏ, ਕਈਆਂ ਦੇ ਕੁੱਤੇ ਫੇਲ ਕਰ ਦਿੱਤੇ ਗਏ, ਜਿੱਦਾਂ ਡਰਾਂਦੇ ਧਮਕਾਉਂਦੇ ਵੀ ਹੈ ਨਾ, ਪ੍ਰੈਸ਼ਰ ਵੀ ਪੈਂਦਾ ਇਧਰੋਂ ਉਧਰੋਂ ਫਿਰ ਜਦੋਂ ਸਾਰਾ ਕੁਝ ਹੁੰਦਾ ਨਾ।
ਜੀ ਜੀ ਜੀ, ਪਰ ਮੇਰੇ ਹਿਸਾਬ ਨਾਲ ਉਹਨਾਂ ਨੂੰ ਚਾਹੀਦਾ ਜੀ ਵੀ ਇਹ ਨਾ ਇੱਕ ਜਿਹੜੇ ਆਪ ਪਾਰਟੀ ਵਾਲਿਆਂ ਨੂੰ ਥੋੜਾ ਜਿਹਾ ਟਾਈਮ ਦੇਣਾ ਚਾਹੀਦਾ ਜਿਹੜੇ ਬੰਦਿਆਂ ਨੂੰ, ਕਿਉਂਕਿ ਜਿਹੜੇ ਕਾਂਗਰਸ ਅਕਾਲੀ ਦਲ ਤਾਂ 30-40 ਸਾਲ ਹੋ ਗਏ, ਤੇ ਉਨ੍ਹਾਂ ਚ ਬੰਦੇ ਜਿਹੜੇ ਫਿਲਟਰ ਹੋ ਚੁੱਕੇ ਆ, ਤੇ ਆਮ ਆਦਮੀ ਪਾਰਟੀ ਦਾ ਨਾਂ ਦੇ ਕੇ ਛੋਟੇ ਛੋਟੇ ਵਿੰਗ ਬਣਾਉਣੇ ਚਾਹੀਦੇ ਆ, ਤੇ ਉਨ੍ਹਾਂ ਦੇ ਵਿਚ ਕੰਪੀਟੀਸ਼ਨ ਕਰਾਉਣਾ ਚਾਹੀਦਾ ਆਪਸ ਵਿਚ, ਤੇ ਉਹ ਚ ਪਤਾ ਹੋਵੇ ਉਨ੍ਹਾਂ ਨੂੰ ਕਿਹਾ ਹੋਵੇ ਵੀ ਭਾਈ ਜਿਹੜਾ ਬੰਦਾ ਇਸ ਚੀਜ਼ਾਂ ਤੇ ਖਰਾ ਉਤਰੂ ਉਸੇ ਨੂੰ ਕੋਈ ਅਹੁਦਾ ਮਿਲੂਗਾ।
ਜੀ, ਸੋ ਸਾਡਾ ਖਬਰਾਂ ਤੇ ਸਿਨੋਪਸਿਸ ਜਾਰੀ ਰਹੇਗਾ, ਅਨਾਲਿਸਿਸ ਜਾਰੀ ਰਹਿਣਗੇ, ਗੱਲਾਂ ਬਾਤਾਂ ਮਸਲੇ ਹੋਰ ਵੀ ਬੜੇ ਆਏ ਨੇ ਉਹ ਵੀ ਆਪਾਂ ਡਿਸਕਸ ਕਰਨੇ ਆ। ਉਨ੍ਹਾਂ ਦੇ ਵਿਚ ਹੁਣ ਜਿਹੜਾ 570 ਕਰੋੜ ਬੈਂਕ ਵਾਲਿਆਂ ਦਾ ਫੜਿਆ ਉਹ ਵੀ ਆਪਾਂ ਗੱਲ ਕਰਨੀ ਆ, ਤੇ ਅੱਜ ਮਾਈਗ੍ਰੇਸ਼ਨ ਮੈਟਰ ਦੇ ਵਿਚ ਰਿਸ਼ੀ ਗੁਲਾਟੀ ਤੇ ਬਰਜਿੰਦਰ ਕੌਰ ਹੋਣੀ 11 ਵਜੇ ਤੁਹਾਡੇ ਨਾਲ ਰੂਬਰੂ ਹੋਣਗੇ ਆਪਣੇ ਇਨਫਰਮੇਸ਼ਨ ਲੈ ਕੇ, ਪਰ ਇਕ ਘੰਟਾ ਸਾਡੀਆਂ ਗੱਲਾਂ ਬਾਤਾਂ ਜਾਰੀ ਰਹਿਣਗੀਆਂ, ਤੁਹਾਡੀਆਂ ਦਿਲ ਵਾਲੀਆਂ ਗੱਲਾਂ ਸਾਂਝੀਆਂ ਕਰਦੇ ਰਹਾਂਗੇ। ਸੋ ਲੈਣੇ ਆ ਇਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਹਾਜ਼ਰ ਹੋਵਾਂਗੇ ਜੀ, ਬਸ ਚੰਦ ਕੁ ਮਿੰਟਾਂ ਚ।
ਆਸਟ੍ਰੇਲੀਆ ਪਰ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਿਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ ਪਾਰਟਨਰਸ਼ਿਪ, ਟਰੱਸਟ ਤੇ ਸੁਪਰਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਿਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ। ਮੋਬਾਈਲ ਨੰਬਰ 0470430650, ਆਫਿਸ ਨੰਬਰ 1300-886-518। ਪਤਾ ਨੋਟ ਕਰੋ, 168 ਮੈਨਰ ਲੇਕਸ ਬੁਲੇਵਾਰਡ, ਬਿੰਦਮ ਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.eu।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਆ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ, ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਆਸਟ੍ਰੇਲੀਆ ਪਰ ਚ ਪਰਸਨਲ ਇੰਜਰੀ ਸੰਬੰਧੀ ਆਪਣੇ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜਿਊਰਿਸ ਆਸਟ੍ਰੇਲੀਆ ਲਾਇਰਸ ਨੂੰ। ਐਕਸੀਡੈਂਟ ਜਾਂ ਕਿਸੇ ਹੋਰ ਕਾਰਨ ਲੱਗੀਆਂ ਸੱਟਾਂ ਫੇਟਾਂ ਦੇ ਕਲੇਮ ਸੰਬੰਧੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 02-9687-4748 ਜਾਂ ਵੈਬਸਾਈਟ ਵਿਜ਼ਿਟ ਕਰੋ juristaustralia.com.au। ਇਹ ਆਸਟ੍ਰੇਲੀਆ ਪਰ ਚ ਆਪਣੀਆਂ ਸੇਵਾਵਾਂ ਦਿੰਦੇ ਨੇ। ਮੋਰਿੰਡਾ ਮੋਟਰਸ ਕਲਪਨ ਚ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਲੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ, ਟਰੱਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਲੋਂਗ, ਮੈਲਬੋਰਨ। ਫੋਨ ਨੰਬਰ 0387590629।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰਾਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲਾਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514104।
ਦੋਸਤੋ, ਗੱਲ ਹੈ ਹੱਕ ਦੀ, ਸੱਚ ਦੀ, ਇਨਸਾਫ ਦੀ।
ਸਾਗਾ ਮਿਊਜ਼ਿਕ ਐਂਡ ਯੂਨਿਸਿਸ ਇਨਫੋ ਸੋਲੂਸ਼ਨਸ ਪ੍ਰੈਜ਼ੈਂਟਸ ਸਾਡੇ CM ਸਾਹਿਬ।
ਲੋਕਾਂ ਦਾ ਕੀ ਹੈ, ਲੋਕਾਂ ਦੀ ਤਾਂ ਆਦਤ ਬਣ ਗਈ ਵੋਟਾਂ ਪਾਉਣ ਦੀ, ਸਰਕਾਰੀ ਡੰਡੇ ਖਾਉਣ ਦੀ।
ਸਟਾਰਿੰਗ ਹਰਭਜਨ ਮਾਨ ਐਸ ਜਨਤਾ ਦਾ ਖੈਰ ਖੁਆ ਜਾਂ ਕੋਈ ਭੈਰੂਪੀਆ।
ਜਿਸ ਤਰ੍ਹਾਂ ਦਾ ਮਾਹੌਲ, ਉਸ ਤਰ੍ਹਾਂ ਦੀ ਸ਼ਕਲ।
ਰਾਜਨੀਤੀ ਦੇ ਚੱਕਰਵਿਊਹ ਤੇ ਕਾਮੇਡੀ ਦਾ ਜ਼ਬਰਦਸਤ ਕੰਬੀਨੇਸ਼ਨ ਸਾਡੇ CM ਸਾਹਿਬ। ਸਟਾਰਿੰਗ ਹਰਭਜਨ ਮਾਨ, ਗੁਰਪ੍ਰੀਤ ਕੁੱਗੀ, ਪ੍ਰੋਡਿਊਸਡ ਬਾਏ ਸੁਮਿਤ ਸਿੰਘ, ਰਿਲੀਜ਼ਿੰਗ ਵਰਲਡ ਵਾਈਡ ਔਨ 27th May 2016।
ਮੈਂ ਉਹ ਨਹੀਂ ਜੋ ਤੁਸੀਂ ਸੋਚ ਰਹੇ ਹੋ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਪ੍ਰੋਗਰਾਮ ਦੇ ਦੂਸਰੇ ਹਿੱਸੇ ਦੇ ਵਿਚ ਤੁਹਾਡਾ ਸਵਾਗਤ ਕਰਦੇ ਆਂ। 10:07 ਘੜੀ ਦਿਖਾਉਣ ਲੱਗ ਪਈ ਹੈ ਐਤਵਾਰ ਵਾਲੇ ਦਿਨ ਦੀ, 15 May 2016। ਤੇ ਇਸ ਹਿੱਸੇ ਦੇ ਵਿਚ ਅਸੀਂ ਦੋ ਕੁ ਖ਼ਬਰਾਂ ਸਾਂਝੀਆਂ ਕਰਾਂਗੇ। ਇਕ ਬਹੁਤ ਅਹਿਮ ਮਸਲਾ ਵੀਪੀ ਹੰਸਰਾ ਉਨ੍ਹਾਂ ਨੇ ਭੇਜਿਆ, ਉਹ ਡਿਸਕਸ ਕਰਾਂਗੇ ਤੇ ਉਸ ਦੇ ਵਿਚ ਤੁਸੀਂ ਵੀ ਆਪਣਾ ਜੀ ਸਾਥ ਦਿਓ, ਸਾਂਝ ਪਾਇਓ ਸਾਡੇ ਨਾਲ ਆਪਣੇ ਵਿਚਾਰਾਂ ਦੀ। ਤੇ ਨਾਲ ਦੀ ਨਾਲ ਤੀਜੇ ਹਿੱਸੇ ਦੇ ਵਿਚ 11 ਵਜੇ ਤੋਂ ਬਾਅਦ ਰਿਸ਼ੀ ਗੁਲਾਟੀ ਤੇ ਬਰਜਿੰਦਰ ਕੌਰ BK ਮਾਈਗ੍ਰੇਸ਼ਨ ਵਾਲੇ ਆ ਰਹੇ ਨੇ ਜੀ, ਤੇ ਮਾਈਗ੍ਰੇਸ਼ਨ ਮੈਟਰ ਲੈ ਕੇ। ਸੋ ਮਿੰਟੂ ਜੀ, ਦੋ ਕੁ ਖ਼ਬਰਾਂ ਹੋਰ ਸਾਂਝੀਆਂ ਕਰਨੀਆਂ, ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਅਗਰ ਕੋਈ ਸੱਜਣ ਮਿੱਤਰ ਸਾਡਾ ਪ੍ਰੋਗਰਾਮ ਕੋਈ ਵੀ ਮਿਸ ਕਰ ਜਾਂਦਾ ਆ, ਜਿਹੜੇ ਸਵੇਰ ਦੇ ਪ੍ਰੋਗਰਾਮ ਆ, ਲਹਿਰਾਂ ਆ, ਦਿਲ ਵਾਲੀ ਗੱਲ ਹੈ, ਮਾਈਗ੍ਰੇਸ਼ਨ ਮੈਟਰ ਹੈ ਜਾਂ ਹਰਮਿੰਦਰ ਕੰਗ ਹੋਣਾ ਦਾ ਆ, ਉਹ ਜੇ ਮਿਸ ਕਰ ਜਾਂਦਾ ਤਾਂ ਪੋਡਕਾਸਟ ਤੇ ਤੁਸੀਂ ਸੁਣ ਸਕਦੇ ਹੋ। ਤਾਏ ਦਾ ਪ੍ਰੋਗਰਾਮ ਵੀ ਅਗਲੇ ਹਫ਼ਤੇ ਸ਼ੁਰੂ ਕਰ ਰਹੇ ਹਾਂ ਪੋਡਕਾਸਟ ਤੇ। ਸੋ ਮਿੰਟੂ ਜੀ, ਮੈਂ ਧੰਨਵਾਦ ਕਰਨਾ ਚਾਹੁੰਦਾ ਆਪਣੇ ਬਹੁਤ ਹੀ ਅਜੀਜ਼ ਟੈਕਨੀਕਲ ਡਾਇਰੈਕਟਰ ਸਰਵਜੀਤ ਹੋਣਾ ਦਾ, ਜਿਨ੍ਹਾਂ ਨੇ ਬੜੀ ਮਿਹਨਤ ਕਰਕੇ ਸਿਸਟਮ ਬਣਾਇਆ ਔਰ ਯੂਨੀਕ ਹੈ, ਇਟਸ ਵਨ ਆਫ ਦਾ ਬੈਸਟ ਇਨ ਦਾ ਵਰਲਡ ਇਸ ਵੇਲੇ। ਤੇ 15 ਮਿੰਟ ਦੀ ਸਰਵਿਸ ਹੈ ਜੀ, ਵੱਧ ਤੋਂ ਵੱਧ 15 ਮਿੰਟ, ਮਤਲਬ 15 ਮਿੰਟ ਦੇ ਵਿਚ ਵਿਚ ਪ੍ਰੋਗਰਾਮ ਦੇ ਪੋਡਕਾਸਟ ਮਿਲ ਜਾਂਦਾ ਤੇ ਵਿਦ ਚੈਪਟਰ ਮਾਰਕਸ, ਤੇ ਤੁਸੀਂ ਕਿੱਥੇ ਹੋ ਵੀ ਪ੍ਰੋਗਰਾਮ ਸ਼ੁਰੂ ਕਰਨਾ, ਤੁਸੀਂ ਉੱਥੇ ਜਾ ਸਕਦੇ ਹੋ। ਮੋਟੇ ਮੋਟੇ ਜਿਹੜੇ ਨੇ ਚੈਪਟਰ ਮਾਰਕ ਉੱਤੇ ਲੱਗੇ ਹੋਏ ਨੇ, ਜਿੱਦਾਂ ਕਈ ਵਾਰੀ ਹੁੰਦਾ ਸ਼ੁਰੂ ਦੇ ਵਿਚ ਜੀ ਵੈਲਕਮ ਨਹੀਂ ਸੁਣਨਾ ਜਾਂ ਵੈਦਰ ਨਹੀਂ ਸੁਣਨਾ, ਤੁਸੀਂ ਉਹਨੂੰ ਸਕਿਪ ਕਰ ਸਕਦੇ ਹੋ, ਉਹਦੇ ਵਿਚ ਕਲੀਅਰਲੀ ਮਾਰਕਡ ਹੈ ਜੀ। ਸੋ ਬਹੁਤ ਵਧੀਆ
ਜੀ ਜੀ ਜੀ, ਮੈਂ ਦੇਖ ਰਿਹਾ ਸੀ ਜੀ ਪਰਸੋਂ, ਬਹੁਤ ਕਮਾਲ ਦਾ ਸਿਸਟਮ ਬਣਿਆ, ਬੜੀ ਵਧੀਆ ਕੁਆਲਿਟੀ ਆ ਉਹਦੀ, ਬੜਾ ਫਾਸਟ ਆ। ਤੇ ਨਾਲ ਨਾਲ ਮੈਂ ਸਰਬਜੀਤ ਮੈਨੂੰ ਦੱਸ ਰਹੇ ਸੀ, ਕਹਿੰਦੇ ਵੀ ਜਿਹੜਾ ਇਹ ਤੁਸੀਂ ਜੇ ਟਿਊਨ ਇਨ ਦੇ ਵਿਚ ਜਾ ਕੇ ਵੀ ਨਾ ਪੋਡਕਾਸਟ, ਬਹੁਤ ਸਾਰੀਆਂ ਕਹਿੰਦੇ ਪੋਡਕਾਸਟ ਦੀਆਂ ਐਪਲੀਕੇਸ਼ਨ ਆ ਵੀ ਤੁਸੀਂ ਪੋਡਕਾਸਟ ਦੀ ਕੋਈ ਵੀ ਐਪਲੀਕੇਸ਼ਨ ਡਾਊਨਲੋਡ ਕਰ ਲਓ, ਉਹਨਾਂ ਨੇ ਇੱਕ ਦੋ ਦਾ ਮੈਨੂੰ ਨਾਮ ਵੀ ਦੱਸਿਆ ਸੀ, ਤਾਂ ਤੁਸੀਂ ਉਸ ਦੇ ਵਿਚ ਜਾ ਕੇ ਜਦੋਂ ਐਪਲੀਕੇਸ਼ਨ ਦੇ ਵਿਚ ਜਾ ਕੇ ਹਰਮਨ ਰੇਡੀਓ ਟਾਈਪ ਕਰੋਗੇ ਤਾਂ ਉਹਦੇ ਚ ਤੁਸੀਂ ਉਹਨੂੰ ਐਡ ਬਟਨ ਨੱਪ ਲਓ ਤੇ ਐਡ ਕਰ ਲਓ ਤੇ ਉਹਦੇ ਚ ਜਦੋਂ ਮਰਜ਼ੀ ਐਪ ਦੇ ਉੱਤੇ ਹੱਥ ਧਰੋਗੇ ਹਰਮਨ ਰੇਡੀਓ ਦੀ ਪੋਡਕਾਸਟ ਤੁਹਾਡੇ ਸਾਹਮਣੇ ਆਜੁਗੀ। ਸੋ ਕਾਫੀ ਵਧੀਆ ਸਿਸਟਮ ਆ ਜੀ,
ਓਪਨ ਵੀ ਆ ਸਾਡੇ ਆਪਣੇ ਵੈਬਸਾਈਟ ਤੇ ਵੀ ਆ, ਐਪਸ ਦੇ ਵਿਚ ਵੀ, ਪਰ ਤੁਸੀਂ ਆਪਣੀ ਮਨ ਪਸੰਦੀਦਾ ਐਪ ਦੇ ਵਿਚ ਵੀ ਸਾਡੇ ਪ੍ਰੋਗਰਾਮ ਸਬਸਕ੍ਰਾਈਬ ਕਰ ਸਕਦੇ ਹੋ, ਐਪਲ ਦੇ ਉੱਤੇ ਤਾਂ ਬਹੁਤ ਜ਼ਿਆਦਾ ਹੀ ਸੌਖਾ ਆ। ਚਲੋ ਹੁਣ ਹਾਂਜੀ, ਤੁਸੀਂ ਰਵਿੰਦਰ ਜੀ ਡਾਊਨਲੋਡ ਵੀ ਕਰ ਸਕਦੇ ਆ, ਉਨ੍ਹਾਂ ਨੇ ਮੈਸੇਜ ਭੇਜਿਆ, ਮੈਂ ਤੁਹਾਨੂੰ ਉਹਦਾ ਲਿੰਕ ਭੇਜ ਦਿੰਦਾ ਤੇ ਉਸ ਲਿੰਕ ਦੇ ਉੱਤੋਂ ਤੁਸੀਂ ਉਹਦੇ ਹੇਠਾਂ ਡਾਊਨਲੋਡ ਬਟਨ ਹੈ ਉੱਥੇ ਡਾਊਨਲੋਡ ਕਰ ਸਕਦੇ ਹੋ। ਪਰ ਜਿਹੜੀ ਐਪ ਦੇ ਵਿੱਚ ਤੁਸੀਂ ਐਪਲ ਦਾ ਆਈਟਿਊਨਸ ਦੇ, ਉਹ ਡਾਊਨਲੋਡ ਹੀ ਹੁੰਦਾ ਤੁਹਾਡੇ ਫੋਨ ਦੇ ਵਿੱਚ, ਤੁਸੀਂ ਵਾਈਫਾਈ ਦੇ ਵਿੱਚ ਜਾ ਕੇ ਘਰੇ ਜਾ ਕੇ ਡਾਊਨਲੋਡ ਕਰ ਲਓ ਜਾਂ ਕੰਮ ਤੇ ਚਲਦੇ ਮਤਲਬ ਉਹ ਟੁੱਟੇਗਾ ਨੀ, ਲਾਈਵ ਸਟ੍ਰੀਮ ਨੀ ਹੁੰਦੀ, ਪੋਡਕਾਸਟਿੰਗ ਐਕਚੁਅਲੀ ਕੀ ਹੁੰਦੀ ਆ, ਉਹ ਫਾਈਲ ਪਈ ਹੁੰਦੀ ਆ MP3 ਫਾਈਲ, ਸੋ ਤੁਸੀਂ ਉਹ ਸੁਣ ਸਕਦੇ ਹੋ। ਤੇ ਬਰਿੰਦਰ ਨਿੱਜਰ ਕਹਿ ਰਹੇ ਨੇ ਕਿ ਗੱਜਣ ਵਾਲਾ ਜੀ ਕਦੋਂ ਆ ਰਹੇ ਨੇ, ਤੇ ਗੱਜਣ ਵਾਲਾ ਜੀ ਕਾਫੀ ਬਿਜ਼ੀ ਨੇ ਜੀ ਅੱਜ ਕੱਲ ਰਿਸਰਚ ਪੇਪਰਾਂ ਦੇ ਵਿੱਚ, ਥੋੜੀ ਦੇਰ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਲੈਣ ਦੀ। ਤੇ ਇੱਕ ਹੋਰ ਖਬਰ ਸਾਂਝੀ ਕਰਨੀ ਸੀ ਜੀ, ਇਹ ਜਿਹੜਾ 570 ਕਰੋੜ ਦਾ ਤਾਮਿਲਨਾਡੂ ਦਾ ਜਿਹੜਾ ਮਾਮਲਾ ਜੀ ਮਿੰਟੂ ਜੀ, ਇਹਦੇ ਬਾਰੇ ਥੋੜਾ ਚਾਨਣਾ ਪਾਓ
ਜੀ। ਜੀ ਬਿਲਕੁਲ, ਬੜਾ ਹਾਈ ਪਿਚ ਡਰਾਮਾ ਹੋਇਆ ਕੱਲ ਜੀ ਸਾਰਾ ਦਿਨ।
ਅੱਛਾ।
ਤੇ ਸੜਕ ਦੇ ਉੱਤੇ ਅਚਾਨਕ ਗੱਡੀਆਂ ਭੱਜੀਆਂ ਜਾਂਦੀਆਂ ਫੜੀਆਂ, ਤੇ ਉਹਨਾਂ ਚੋਂ 570 ਕਰੋੜ ਦੇ ਕੰਟੇਨਰ ਮਿਲਣੇ, ਤਾਂ ਬੜੀ ਹੈਰਾਨੀ ਹੋਈ। ਤੇ ਉਹਨੂੰ ਕੋਈ ਸਾਬਤ ਨੀ ਹੋ ਰਹੇ ਉਹ ਕਾਹਦੇ ਆ। ਇੱਥੇ ਮੈਂ ਦੱਸ ਦੇਣਾ ਚਾਹੁੰਦਾ ਜੀ ਵੀ ਉੱਥੇ ਨਾ ਇਲੈਕਸ਼ਨਾਂ ਕਾਰਨ ਇੱਕ ਸਪੈਸ਼ਲ ਜਿਹੜਾ ਜਾਂਚ ਚੱਲ ਰਹੀ ਸੀ, ਜਿਹਦੇ ਵਿੱਚ ਇਲੈਕਸ਼ਨ ਕਮਿਸ਼ਨ ਦੇ ਬੰਦੇ ਵੀ ਸੀ ਤੇ ਨਾਲ ਪੁਲਿਸ ਸੀ, ਤੇ ਉਹ ਨਾਕਾ ਲਾ ਲਾ ਕੇ ਚੈੱਕ ਕਰ ਰਹੇ ਸੀ ਵੀ ਸਭ ਨੂੰ ਸ਼ੱਕ ਜਿਵੇਂ ਪੰਜਾਬ ਚ ਆ ਉਵੇਂ ਤਾਮਿਲਨਾਡੂ ਦੇ ਵਿੱਚ ਵੀ ਹੈ ਜੀ, ਵੀ ਉੱਥੇ ਪੈਸਾ ਬਹੁਤ ਵੰਡਿਆ ਜਾਂਦਾ ਕਿਉਂਕਿ ਜੈਲਲਿਤਾ ਦਾ ਪਤਾ ਹੀ ਹੈ ਤੁਹਾਨੂੰ, ਵਿਆਹ ਦੇ ਵਿੱਚ ਵੀ ਉਹਨੇ ਜਿਹੜੇ ਬਰਾਤੀ ਸੀ ਤੇ ਉਨ੍ਹਾਂ ਨੂੰ ਉਸ ਟਾਈਮ ਦੇ ਵਿੱਚ ਕੰਟੈਸਾ ਕਾਰਾਂ ਦਿੱਤੀਆਂ ਸਨ। ਸੋ ਉਹ ਉੱਥੇ ਵੀ ਇਹ ਉਮੀਦ ਸੀ ਵੀ ਕਰੋੜਾਂ ਰੁਪਇਆ ਜਿਹੜਾ ਵੰਡਿਆ ਜਾਊਗਾ। ਇਸ ਨਜ਼ਰ ਚ ਨਾ ਕੱਲ ਅਚਾਨਕ ਜਿਹੜਾ ਨਾਕਾ ਲੱਗਿਆ ਹੋਇਆ ਸੀ ਕੰਪਿਊਟਰ ਦੇ ਵਿੱਚ, ਤਾਂ ਉੱਥੇ ਕਹਿੰਦੇ ਸੜਕ ਦੇ ਉੱਤੇ ਕੁਝ ਗੱਡੀਆਂ ਆਈਆਂ ਤੇ ਜਦੋਂ ਪੁਲਿਸ ਨੇ ਤੇ ਉਹ ਸਪੈਸ਼ਲ ਟੀਮ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹ ਗੱਡੀਆਂ ਨੇ ਭਜਾ ਕੇ ਲੈ ਗਏ ਉਥੋਂ।
ਅੱਛਾ ਜੀ।
ਤੇ ਅਖੀਰ ਪੁਲਿਸ ਨੇ ਜੀ ਜਦੋ ਜਹਿਦ ਤੋਂ ਬਾਅਦ ਉਹ ਗੱਡੀਆਂ ਰੋਕ ਲਈਆਂ ਤੇ ਫੜ ਲਈਆਂ, ਜੋ ਫੜੀਆਂ ਤੇ ਉਹਦੇ ਵਿੱਚ ਕੰਟੇਨਰ ਤੇ ਕੰਟੇਨਰਾਂ ਦੇ ਵਿੱਚ ਪੈਸਾ। ਤਾਂ ਜਦੋਂ ਉਥੇ ਜਿਹੜੇ ਬਿਨਾਂ ਵਰਦੀ ਤੋਂ ਜਿਹੜੇ ਉਸ ਗੱਡੀਆਂ ਚਲਾ ਰਹੇ ਜਾਂ ਉਹਦੇ ਨਾਲ ਬੰਦੇ ਸੀ, ਉਨ੍ਹਾਂ ਨੇ ਕਿਹਾ ਜੀ ਅਸੀਂ ਪੁਲਿਸ ਵਾਲੇ ਆ ਤੇ ਇਹ ਪੈਸਾ ਸਟੇਟ ਬੈਂਕ ਆਫ ਇੰਡੀਆ ਦਾ ਤੇ ਅਸੀਂ ਇਥੋਂ ਇਸ ਬ੍ਰਾਂਚ ਤੋਂ ਦੂਜੀ ਬ੍ਰਾਂਚ ਲਿਜਾ ਰਹੇ ਹਾਂ।
ਅੱਛਾ ਜੀ।
ਤਾਂ ਹੈਰਾਨੀ ਇਸ ਗੱਲ ਦੀ ਹੋਈ ਜੀ ਵੀ ਉਨ੍ਹਾਂ ਕੋਲੇ ਹੁਣ ਉਨ੍ਹਾਂ ਦੀ ਦੇਖੋ ਕਿ ਏਡੇ ਏਡੇ ਅਦਾਰੇ ਤੇ ਕਿਵੇਂ ਆਰਗੇਨਾਈਜ਼ ਕਰਦੇ ਆ, ਉਨ੍ਹਾਂ ਕੋਲੇ ਕੋਈ ਵੀ ਇਹੋ ਜਿਹਾ ਪੁਖਤਾ ਡਾਕੂਮੈਂਟ ਨਹੀਂ ਸੀਗਾ ਜਿਹੜਾ ਇਹ ਸਾਬਤ ਕਰ ਦਿੰਦਾ ਵੀ SBI ਦੇ ਪੈਸੇ ਆਏ। ਤੇ ਜਿਹੜੇ ਬਿਨਾਂ ਵਰਦੀ ਤੋਂ ਸਿਪਾਹੀ ਸੀ ਉਨ੍ਹਾਂ ਕੋਲੇ ਆਪਦੇ ਕੋਲੇ ਆਈਡੈਂਟੀ ਕਾਰਡ ਵੀ ਨਹੀਂ ਸੀ ਕਿਸੇ ਕੋਲੇ ਵੀ ਜਿਹੜਾ ਇਹ ਸਾਬਤ ਕਰ ਦਿੰਦਾ ਵੀ ਅਸੀਂ ਪੁਲਿਸ ਵਾਲੇ ਆ, ਸਾਰੇ ਜਣੇ ਨਾਰਮਲ ਆਪਦੀਆਂ ਕੱਪੜਿਆਂ ਸਨ। ਤਾਂ ਸਾਰਾ ਦਿਨ ਇਹ ਡਰਾਮਾ ਚੱਲਿਆ।
ਤੁਸੀਂ ਮੈਨੂੰ ਇਹ ਦੱਸੋ ਵੀ ਜਿਨ੍ਹਾਂ ਨੇ ਫੜੇ ਆ ਉਨ੍ਹਾਂ ਕੋਲ ਸੀਗੇ?
ਉਨ੍ਹਾਂ ਕੋਲ ਤਾਂ ਹੋਣੇ ਹੈ ਜੀ ਜਿਹੜਾ ਫੜ ਲਿਆ। ਤੇ ਸਾਰਾ ਦਿਨ ਨਾ ਇਹ ਚੱਲਦਾ ਰਿਹਾ, ਲੋਕਾਂ ਨੇ ਖਬਰ ਬਣਾ ਤੀ ਵੀ ਜਿਹੜਾ ਜੈਲਲਿਤਾ ਜਾਂ ਦੂਜੇ ਪਾਰਟੀਆਂ ਦਾ 570 ਕਰੋੜ ਰੁਪਇਆ ਜਿਹੜਾ ਇਲੈਕਸ਼ਨਾਂ ਚ ਵੰਡਿਆ ਜਾਣਾ ਸੀ ਉਹ ਫੜਿਆ ਗਿਆ। ਤਾਂ ਅਖੀਰ ਉਨ੍ਹਾਂ ਨੇ ਜਿਹੜੀ ਆਪਦੇ ਬੈਂਕ ਨਾਲ ਅਪਰੋਚ ਕੀਤੀ ਤੇ ਬੈਂਕ ਦੇ ਜਿਹੜੇ ਰਾਤ ਨੂੰ ਬੈਂਕ ਦਾ ਅਫੀਸ਼ੀਅਲ ਬਿਆਨ ਆਇਆ ਵੀ ਇਹ ਸਾਡੇ ਪੈਸੇ ਆ ਤੇ ਤੁਸੀਂ ਇਹ ਕਿੱਧਰੋਂ ਫੜ ਲਏ। ਤੇ ਹੁਣ ਤੁਸੀਂ ਦੇਖੋ ਵੀ ਪਹਿਲੀ ਗੱਲ ਤਾਂ ਲੁੱਟਾਂ ਖੋਹਾਂ ਕਿਉਂ ਹੁੰਦੀਆਂ, ਕਿਉਂ ਇੰਨੀਆਂ ਠੱਗੀਆਂ ਵੱਜਦੀਆਂ, ਘਪਲੇ ਕਿਉਂ ਹੁੰਦੇ? ਜਦੋਂ ਅਸੀਂ ਆਪ ਕਹਿੰਦੇ ਵੀ ਆ ਬੈਲ ਮੁਝੇ ਮਾਰ, ਤਾਂ ਫਿਰ ਤਾਂ ਹੋਣਾ ਹੀ ਆ। ਹੁਣ ਜੇ 570 ਕਰੋੜ ਇੱਕ ਛੋਟੀ ਮੋਟੀ ਰਕਮ ਆ, ਉਸ ਰਕਮ ਨੂੰ ਇੱਕ ਬੈਂਕ ਦੂਜੇ ਬੈਂਕ ਚ ਟਰਾਂਸਫਰ ਕਰ ਰਿਹਾ ਤੇ ਉਹ ਕਿਤੇ ਦੱਸ ਨੀ ਰਿਹਾ। ਇੱਕ ਟੁੱਚਾ ਜਾਂ ਲੀਡਰ ਕਿਸੇ ਸੜਕ ਉੱਤੋਂ ਦੀ ਲੰਘਦਾ ਤੇ ਸੜਕ ਦੇ ਉੱਤੇ 4 ਸਵੇਰੇ ਪਹਿਰੇ ਲੱਗ ਜਾਂਦੇ ਆ ਤੇ ਉਥੇ ਪੂਰੀ ਐ ਨਿਗਰਾਨੀ ਹੋ ਜਾਂਦੀ ਆ, ਬਹੁਤ ਚੌਕਸੀ ਹੋ ਜਾਂਦੀ। ਤੇ ਇੱਕ 570 ਕਰੋੜ ਰੁਪਇਆ ਜਾ ਰਿਹਾ ਤੇ ਉਹ ਕਿਸੇ ਨੂੰ ਦੱਸਿਆ ਨੀ ਜਾ ਰਿਹਾ ਕਿਸੇ ਢੰਗ ਨਾਲ, ਉਹ ਲਿਜਾਏ ਉਹਦਾ ਕੋਈ ਪੇਪਰ ਵਰਕ ਹੀ ਨਹੀਂ ਕੀਤਾ ਜਾ ਰਿਹਾ ਜਾਂ ਉਹਦੇ ਲਈ ਅਫੀਸ਼ੀਅਲ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਉਹ ਐ ਸੜਕ ਉਤੋਂ ਦੀ ਜਾ ਰਿਹਾ ਵੀ ਉਹਨੂੰ ਪੁਲਿਸ ਮਗਰ ਪੈ ਕੇ ਫੜ ਰਹੀ ਆ। ਸੋ ਮੈਂ ਤਾਂ ਹੈਰਾਨ ਆ ਜੀ ਵੀ ਸਟੇਟ ਬੈਂਕ ਆਫ ਇੰਡੀਆ ਵਰਗਾ ਏਡਾ ਵੱਡਾ ਅਦਾਰਾ ਤੇ ਇਸ ਢੰਗ ਨਾਲ ਉਹ ਆਰਗੇਨਾਈਜ਼ ਆ।
ਮੈਂ ਜੀ ਚਲੋ ਇਹ ਤਾਂ ਹੈਰਾਨੀ ਦੀ ਗੱਲ ਹੈ, ਇਧਰ ਆਸਟ੍ਰੇਲੀਆ ਦੇ ਵਿੱਚ ਵੀ ਕੁਛ ਇਸ ਤਰ੍ਹਾਂ ਦੀ ਵਾਪਰਿਆ, ਉਹ ਵੀ ਮੈਂ ਚਲੋ ਸਾਂਝਾ ਕਰ ਲਾਂ ਕਿਉਂਕਿ ਖੇਤੀਬਾੜੀ ਦੇ ਨਾਲ ਸੰਬੰਧਿਤ ਹੋਣ ਨਾਤੇ ਮੇਰਾ ਵੀ ਮਤਲਬ ਖਬਰ ਤੇ ਨਜ਼ਰ ਰਹਿੰਦੀ ਹੈ ਜਿਹੜੀ ਕਿ ਖੇਤੀਬਾੜੀ ਨਾਲ ਸੰਬੰਧਿਤ ਹੋਣ। ਸਾਰੇ ਜਾਣਦੇ ਹੋਣੇ ਆ ਖਾਸ ਕਰਕੇ ਮੈਲਬਨ ਇਲਾਕੇ ਵਿਕਟੋਰੀਆ ਦੇ ਵਿੱਚ ਕਿ ਮਰੀ ਗੋਲਬਨ ਜਿਹੜੀ ਡੇਅਰੀ ਆ ਉਹ ਬਹੁਤ ਮਤਲਬ ਆਸਟ੍ਰੇਲੀਆ ਦਾ ਸਾਰਿਆਂ ਨਾਲੋਂ ਵੱਡਾ ਜਿਹੜਾ ਕੋਆਪਰੇਟਿਵ ਹੈ ਜੀ ਉਹ ਦੁੱਧ ਦਾ ਡੇਅਰੀ ਦਾ, ਤੇ ਤਕਰੀਬਨ ਆਸਟ੍ਰੇਲੀਆ ਦਾ 37% ਦੁੱਧ ਜਿਹੜਾ ਆ ਉਹ ਪ੍ਰੋਸੈਸ ਕਰਦੇ ਉਨ੍ਹਾਂ ਕੋਲ ਹੈ ਮਰੀ ਗੋਲਬਨ ਵਾਲਿਆਂ ਕੋਲ, ਜਿਹੜਾ ਕਿ 9.6 ਬਿਲੀਅਨ ਲੀਟਰ ਸਾਲ ਦਾ ਬਣਦਾ ਆ, ਮਤਲਬ ਆਲਮੋਸਟ 10 ਬਿਲੀਅਨ ਲੀਟਰ ਤੇ ਇਹ ਪ੍ਰੋਸੈਸ ਕਰਦੇ ਨੇ, ਬਹੁਤ ਵੱਡੀ ਕੰਪਨੀ ਆ। ਤੇ ਇਨ੍ਹਾਂ ਦੀ ਸਾਲ ਦੀ ਜਿਹੜੀ ਟਰਨਓਵਰ ਹੁੰਦੀ ਆ ਜੀ ਉਹ $3 ਬਿਲੀਅਨ ਹੁੰਦੀ ਆ। ਸੋ ਐਡੀ ਵੱਡੀ ਕੰਪਨੀ ਆ, 2600 ਫਾਰਮਰ ਇਸ ਕੋਆਪਰੇਟਿਵ ਨਾਲ ਜੁੜੇ ਹੋਏ ਨੇ ਤੇ ਉਹ ਹਰ ਰੋਜ਼ 2600 ਜਿਹੜਾ ਫਾਰਮਰ ਹੈ 5 ਵਜੇ ਉੱਠ ਕੇ ਦੁੱਧ ਚੋਂਦਾ ਹੈ ਤੇ ਇਹ ਕੋਆਪਰੇਟਿਵ ਤੌਰ ਤੇ ਇਹ ਸਪਲਾਈ ਹੁੰਦੀ ਹੈ। ਹੁਣ ਪਿੱਛੇ ਜਿਹਾ ਕੀ ਹੋਇਆ ਕਿ 2-3 ਸਾਲ ਪਹਿਲਾਂ ਜਿਹੜੇ ਇਨ੍ਹਾਂ ਦੇ ਡਾਇਰੈਕਟਰ ਸੀਗੇ ਉਨ੍ਹਾਂ ਨੇ ਮਤਲਬ ਆਸਟ੍ਰੇਲੀਅਨ ਸਟਾਕ ਐਕਸਚੇਂਜ ਤੇ ਇਹਦਾ ਇੱਕ ਹਿੱਸਾ ਵੇਚ ਦਿੱਤਾ, ਮਤਲਬ ਪਬਲਿਕ ਲਿਸਟਿੰਗ ਕਰ ਦਿੱਤੀ, ਜਿਸ ਤੋਂ ਕਿ 500 ਮਿਲੀਅਨ ਪੈਸਾ ਇਕੱਠਾ ਹੋਇਆ ਔਰ ਇਹ ਤੋਂ ਫਿਰ ਉਨ੍ਹਾਂ ਨੇ ਫਰਦਰ ਡਿਵੈਲਪਮੈਂਟ ਕਰਨੀ ਸੀ ਇਹ ਪੈਸਾ ਇਕੱਠਾ ਕਰਕੇ। ਹੁਣ ਆਸਟ੍ਰੇਲੀਆ ਜਿਹੜੇ ਇਹ ਕੋਆਪਰੇਟਿਵ ਹੈ ਇਨ੍ਹਾਂ ਨੂੰ ਇਹ ਵਾਅਦਾ ਕੀਤਾ ਗਿਆ ਕਿ ਤੁਹਾਨੂੰ$6 ਪ੍ਰਤੀ ਕਿਲੋਗ੍ਰਾਮ ਜਿਹੜਾ ਉਹਦੇ ਵਿਚ ਸੋਲਿਡ ਵੇਸਟ ਹੁੰਦਾ ਉਹਦੇ ਮਿਲਣਗੇ, ਜਿਹੜਾ ਕਿ ਤਕਰੀਬਨ 45 ਸੈਂਟ ਬਣਦਾ ਸੀ। ਤੇ ਜਿਹੜੀ ਮੌਜੂਦਾ ਪ੍ਰਾਈਸ ਸੀਗੀ, ਪਹਿਲਾਂ ਪ੍ਰਾਈਸ ਸੀਗੀ ਉਹ ਸੀਗੀ 41 ਸੈਂਟ। ਸੋ ਜਿਹੜੇ ਵਿਕਟੋਰੀਆ ਦੇ ਹੁਣ ਡੈਰੀ ਵਾਲੇ ਜੀ ਨੋਟ ਕਰਨ, ਜਿਹੜੇ ਕਹਿੰਦੇ ਕਿ ਗਾਈਆਂ ਰੱਖ ਲੈਣੀਆਂ ਉਹ ਨੋਟ ਕਰਨਾ ਸੀ, ਹਿਸਾਬ ਤਾਬ ਦੱਸ ਰਹੇ ਹਾਂ ਕਿ ਵਿਕਟੋਰੀਆ ਦੇ ਵਿਚ ਜੇ ਗਾਈਆਂ ਪਾਲਣੀਆਂ ਤਾਂ ਦੁੱਧ ਚੋਣਾ ਆ ਤਾਂ ਤਕਰੀਬਨ 42 ਸੈਂਟ ਲੀਟਰ ਦੇ ਮਿਲਦੇ ਆ ਜੀ ਤੁਹਾਨੂੰ ਫਾਰਮਰ ਨੂੰ। ਤੇ ਹੁਣ ਇਨ੍ਹਾਂ ਨੇ ਇਹ ਕੀਤਾ ਸੀ ਵੀ ਜੇ ਇਹਨੂੰ ਪਬਲਿਕ ਲਿਸਟਿੰਗ ਕਰ ਦਿੱਤਾ ਜਾਵੇ ਤਾਂ ਅਸੀਂ ਇਹ ਚ ਹੋਰ ਇਨਵੈਸਟਮੈਂਟ ਕਰਕੇ ਤਾਂ ਇਸ ਨੂੰ ਅਸੀਂ 3 ਸੈਂਟ ਹੋਰ ਅਸੀਂ ਆਪਣੀ ਜਿਹੜੀ ਵੈਲਿਊ ਐਡ ਕਰ ਸਕਦੇ ਹਾਂ। ਹੁਣ ਮਿੰਟੂ ਜੀ ਉਹਦੇ ਵਿਚ ਇੱਦਾਂ ਆਉਂਦਾ ਵੀ ਜਿਹੜਾ ਦੁੱਧ ਵੇਚਣਾ ਕੋਲਜ਼ ਨੂੰ ਡਾਲਰ ਦਾ ਉਹਦੇ ਚ ਤਾਂ ਪੈਂਦਾ ਘਾਟਾ, ਠੀਕ ਹੈ ਨਾ, ਉਹਦੇ ਚ ਬਹੁਤਾ ਮਾਰਜਿਨ ਨਹੀਂ ਹੈਗਾ। ਹੁਣ ਇਹ ਕੰਪਨੀ ਕਹਿੰਦੀ ਸੀ ਵੀ ਅਸੀਂ ਇੱਥੇ ਜੀ ਡਰਾਈ ਪਲਾਂਟ ਲਾਵਾਂਗੇ, ਅਸੀਂ ਦੁੱਧ ਨੂੰ ਪ੍ਰੋਸੈਸਿੰਗ ਪਲਾਂਟ ਲਾਵਾਂਗੇ, ਚੀਜ਼ ਪਲਾਂਟ ਲਾਵਾਂਗੇ। ਉਹ ਜਿਹੜੀ ਚੀਜ਼ ਹੁੰਦੀ ਨਿਕਲਦੀ ਆ ਵਿੱਚੋਂ ਪਨੀਰ ਨਿਕਲਦਾ ਆ ਜਾਂ ਹੋਰ ਬੱਚਿਆਂ ਦਾ ਜਿਹੜਾ ਪੈਕਟ ਬਣਾਉਂਦੇ ਨੇ ਦੁੱਧ ਦੇ, ਉਹਦੀ ਵੈਲਿਊ ਜ਼ਿਆਦਾ ਹੁੰਦੀ ਆ। ਕਹਿੰਦੇ ਅਸੀਂ ਆਪਣਾ ਜਿਹੜਾ ਮੇਜਰ ਦੁੱਧ ਹੈ ਉਹ ਅਸੀਂ ਕੋਲਜ਼ ਬੁਲਵਰਸ ਨੂੰ ਤਾਂ ਦੇ ਹੀ ਰਹੇ ਹਾਂ, ਪਰ ਨਾਲ ਦੀ ਨਾਲ ਅਸੀਂ ਇਹ ਪ੍ਰੋਡਕਟ ਬਣਾਵਾਂਗੇ, ਉਸ ਦੇ ਨਾਲ 3 ਸੈਂਟ ਫਾਰਮਰ ਨੂੰ ਵੱਧ ਮਿਲਣਗੇ। ਸੋ ਇਸ ਜ਼ਰੀਏ ਉਨ੍ਹਾਂ ਨੇ ਮਤਲਬ ਪ੍ਰੋਮਿਸ ਕੀਤਾ ਤੇ ਪੇਮੈਂਟਾਂ ਵੀ ਦੇਣੀਆਂ ਸ਼ੁਰੂ ਕਰਤੀਆਂ। ਤੇ ਹੁਣ ਉਹ ਜਿਹੜਾ ਦੁੱਧ ਤਾਂ ਇਹ ਨਹੀਂ ਬਣਾ ਲਿਆ, ਪਰ ਉਹ ਜਿਹੜੇ ਵਰਲਡ ਪ੍ਰਾਈਸਿਸ ਆ ਉਹ ਕੋਲੈਪਸ ਹੋ ਗਿਆ ਤੇ ਉਹ ਵਿਕਿਆ ਨਹੀਂ। ਤੇ ਹੁਣ ਜਿਹੜਾ ਹੈ ਜੀ ਮਤਲਬ ਇੰਨੇ ਔਖੇ ਆ ਸਾਰੇ ਫਾਰਮਰ, ਉਨ੍ਹਾਂ ਨੇ ਬੈਕਡੇਟ ਕਰ ਦਿੱਤਾ ਵੀ ਤੁਹਾਨੂੰ ਪਿਛਲੇ ਜਿਹੜੇ ਸਾਲ ਦੇ ਪੈਸੇ ਵੱਧ ਆਏ ਉਹ ਵੀ ਤੁਹਾਨੂੰ ਮੋੜਨੇ ਪੈਣੇ ਆ। ਤੇ ਕੱਲਾ ਕੱਲਾ ਫਾਰਮਰ ਤਕਰੀਬਨ $1,00,000 ਤੋਂ ਲੈ ਕੇ $1.5 ਲੱਖ ਤੱਕ ਉਨ੍ਹਾਂ ਦੇ ਪੈਸੇ ਜਿਹੜੇ ਵਾਪਸ ਉਨ੍ਹਾਂ ਨੂੰ ਮੋੜਨੇ ਪੈਣੇ ਆ। ਤੇ ਦੁੱਧ ਦੀ ਜਿਹੜੀ ਰੀਅਲ ਕੀਮਤ ਪਤਾ ਕੀ ਰਹਿ ਗਈ ਹੈ? 35 ਸੈਂਟ। ਸੋ 42 ਸੈਂਟ ਤੋਂ ਲੈ ਕੇ ਮੁੜ ਕੇ 35 ਸੈਂਟ ਆ ਗਈ ਹੈ। ਔਰ ਇਸ ਦੇ ਨਾਲ ਇੱਕ ਖਲਬਲੀ ਮਚੀ ਹੋਈ ਹੈ ਜੀ ਵਿਕਟੋਰੀਆ ਦੇ ਵਿਚ ਕਿ ਇਹ ਕਿਸ ਤਰ੍ਹਾਂ ਮੈਨੇਜ ਹੋਊਗਾ, ਕਿਉਂਕਿ ਜਿਹੜੇ ਨਵੇਂ ਫਾਰਮਰ ਸੀ ਜਾਂ ਯੰਗ ਫਾਰਮਰ ਆ ਜਿਨ੍ਹਾਂ ਨੇ ਕਰਜ਼ਾ ਲੈ ਕੇ ਆਪਣੀ ਡਿਵੈਲਪਮੈਂਟ ਕਰ ਲਈ ਸੀ ਵੀ ਸਾਡਾ ਹੁਣ ਚਲੋ ਦੁੱਧ ਜ਼ਿਆਦਾ ਵਿਕਣਾ ਆ ਜਾਂ ਲੈਣਾ ਆ ਜਾਂ ਕੋਈ ਵੀ ਆ ਖਾਦਾਂ ਪਾ ਲਈਆਂ ਜਾਂ, ਸੋ ਉਹ ਬਰੋਕ ਹੋਣ ਦੇ ਕਗਾਰ ਤੇ ਖੜੇ ਹੋ ਗਏ ਨੇ ਆ ਕੇ। ਸੋ ਇਹ ਇੱਕ ਬਹੁਤ ਵੱਡੀ ਸਮੱਸਿਆ ਹੈ। ਸੋ ਦੋਸਤੋ ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਜੀ ਕੋਲਜ਼ ਦੇ ਵਿਚ ਦੁੱਧ ਸਸਤਾ ਲੱਗਿਆ, ਸਬਜ਼ੀ ਸਸਤੀ ਲੱਗੀ ਹੈ ਜਾਓ ਹੈ, ਉਹ ਹੁਣ ਕਾਫੀ ਰੌਲਾ ਪੈਂਦਾ ਰਿਹਾ ਵੀ ਡਾਲਰ ਨੂੰ ਕਿੱਦਾਂ ਅਫੋਰਡ ਕਰ ਸਕਦੇ ਆ ਡਾਲਰ ਨੂੰ ਲੀਟਰ, ਜਦੋਂ ਤੁਸੀਂ 42 ਸੈਂਟ ਦਾ ਜਿਹੜਾ ਦੁੱਧ ਹੈ ਉਹ ਫਾਰਮਰ ਤੋਂ ਲੈ ਰਹੇ ਆ, ਫਿਰ ਉਹਦੀ ਟਰਾਂਸਪੋਰਟ ਪੈ ਰਹੀ ਆ, ਪ੍ਰੋਸੈਸਿੰਗ ਪੈ ਰਹੀ ਆ, ਬੋਟਲਿੰਗ ਪੈ ਰਹੀ ਆ, ਤੇ ਉਹਦੀ ਮਤਲਬ ਉਹ ਐਕਚੁਲੀ ਉਹ $1.5-$2 ਨੂੰ ਵਿਕਣਾ ਚਾਹੀਦਾ ਦੁੱਧ, ਠੀਕ ਹੈ ਨਾ, ਤਾਂ ਜਾ ਕੇ 42 ਸੈਂਟ ਜਸਟੀਫਾਈ ਹੁੰਦੇ ਆ ਫਾਰਮਰ ਨੂੰ, ਕਿਉਂਕਿ ਵਿਚਾਲੇ ਹੋਰ ਵੀ ਬਹੁਤ ਕੁਝ ਜਾਂਦਾ। ਸੋ ਉਹ ਡਾਲਰ ਨੂੰ ਵੇਚ ਕੇ ਮਤਲਬ ਉਹ ਫਾਇਦਾ ਨਹੀਂ ਹੈਗਾ ਕਿਸਾਨ ਨੂੰ। ਕਿਸਾਨ ਹੁਣ ਦੇਖ ਲਓ ਤੁਹਾਡੇ ਸਾਹਮਣੇ ਦੇਖ ਲਓ ਵੀ ਕੋਲਜ਼ ਸੁਪਰ ਮਾਰਕੀਟ ਜਾਂ ਦੂਜਿਆਂ ਨੇ ਬੁਲਵਰਸ ਵਾਲਿਆਂ ਨੇ ਤਾਂ ਪੈਸੇ ਬਣਾ ਲਏ, ਇਨ੍ਹਾਂ ਨੂੰ ਬੈਕਡੇਟ ਕਰਕੇ $1.5-$2 ਲੱਖ ਇਨ੍ਹਾਂ ਦੇ ਸਿਰ ਚੜ ਗਿਆ ਫਾਰਮਰਾਂ ਦੇ। ਸੋ ਜਿਹੜੀ ਮਿਸਮੈਨੇਜਮੈਂਟ ਦੀ ਗੱਲ ਹੈ ਨਾ, ਉਹ ਚਾਹੇ ਇੰਡੀਆ ਹੋਵੇ ਚਾਹੇ ਆਸਟ੍ਰੇਲੀਆ ਹੋਵੇ, ਜਦੋਂ ਮਿਸਮੈਨੇਜਮੈਂਟ ਆ ਜਾਂਦੀ ਹੈ ਨਾ ਤਾਂ ਫਿਰ ਉਹ ਆਉਂਦੀ ਆ ਸਾਰੇ ਸਿਸਟਮ ਦੇ ਵਿਚ। ਸੋ ਮੈਂ ਇਹ ਖ਼ਬਰ ਸਾਂਝੀ ਕਰਨਾ ਚਾਹੁੰਦਾ ਸੀ ਆਪਣੇ ਸਾਰੇ ਸਰੋਤਿਆਂ ਨਾਲ ਕਿ ਪਤਾ ਹੋਵੇ ਵੀ ਇਹ ਜਿਹੜੀ ਖੇਤੀਬਾੜੀ ਆ ਹਰੇਕ ਤਾਂ ਇੱਕੋ ਹੀ ਆ, ਮਾਨਸਿਕਤਾ ਸਾਡੀ ਉਹੀ ਆ, ਜਿਹੜਾ ਮਤਲਬ ਆੜਤਪਣਾ ਜਾਂ ਮੂਹਰੇ ਦੁਕਾਨਾਂ ਵਾਲੇ ਆ ਜਾਂ ਵਿਚਾਲੇ ਜਿਹੜੇ ਮੈਨੇਜ ਕਰਦੇ ਆ ਉਨ੍ਹਾਂ ਤੇ ਵੀ ਜਿਹੜੀ ਕੰਟਰੋਲ ਕਰਨੇ ਬਹੁਤ ਜ਼ਰੂਰੀ ਆ। ਹੁਣ ਦੱਸੋ ਵੀ ਜਿਹੜੀ ਇੰਡੀਆ ਚ ਕਿਸਾਨੀ ਦੀ ਹਾਲਾਤ ਨੇ ਉਹੀ ਹਾਲਾਤ ਤਾਂ ਹੁਣ ਇਹ ਜਿਹੜੇ 2200-1600 ਕਿੰਨੇ ਬੰਦੇ ਮੈਂ ਦੱਸੇ ਆ, ਇੱਕ ਵਾਰੀ ਫੇਰ ਮੈਂ ਸ਼ੇਅਰ ਕਰਦਾ, 2600 ਫਾਰਮਰ ਹੈ, ਇਨ੍ਹਾਂ ਦੇ ਵਿਚੋਂ ਜੇ 200 ਬੰਦਾ ਵੀ ਸਟ੍ਰੈਸ ਦੇ ਹੇਠਾਂ ਆ ਗਿਆ ਦੱਸੋ ਫਿਰ ਸੁਸਾਈਡ ਨਾ ਕਰੂਗਾ ਕੀ ਕਰੂਗਾ, ਜਿਨ੍ਹਾਂ ਨੂੰ $2-2 ਲੱਖ ਮੋੜ ਕੇ, ਹਨਾ। ਸੋ ਇਹ ਜਿਹੜੀਆਂ ਸਿਚੁਏਸ਼ਨ ਬਣਦੀਆਂ ਨੇ ਜਿਹੜੀ ਮਾਰਕੀਟ ਦੇ ਵਿਚ ਨਾ ਊਣ ਕਤਾਈਆਂ ਨੇ ਉਹ ਮਤਲਬ ਕੰਟਰੋਲ ਨਹੀਂ ਹੈਗਾ ਜਾਂ ਕੋਈ ਮਤਲਬ ਜਿਹੜੇ ਵਿਚਾਲੇ ਬੰਦੇ ਖਰਾਬ ਕਰ ਦਿੰਦੇ ਉਨ੍ਹਾਂ ਕਰਕੇ ਜ਼ਿਆਦਾ ਸਿਚੁਏਸ਼ਨ ਬਣਦੀ ਹੈ। ਚਲੋ ਇਸ ਖ਼ਬਰ ਤੋਂ ਬਾਅਦ ਮਿੰਟੂ ਜੀ ਆਪਾਂ ਸੁਨੇਹੇ ਲੈਂਦੇ ਹਾਂ, ਸੁਨੇਹੇ ਤੋਂ ਬਾਅਦ ਫਿਰ ਆਪਾਂ ਆਪਣਾ ਇੱਕ ਮੁੱਦਾ ਆ ਬੜਾ ਅਹਿਮ ਮੁੱਦਾ ਉਹ ਤੇ ਆਪਾਂ ਗੱਲ ਕਰਨੀ ਆ। ਜਸਵੰਤ ਸਿੰਘ ਕੈਨਬਰਾ ਵਾਲੇ ਆਪਣੇ ਡਰਾਈਵਰ ਦੀ ਫੋਟੋ ਭੇਜ ਰਹੇ ਨੇ, ਕਿਆ ਬਾਤ ਹੈ ਜੀ, ਐਕਸ਼ਨ ਡਰਾਈਵਰ ਕਿਆ ਬਾਤ ਹੈ, ਨੰਬਰ ਵੀ ਭੇਜਤਾ ਤੁਸੀਂ, ਕਹਿੰਦੇ ਇੱਕ ਸਾਨੂੰ ਆਈ ਡੀ ਤੁਸੀਂ ਐਵੇਂ ਭੇਜ ਰਹੇ ਹੋ ਜਾਂ ਵੈਸੇ ਕੋਈ ਗੱਲ ਹੈ, ਤੁਸੀਂ ਗੱਲ ਵੀ ਲਿਖ ਕੇ ਭੇਜੋ ਨਾ। ਤੇ ਚਲੋ ਤੇ ਮਿੰਟੂ ਜੀ ਨਾਲ ਹੁਣ ਨਾ ਇੱਕ ਜਿਹੜਾ ਮਸਲਾ ਆ ਉਹ ਸਾਂਝੀ ਕਰਨਾ, ਉਹ ਇਹ ਹੈ ਕਿ ਹੈਗਾ ਇਹ ਸਮਾਜਿਕ ਮਸਲਾ ਬਹੁਤ ਜ਼ਰੂਰੀ ਹੈ। ਮੇਰੀ ਗੱਲ ਹੋ ਰਹੀ ਸੀ ਵਿਪੀ ਹੁਣੀ ਪਿਛਲੇ ਹਫ਼ਤੇ ਆ ਕੇ ਵੀ ਗਏ ਆ ਤੇ ਕਾਫੀ ਡਿਬੇਟ ਚੱਲਿਆ ਇਸ ਗੱਲ ਦੇ ਉੱਤੇ, ਸਾਂਝੀਆਂ ਵੀ ਕੀਤੀਆਂ ਗਈਆਂ ਗੱਲਾਂ ਤੇ ਉਹ ਕਹਿੰਦੇ ਵੀ ਮੈਂ ਸ਼ੇਅਰ ਕਰਨਾ ਚਾਹੁੰਦਾ ਇੱਕ ਟਰੂ ਸਟੋਰੀ ਆ ਇਹ ਤੇ ਕਹਿੰਦੇ ਜੇ ਨਾ ਤੁਹਾਡੇ ਬ੍ਰਦਰ ਸਿਸਟਰ ਭਤੀਜੇ ਭਾਣਜੇ ਇੰਡੀਆ ਦੇ ਵਿੱਚ ਹੈਗੇ ਆ ਤਾਂ ਉਹਨਾਂ ਨੂੰ ਤੁਸੀਂ ਇਹ ਨਾ ਦੱਸੋ, ਇਹ ਵਾਅਦਾ ਨਾ ਕਰੋ ਕਿ ਅਸੀਂ ਤੁਹਾਨੂੰ ਆਸਟ੍ਰੇਲੀਆ ਕੈਨੇਡਾ ਜਾਂ ਅਮਰੀਕਾ ਲੈ ਕੇ ਚੱਲ ਜਾਵਾਂਗੇ ਤੇ ਅਸੀਂ ਤੁਹਾਡੀ ਮਦਦ ਕਰਾਂਗੇ ਆਸਟ੍ਰੇਲੀਆ ਰਹਿਣ ਨੂੰ ਜਾਂ ਪੱਕੇ ਹੋਣ ਨੂੰ। ਸੋ ਇਹ ਗੱਲਾਂ ਬਿਲਕੁਲ ਨਹੀਂ ਕਰਨੀਆਂ ਚਾਹੀਦੀਆਂ, ਇਹ ਹੈਗਾ ਸਾਰ ਜਿਹੜਾ ਉਨ੍ਹਾਂ ਨੇ ਕਿਹਾ। ਹੁਣ ਉਨ੍ਹਾਂ ਨੇ ਇੱਥੇ ਵੀ ਸਟੋਰੀ ਸੁਣਾਈ ਸੀ, ਅੱਜ ਵੀ ਕਿਉਂ ਨਹੀਂ ਕਰਨੀ, ਅੱਜ ਵੀ ਸਾਂਝੀ ਕੀਤੀ ਹੈ ਕਿ ਕਹਿੰਦੇ ਮੈਂ ਇੱਕ ਲੇਡੀ ਨੂੰ ਜਾਣਦਾ ਕੈਨੇਡਾ ਤੋਂ ਤੇ ਉਹ ਅਕਸਰ ਹੀ ਆਪਣੇ ਭਾਣਜਿਆਂ ਨੂੰ ਕਹਿੰਦੀ ਹੁੰਦੀ ਸੀ ਵੀ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਨੂੰ ਕੈਨੇਡਾ ਲੈ ਜਾਣਾ ਹੈ, ਕੈਨੇਡਾ ਲੈ ਜਾਣਾ। ਤੇ ਕਹਿੰਦੇ ਕਿ ਉਹਨਾਂ ਦੇ ਦੋ ਭਾਣਜੇ ਸਨ ਤੇ ਭਤੀਜੇ ਸਨ ਸੋਰੀ ਭਰਾ ਦੇ ਮੁੰਡੇ ਤੇ ਉਹ ਜਦੋਂ ਉਨ੍ਹਾਂ ਨੂੰ ਪਤਾ ਲੱਗ ਗਿਆ ਵੀ ਸਾਡੀ ਭੂਆ ਨੇ ਤਾਂ ਸਾਨੂੰ ਸਪੋਂਸਰ ਕਰ ਦੇਣਾ ਜੀ ਕੈਨੇਡਾ ਨੂੰ ਲੈ ਕੇ ਜਾਣਾ ਤੇ ਉਨ੍ਹਾਂ ਨੇ ਕਹਿੰਦੇ ਪੜ੍ਹਾਈ ਦੇ ਵੱਲ ਧਿਆਨ ਨਹੀਂ ਲਾਇਆ ਤੇ ਕਿਉਂਕਿ ਉਨ੍ਹਾਂ ਨੇ ਕੈਨੇਡਾ ਜਾਣਾ ਸੀ ਤੇ ਜਿੱਦਾਂ ਜਿੱਦਾਂ ਉਹ ਵੱਡੇ ਹੁੰਦੇ ਗਏ ਤੇ ਉਨ੍ਹਾਂ ਦੀ ਜਿਹੜੀ ਲਾਪਰਵਾਹੀ ਆ ਵੱਧਦੀ ਗਈ ਤੇ ਜਦੋਂ ਪੜ੍ਹਨਾ ਨਹੀਂ ਤਾਂ ਵਿਹਲਾ ਆ ਤੇ ਇਲਤਾਨ ਨੂੰ ਧਿਆਨ ਰਹਿਣਾ ਤੇ ਉਨ੍ਹਾਂ ਦੀ ਆਂਟੀ ਜਿਹੜੀ ਆ ਜਿਹੜੀ ਭੂਆ ਆ ਉਹ ਕੈਨੇਡਾ ਤੋਂ ਉਨ੍ਹਾਂ ਨੂੰ ਮਤਲਬ ਵਿਹਲੇ ਵਿਹਲੇ ਸਿਰ ਮਹੀਨੇ ਦੋ ਮਹੀਨੇ ਮਗਰੋਂ ਪੈਸੇ ਵੀ ਭੇਜਦੀ ਰਹੀ ਲੈ ਕੋਈ ਗੱਲ ਨਹੀਂ ਚੱਕ ਲੋ ਕੋਈ ਗੱਲ ਨੀ ਖਰਚ ਲੋ। ਉਹ ਹੌਲੀ ਹੌਲੀ ਜਦੋਂ ਜਵਾਨੀ ਦੇ ਵਿਚ ਪੈਰ ਧਰਿਆ ਉਨ੍ਹਾਂ ਨੇ ਤਾਂ ਡਰੱਗ ਲੈਣੇ ਸ਼ੁਰੂ ਕਰਤੇ, ਉਨ੍ਹਾਂ ਨੇ ਨਸ਼ਿਆਂ ਵੱਲ ਪੈ ਗਏ।
ਪੈਸਾ ਫਰੀ ਦਾ ਸੀ,
ਪੈਸਾ ਫਰੀ ਦਾ ਸੀ, ਕੈਨੇਡਾ ਦੇ ਸੁਪਨੇ ਸੀ। ਸੋ ਉਨ੍ਹਾਂ ਦੇ ਪੈਰ ਚੱਕੇ ਗਏ ਤੇ ਉਨ੍ਹਾਂ ਨੇ ਡਰੱਗ ਲੈਣੇ ਸ਼ੁਰੂ ਕਰਤੇ, ਪਰ ਕਿਸੇ ਕਾਰਨ ਉਨ੍ਹਾਂ ਦੀ ਜਿਹੜੀ ਫਾਈਲ ਲੱਗੀ ਸੀ ਉਹ ਰਿਜੈਕਟ ਹੋ ਗਈ ਤੇ ਰਿਜੈਕਟ ਹੋਣ ਤੋਂ ਬਾਅਦ ਜਦੋਂ ਇੱਕ ਵਾਰੀ ਰਿਜੈਕਟ ਹੋ ਗਈ ਫਿਰ ਉਹ ਧੁਰ ਤੱਕ ਰਿਜੈਕਟ ਹੁੰਦੀ ਚਲੀ ਜਾਂਦੀ ਹੈ, ਬਹੁਤ ਹਾਰਡ ਹੈ ਜੀ ਫਿਰ ਕਰਨਾ। ਪਰ ਇਨ ਦਾ ਮੀਨ ਟਾਈਮ ਨਾ ਉਹਨਾਂ ਕੋਲ ਕੁਆਲੀਫਿਕੇਸ਼ਨ ਸੀ ਕਿਉਂਕਿ ਉਹ ਪੜ੍ਹੇ ਨਹੀਂ, ਇੰਗਲਿਸ਼ ਉਨ੍ਹਾਂ ਦੀ ਬੜੀ ਡਾਊਨ ਸੀ ਤੇ ਨਾਲ ਦੀ ਨਾਲ ਡਰੱਗ ਲੈਣ ਕਰਕੇ ਉਨ੍ਹਾਂ ਦੀ ਜਿਹੜੀ ਸਿਹਤ ਵੀ ਆ ਉਹ ਵੀ ਇੰਨੀ ਵਧੀਆ ਨਹੀਂ ਰਹੀ। ਹੋਇਆ ਕਿ ਪਿਛਲੇ ਇੱਕ ਦੋ ਸਾਲ ਦੇ ਵਿਚ ਉਹ ਜਿਹੜੇ ਦੋਨੋ ਹੀ ਉਹਦੇ ਭਤੀਜੇ ਸੀ ਉਹ ਦੋਨੋ ਹੀ ਮਰ ਗਏ ਨਸ਼ਿਆਂ ਕਰਕੇ, ਦੋਨੋ ਹੀ ਪੂਰੇ ਆ ਗਏ। ਹੁਣ ਕੀ ਆ, ਹੁਣ ਜਿਹੜਾ ਭਰਾ ਦਾ ਪਰਿਵਾਰ ਹੈ ਮਤਲਬ ਉਹਦਾ ਕੋਈ ਮਤਲਬ ਦੀਵਾ ਨਹੀਂ ਹੈਗਾ ਹੁਣ ਜਗਣ ਨੂੰ, ਹੁਣ ਉਨ੍ਹਾਂ ਦਾ ਇੱਟ ਕੁੱਤੇ ਦਾ ਵੈਰ ਹੈ ਜੀ ਹੁਣ ਕਹਿੰਦੇ ਭੂਆ ਦੇ ਮਤਲਬ ਭੈਣ ਭਰਾ ਦਾ। ਹੁਣ ਉਹ ਭਰਾ ਤੇ ਭਰਜਾਈ ਬਲੇਮ ਕਰ ਰਿਹਾ ਵੀ ਇਹਨੇ ਸਾਡਾ ਜਿਹੜਾ ਟੱਬਰ ਹੈ ਸਾਰਾ ਇਹਨੇ ਤਬਾਹ ਕਰ ਦਿੱਤਾ, ਉਹ ਹੁਣ ਉਧਰ ਜਿਹੜੀ ਉਹ ਭੂਆ ਆ ਉਹ ਹੁਣ ਕਹਿੰਦੇ ਵੀ ਪਹਿਲਾਂ ਤਾਂ ਉਹ ਆਪਣੇ ਸਹੁਰੀ ਨਹੀਂ ਸੀ ਆਉਂਦੀ ਹੁੰਦੀ, ਜਦੋਂ ਬਾਹਰੋਂ ਆਉਣਾ ਕੈਨੇਡਾ ਤੋਂ ਜਾਂ ਅਮਰੀਕਾ ਆਉਣਾ ਤਾਂ ਉਹਨੇ ਆਪਣੇ ਸਹੁਰੀ ਨਹੀਂ ਆਉਣਾ, ਉਹਨੇ ਆਪਣੇ ਭਰਾ ਦੇ ਜਾਣਾ, ਉੱਥੇ ਹੀ ਰਹਿਣਾ ਉੱਥੇ। ਮਤਲਬ ਉਹ ਹੋਇਆ ਕਿ ਹੁਣ ਉਹਨਾਂ ਦੀ ਇੰਨੀ ਆਪਸ ਦੇ ਵਿਚ ਹੁਣ ਉਹ ਵਿਚਾਰੀ ਇੱਧਰ ਮੂੰਹ ਦਿਖਾਲਣ ਜੋਗੀ ਨਹੀਂ ਰਹੀ ਹੈਗੀ ਹੈ ਨਾ, ਇੱਥੇ ਆਉਂਦੀ ਆ। ਸੋ ਇਹ ਜਿਹੜੀਆਂ ਸਿਚੁਏਸ਼ਨ ਹੈ ਇਹ ਅਸੀਂ ਕਈ ਵਾਰੀ ਮੈਂ ਇਹ ਤਾਂ ਇੱਕ ਸਿਚੁਏਸ਼ਨ ਹੈ, ਮੈਂ ਤਾਂ ਹਜ਼ਾਰਾਂ ਹੀ ਜਾਣਦਾ ਇਹੋ ਜਿਹੇ ਕੇਸ ਸਾਡੇ, ਕਿਉਂਕਿ ਦੁਆਬੇ ਇਲਾਕੇ ਦੇ ਵਿਚ ਬਹੁਤ ਪੁਰਾਣੇ ਬੰਦੇ ਬਾਹਰ ਗਏ ਹੋ ਆ। ਸੋ ਇਹੋ ਜਿਹੀਆਂ ਕਹਾਣੀਆਂ ਬਹੁਤ ਪੁਰਾਣੀਆਂ ਵਾਪਰੀਆਂ ਆ ਦੁਆਬੇ ਦੇ ਵਿਚ, ਹੁਣ ਘੱਟ ਗਈਆਂ ਨੇ ਤੇ ਪਰ ਅਸੀਂ ਇਹ ਗੱਲ ਤਾਂ ਛੇੜੀ ਆ ਹੁਣ ਕਿ ਜਿਹੜੇ ਵੀ ਪੰਜਾਬੀ ਇੱਥੇ ਨਵੇਂ ਸੈਟਲ ਹੋ ਰਹੇ ਨੇ ਜਾਂ ਹੋਰ ਕੰਟਰੀਆਂ ਦੇ ਵਿਚ ਹੋ ਰਹੇ ਨੇ ਉਨ੍ਹਾਂ ਨੂੰ ਇਹ ਗੱਲਾਂ ਦਾ ਪਤਾ ਹੋਵੇ ਤਾਂ ਕਿ ਉਹ ਜਿਹੜੇ ਪਿਛਲੇ ਆਪਣੇ ਰਿਸ਼ਤੇਦਾਰ ਆ ਉਨ੍ਹਾਂ ਦਾ ਕਿਤੇ ਭਵਿੱਖ ਬਣਾਉਂਦੇ ਬਣਾਉਂਦੇ ਅਣਚਾਹਿਆ ਮਤਲਬ ਅਣਚਾਹਿਆ ਵੀ ਉਹ ਖਰਾਬ ਨਾ ਕਰ ਦੇਣ। ਮਿੰਟੂ ਜੀ ਮੈਂ ਮਤਲਬ ਇਸ ਕਰਕੇ ਚਾਹੁੰਦਾ ਸੀ ਕਿ ਆਪਾਂ ਇੱਥੇ ਥੋੜੀ ਆਪਾਂ ਗੱਲਬਾਤ ਕਰੀਏ।
ਦੇਖੋ ਸਿੱਧੂ ਸਾਹਿਬ, ਬਹੁਤ ਅਹਿਮ ਮਸਲਾ ਅਹਿਮ ਮੁੱਦਾ ਤੇ ਇਹਦੇ ਵਿਚਲੀ ਜਿਹੜੀ ਮੇਨ ਗੱਲ ਇਹ ਆਉਂਦੀ ਹੈ ਵੀ ਕਿਤੇ ਵੀ ਕੋਈ ਵੀ ਚੀਜ਼ ਆਸਾਨੀ ਨਾਲ ਮਿਲਦੀ ਹੈ ਨਾ ਜਿਹਨੂੰ ਉਹਦੀ ਉਹ ਕਦਰ ਨਹੀਂ ਕਰਦਾ ਗਾ ਤੇ ਇਹੀ ਚੀਜ਼ ਅਸੀਂ ਰੋਜ਼ ਰੌਲਾ ਪਾਉਣੇ ਆ ਵੀ ਤੁਸੀਂ ਕਿਸੇ ਵੀ ਜੇ ਬੱਚਾ ਅਸੀਂ ਬੰਨ ਲੈਂਦੇ ਹਾਂ ਅੱਜ ਅਸੀਂ ਮਿਲੀਅਨੇਅਰ ਹੋ ਗਏ ਹਾਂ ਤੇ ਮਿਲੀਅਨੇਅਰ ਹੋ ਕੇ ਜੇ ਅਸੀਂ ਬੱਚੇ ਨੂੰ ਉਨੀ ਖੁੱਲ ਦੇਵਾਂਗੇ ਤਾਂ ਤੁਹਾਡਾ ਮਿਲੀਅਨੇਅਰ ਤਾਂ ਦੂਰ ਦੀ ਗੱਲ ਆ, ਤੁਹਾਡਾ ਪਰਿਵਾਰ ਦਿਨਾਂ ਚ ਹੀ ਖਤਮ ਹੋ ਜਾਊਗਾ। ਸੋ ਜੇ ਬੱਚੇ ਨੂੰ ਤੁਸੀਂ ਅਹਿਸਾਸ ਕਰਾ ਕੇ ਕਿਸੇ ਚੀਜ਼ ਨੂੰ ਲੈ ਕੇ ਦਿਓਗੇ, ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ ਅਮਿਤਾਬ ਬੱਚਨ ਦੀ, ਬਹੁਤ ਪਹਿਲਾਂ ਦੀ ਗੱਲ ਆ, ਤੇ ਉਹ ਕਹਿੰਦਾ ਵੀ ਨਾ ਜੋ ਅਭਿਸ਼ੇਕ ਨਿੱਕਾ ਜਿਹਾ ਸੀਗਾ ਤੇ ਉਸ ਟਾਈਮ ਚ ਅਮਿਤਾਬ ਜਿਹੜਾ ਕਿ ਸਭ ਤੋਂ ਆਪਦੀ ਪ੍ਰਾਈਮ ਟਾਈਮ ਦੇ ਵਿਚ ਸੀ ਤੇ ਪੈਸਾ ਪੂਸਾ ਤਾਂ ਉਹਨੂੰ ਇਹੀ ਨੀ ਪਤਾ ਸੀ ਵੀ ਕਿੰਨਾ ਕਾ ਤੇ, ਪਰ ਅਭਿਸ਼ੇਕ ਨੂੰ ਉਹਨੇ ਸਾਈਕਲ ਲੈਣ ਵਾਸਤੇ 20 ਦਿਨ ਲਾਤੇ, ਉਹਨੇ ਸਾਈਕਲ ਮੰਗਿਆ ਸੀ ਤਾਂ ਸਾਈਕਲ ਉਹਨੂੰ 20 ਦਿਨਾਂ ਚ ਲੈ ਕੇ ਦਿੱਤਾ। 100 ਤਾਂ ਉਹ ਤੋਂ ਸ਼ਰਤਾਂ ਬਣਾਈਆਂ, 100 ਗੱਲਾਂ ਕੀਤੀਆਂ, ਇਧਰਲੀਆਂ ਉਧਰਲੀਆਂ ਬਹਾਨੇ ਲਾਏ ਵੀ ਕੋਈ ਨੀ ਲੈਣੇ ਆ ਦਿੰਨੇ ਆ ਕਰਦੇ ਆ, ਉਹ ਕਹਿੰਦਾ ਵੀ ਮੇਰੇ ਕੋਲ ਕੋਈ ਕਮੀ ਨੀ ਸੀਗੀ ਵੀ ਮੈਂ ਸਾਈਕਲ ਕਹਿਣਾ ਹੀ ਸੀ ਇੱਕ ਫੋਨ ਹੀ ਕਰਨਾ ਸੀ ਜਾਂ ਕਿਸੇ ਪਰ ਡਿਊਟੀ ਲਾਉਣੀ ਸੀ ਵੀ ਸਾਈਕਲ ਹਾਜ਼ਰ ਹੋ ਤੇ ਪਰ ਕਹਿੰਦਾ ਫਿਰ ਉਹਨੂੰ ਸਾਈਕਲ ਦੀ ਉਹਦੀ ਕੀਮਤ ਨੀ ਰਹਿਣੀ ਸੀ ਸਾਈਕਲ ਨੂੰ ਉਹਨੇ ਉਹਦਾ ਜਿਹੜਾ ਸ਼ੌਂਕ ਸੀ ਚਾਅ ਸੀ ਜਾਂ ਉਹਦੀ ਜ਼ਿੰਦਗੀ ਦੀ ਸੋਚ ਸੀ ਉਹ ਹੋਰ ਹੋ ਜਾਂਦੀ ਜੇ ਇੰਨੀ ਆਸਾਨੀ ਨਾਲ ਪਾਈ ਜਾਂਦੀ ਕੋਈ ਵੀ ਚੀਜ਼। ਸੋ ਇਸ ਕਰਕੇ ਨਾ ਤੁਸੀਂ ਜਦੋਂ ਇਹੋ ਜਿਹੀਆਂ ਚੀਜ਼ਾਂ ਕਰਦੇ ਹੋ ਖਾਸ ਕਰਕੇ ਆਪਦੇ ਪਿਛੋਕੜ ਨੂੰ ਤਾਂ ਉਹਨਾਂ ਨੂੰ ਐਂ ਲੱਗਦਾ ਵੀ ਜਿਹੜਾ ਸੰਘਰਸ਼ ਸੀ ਜਾਂ ਜਿਹੜੀਆਂ ਗੱਲਾਂ ਅੰਗਰੇਜ਼ੀ ਪੜ੍ਹਨੀ ਸੀ ਆਈਲੈਟਸ ਕਰਨੀ ਸੀ ਉਹ ਤਾਂ ਇਹਨਾਂ ਨੇ ਕਰ ਲਈਆਂ, ਹੁਣ ਤਾਂ ਮੇਰਾ ਚਾਚਾ ਤਾਇਆ ਫੁੱਫੜ ਜੋ ਵੀ ਹੈ ਹੁਣ ਤਾਂ ਸਾਨੂੰ ਬਸ ਨਾਲ ਬਿਠਾ ਕੇ ਲੈ ਜਾਲੀ ਚ ਵੀ ਜਾਣੀ ਕਿ ਆਹ ਸੋਚ ਡਿਵੈਲਪ ਹੋ ਜਾਂਦੀ ਹੈ ਉਹਨਾਂ ਦੇ ਅੰਦਰ ਤੇ ਇਸ ਕਰਕੇ ਥੋੜਾ ਜਿਹਾ ਜ਼ਰੂਰ
ਜੀ ਜੀ ਇਹ ਜਿਹੜੀ ਜਿਹੜੀ ਸੋਚ ਹੈ ਨਾ ਕਈ ਵਾਰੀ ਨਵੀਂ ਚੀਜ਼ ਵੀ ਲੱਭਦੀ ਉਹਦੀ ਵੀ ਪ੍ਰੋਬਲਮ ਆਉਂਦੀ ਹੈ ਨਾ ਜਿਸ ਤਰ੍ਹਾਂ ਹੁਣ ਆਪਾਂ ਇਹ ਗੱਲ ਕਰਦੇ ਹਾਂ ਇਹ ਲੇਡੀ ਦੀ ਵੀ ਉਹਨੇ ਜਦੋਂ ਬਚਪਨ ਚ ਭੈਣ ਭਰਾ ਹੋਊਗੇ ਉਹਨਾਂ ਨੇ ਬੜੀ ਮੰਦਹਾਲੀ ਦੇਖੀ ਹੋਊਗੀ ਹੈ ਨਾ ਵੀ ਮੰਦਹਾਲੀ ਕੀ ਮਤਲਬ ਮੰਦਹਾਲੀ ਨਾ ਵੀ ਹੋਏ ਪਰ ਫਿਰ ਵੀ ਜਿੱਦਾਂ ਹੁਣ ਤੁਸੀਂ ਅਮਿਤਾਭ ਚੰਦ ਦੀ ਸਟੋਰੀ ਸੁਣਾਈ ਪਈ ਲਓ ਜੀ ਹੁਣ ਅਭਿਸ਼ੇਕ ਨੇ ਕਹਿਣਾ ਯਾਰ ਮੇਰਾ ਮਤਲਬ ਸਾਨੂੰ ਤਾਂ ਜੀ ਚੀਜ਼ਾਂ ਬੜੀਆਂ ਔਖੀਆਂ ਮਿਲਦੀਆਂ ਸੀ ਸਾਈਕਲ ਵੀ ਲੈਣਾ ਸੀ ਬੜਾ ਔਖਾ ਮਿਲਦਾ ਸੀ ਸਾਨੂੰ ਵੀ ਇੱਦਾਂ ਸੀ ਨਾ ਮਿਹਨਤਾਂ ਕਰਨੀਆਂ ਪੈਂਦੀਆਂ ਸੀ ਮਹੀਨਾ ਮਹੀਨਾ ਹੈ ਨਾ ਫਿਰ 300 ਉੱਤੇ ਲੈ ਕੇ ਦੇਣਾ ਉਹ ਕੀ ਹੈ ਨਾ ਇੱਕ ਅੰਦਰ ਭੁੱਖ ਰਹਿੰਦੀ ਆ ਬੰਦੇ ਦੇ ਭਈ ਯਾਰ ਮੈਨੂੰ ਨਾ ਇਹ ਚੀਜ਼ਾਂ ਬੜੀਆਂ ਔਖੀਆਂ ਮਿਲੀਆਂ ਹੁੰਦੀਆਂ ਸੀ ਅਸੀਂ ਬੜੇ ਵਾਂਝੇ ਰਹਿ ਜਾਂਦੇ ਹੁੰਦੇ ਸੀ ਠੀਕ ਹੈ ਹੁਣ ਇਹ ਜਿਹੜੀ ਸਿਚੁਏਸ਼ਨ ਹੈ ਕਈ ਵਾਰੀ ਤੁਸੀਂ ਦੇਖਿਆ ਹੋਣਾ ਹੁਣ ਆਪਾਂ ਕਈ ਹੋਰ ਮੁੱਦੇ ਵੀ ਵਿੱਚ ਲੈ ਲੈਣੇ ਆ ਕਿ ਤੁਸੀਂ ਵਿਆਹ ਸ਼ਾਦੀਆਂ ਚ ਪਾਰਟੀਆਂ ਚ ਦੇਖਿਆ ਹੋਣਾ ਕਿ ਨਿਆਣੇ ਜਿਹੜੇ ਆ ਨਾ ਜਦੋਂ ਪਾਰਟੀਆਂ ਚ ਉਹਨਾਂ ਵੱਲ ਨੋਟ ਕਰਿਓ ਕਿ ਉੱਥੇ ਜੇ ਪਾਰਟੀ ਚ ਜਾਂਦੇ ਆ ਤਾਂ ਕਿਸੇ ਦੇ ਜਾਂ ਘਰ ਜਾਂਦੇ ਨੇ ਜਾਂ ਹਾਲ ਚ ਜਾਂਦੇ ਨੇ ਤਾਂ ਬਸ ਉਹ ਕੋਕ ਨੂੰ ਤਾਂ ਨੱਠ ਕੇ ਪੈਂਦੇ ਨੇ ਏਦਾਂ ਮਤਲਬ ਧੱਜੀਆਂ ਉਡਾਉਂਦੇ ਨੇ ਜੇ ਬੋਤਲ ਮੂਹਰੇ ਰੱਖੀ ਹੋਵੇ ਨਾ ਤੁਸੀਂ ਨੋਟ ਕੀਤਾ ਹੋਣਾ ਮਿੰਟੂ ਜੀ ਕਿ ਕੋਕ ਪੀ ਜਾਂਦੇ ਨੇ ਤੇ ਉਹ ਪੇਰੈਂਟਸ ਨੂੰ ਕਹਿਣਾ ਪੈਂਦਾ ਉਹ ਨਾ ਪੀਓ ਤੈਂ ਬਿਮਾਰ ਹੋ ਜਾਣਾ ਐ ਹੋ ਜਾਣਾ ਤੇ ਉਹ ਘੂਰਦੇ ਨੇ ਮਾਵਾਂ ਵੀ ਘੂਰਦੀਆਂ ਨੇ ਬਾਪ ਵੀ ਉਹਦੇ ਬਾਰੇ ਵੀ ਅਸੀਂ ਤੱਤ ਕੱਢਿਆ ਉਹ ਇਸ ਕਰਕੇ ਆਉਂਦੇ ਨੇ ਕਿਉਂਕਿ ਉਹਨਾਂ ਨੂੰ ਘਰ ਰੋਕ ਹੁੰਦੀ ਹੈ ਉਸ ਚੀਜ਼ ਦੀ ਵੀ ਤੁਸੀਂ ਕੋਕ ਨਹੀਂ ਤੁਹਾਨੂੰ ਮਿਲਣਾ ਠੀਕ ਹੈ ਨਾ ਉਹ ਜਦੋਂ ਬਾਹਰ ਜਾਂਦੇ ਨੇ ਤਾਂ ਫਿਰ ਉਹ ਤੜਾਗੀਆਂ ਆਪਣੀਆਂ ਤੋੜਦੇ ਨੇ ਮਤਲਬ ਪੀ ਪੀ ਕੇ ਸੋ ਇਹੀ ਜਿਹੜੀ ਇੱਕ ਛੋਟੀ ਐਗਜ਼ਾਮਪਲ ਹੈ ਪਰ ਹੋ ਸਕਦਾ ਜਿੱਦਾਂ ਜਿਹੜੇ ਉਹ ਦੋਨੋਂ ਭੈਣ ਭਰਾ ਹੋਣ ਜਦੋਂ ਪਲ ਰਹੇ ਹੋਣ ਤੇ ਉਹਨਾਂ ਨੂੰ ਉਹ ਜਿਹੜੀਆਂ ਚੀਜ਼ਾਂ ਤੋਂ ਵਾਂਝੇ ਰੱਖਿਆ ਗਿਆ ਹੋਵੇ ਜਾਂ ਮਤਲਬ ਵਾਂਝੇ ਨਹੀਂ ਜਾਂ ਉਹਨਾਂ ਨੂੰ ਔਖੀਆਂ ਮਿਲੀਆਂ ਹੋਣ ਪਰ ਜਦੋਂ ਉਹਨਾਂ ਦੇ ਹੱਥ ਬਸ ਫਿਰ ਉਹ ਆਈ ਚੀਜ਼ ਤੇ ਉਹਨਾਂ ਤੇ ਫਿਰ ਉਹ ਇਸ ਚੀਜ਼ ਨੂੰ ਸਮਝੇ ਨਹੀਂ ਵੀ ਕਿਉਂ ਕੰਟਰੋਲ ਕੀਤਾ ਸੀ ਉਹ ਏਦਾਂ ਵੀ ਅਸੀਂ ਆਪਣੇ ਨਿਆਣਿਆਂ ਨੂੰ ਨਹੀਂ ਹੋਣਾ ਸੀ ਇਹ ਤਾਂ ਐਂ ਕਰਦਾ ਇਸੇ ਚੀਜ਼ ਦੇ ਵਿੱਚ ਉਹ ਜਿਹੜੇ ਅਸੀਂ ਆ ਗਲਤ ਨਤੀਜਿਆਂ ਤੇ ਪਹੁੰਚ ਜਾਈਦਾ ਤੇ ਹੁੰਦਾ ਕੀ ਹੈ ਮੈਂ ਹੋਰ ਵੀ ਕਈ ਪਰਿਵਾਰ ਦੇਖੇ ਨੇ ਉਤੋਂ ਜੀ $100 ਭੇਜੀ ਜਾਂਦੇ ਨੇ 200 ਭੇਜੀ ਜਾਂਦੇ ਨੇ ਹੁਣ ਇੰਡੀਆ ਦੇ ਵਿੱਚ ਕਈ ਵਾਰੀ ਤੁਸੀਂ ਵੀ ਨੋਟ ਕੀਤਾ ਮੈਨੂੰ ਆਈਫੋਨ ਭੇਜ ਦੇ ਹਨਾ ਨੋਟ ਕੀਤਾ ਹੋਣਾ ਮੈਨੂੰ ਆਈਫੋਨ ਭੇਜ ਦੇ ਦੱਸੋ ਆਈਫੋਨ ਪਹਿਲੀ ਗੱਲ ਤਾਂ ਇੱਥੇ ਤਾਂ ਸਾਡੇ ਤੇ ਆਈਫੋਨ ਲੈ ਨਹੀਂ ਹੁੰਦਾ ਆਈਫੋਨ ਕਿਤੇ ਮਤਲਬ ਇੱਥੇ ਦਰਖਤਾਂ ਨਾਲ ਲੱਗਦੇ ਨੇ ਇੱਕ ਮੁੰਡੇ ਨੇ ਬਣਾਈ ਤਾਂ ਸੀ ਵੀਡੀਓ ਵੇਲਾਂ ਦੇ ਉੱਤੇ ਲੱਗਦੇ ਨੇ ਹਨਾ ਸੋ ਉੱਥੇ ਪਹਿਲੀ ਗੱਲ ਤਾਂ ਇਹ ਹੈ ਵੀ ਧੇਲੇ ਦੀ ਬੁੜੀ ਤੇ ਟਕਾ ਸਿਰ ਮਨਾਈ ਸਵੇਰੇ ਵੀ ਗੱਲ ਹੁੰਦੀ ਕੰਮ ਕਾਰ ਕਰਨਾ ਨੀ ਕੋਈ ਹਨਾ ਜਾਂ ਤਾਂ ਤੇਰਾ ਚੱਲਦਾ ਹੋਵੇ ਬਿਜ਼ਨਸ ਲੱਖ ਰੁਪਏ ਦੀ ਤੂੰ ਤਨਖਾਹ ਤੇ ਹੋਵੇ ਜਾਂ 80,000 ਦੀ ਤਾਂ ਤੈਨੂੰ ਆਈਫੋਨ ਦੀ ਲੋੜ ਹੈ ਉੱਥੇ ਜਿਹੜਾ ਵੀ ਬੰਦਾ ਮੰਗਵਾ ਰਿਹਾ ਠੀਕ ਹੈ ਨਾ ਵੀ ਕੰਮ ਤੂੰ ਕਰਨਾ ਨੀ ਠੀਕ ਹੈ ਡਾਟਾ ਤੂੰ ਤੇਰਾ ਰੀਚਾਰਜ ਕੋਈ ਹੋਰ ਕਰਾਉਂਦਾ ਹੈ ਕਦੇ ਕਿਸੇ ਤੋਂ ਪੈਸੇ ਮੰਗਦਾ ਤੇ ਆਈਫੋਨ ਤੈਨੂੰ ਚਾਹੀਦਾ ਹੈ ਠੀਕ ਹੈ ਜਿਹੜੀ ਕਿ ਉਹਨੂੰ ਫੋਨ ਦੀ ਲੋੜ ਵੀ ਹੈ ਨੀ ਸੋ ਇਹੋ ਜਿਹੀਆਂ ਕਈ ਵਾਰੀ ਅਸੀਂ ਨਾ ਵੱਧ
ਮੈਨੂੰ ਨਾ ਥੋੜੇ ਜਿਹੇ ਦਿਨ ਪਹਿਲਾਂ ਸਿੱਧੂ ਸਾਹਿਬ ਮੈਨੂੰ ਥੋੜੇ ਦਿਨ ਪਹਿਲਾਂ ਹੁਣ ਮੇਰੇ ਚੇਤੇ ਨਹੀਂ ਆ ਰਿਹਾ ਕਿਸੇ ਆਪਣੇ ਲਿਸਨਰ ਜਾਂ ਸੱਜਣ ਮਿੱਤਰ ਦਾ ਫੋਨ ਆਇਆ ਸੀ ਤੇ ਉਹ ਕਹਿੰਦੇ ਵੀ ਮੇਰਾ ਕੋਈ ਉੱਥੇ ਮਿੱਤਰ ਆ ਜਾਂ ਕੋਈ ਰਿਸ਼ਤੇਦਾਰ ਹੀ ਸੀਗਾ ਤੇ ਕਹਿੰਦੇ ਉਹ ਨੂੰ ਕਾਫੀ ਜਿਹੜੇ ਲੌਸ ਲੂਸ ਲੱਗ ਗਿਆ ਤੇ ਉਹ ਕੰਮ ਦੇ ਵਿੱਚ ਉਹਦੇ ਕੋਲੇ ਉਹ ਬੜਾ ਉੱਦਮੀ ਆ ਤੇ ਉਹ ਕਾਮਯਾਬ ਹੋ ਸਕਦਾ ਤੇ ਪਰ ਉਹਦੇ ਕੋਲੇ ਉਹ ਚੀਜ਼ ਹੈ ਨੀ ਸਾਧਨ ਹੈ ਨੀ ਤੇ ਮੇਰੀ ਸਲਾਹ ਵੀ ਮੈਂ ਉਹਨੂੰ ਨਾ ਕੁਝ ਇੱਕ ਪੈਸੇ ਦੇ ਦਿਆਂ ਤੇ ਉਹਨੂੰ ਕਾਮਯਾਬ ਕਰਦਿਆਂ ਉੱਥੇ ਸੈੱਟ ਕਰਦਿਆਂ ਤਾਂ ਮੈਨੂੰ ਉਹਨਾਂ ਨੇ ਪੁੱਛਿਆ ਵੀ ਦੱਸੋ ਕਿਵੇਂ ਕਰਾਂ ਤੇ ਮੈਂ ਉਹਨੂੰ ਇੱਕ ਗੱਲ ਕਹੀ ਸੀ ਮੈਂ ਕਿਹਾ ਨਹੀਂ ਤੂੰ ਐਂ ਨਾ ਕਰ ਤੈਨੂੰ ਇੱਕ ਡਰਾਮਾ ਰਚਨਾ ਪਊਗਾ ਤੇ ਤੂੰ ਕੁਛ ਕਰਨਾ ਵੀ ਚਾਹੁੰਦਾ ਨਾ ਤੈਨੂੰ ਇੱਕ ਡਰਾਮਾ ਰਚਨਾ ਪਊਗਾ ਉਹ ਕਹਿੰਦਾ ਦੱਸੋ ਕੀ ਡਰਾਮਾ ਰਚਾਂ ਮੈਂ ਕਿਹਾ ਡਰਾਮਾ ਇਹ ਰਚੋ ਵੀ ਤੁਸੀਂ ਉਹਨੂੰ ਕਹੋ ਵੀ ਮੰਨ ਲਓ ਬੱਜਰੀ ਬਰੇਤੀ ਦੀ ਉਹਨੂੰ ਦੁਕਾਨ ਖਿਲਾਉਣੀ ਆ ਤੇ ਉਹ ਦੁਕਾਨ ਤੇ ਰੁਪਿਆ 50,000 ਰੁਪਿਆ ਲੱਗਦਾ ਤਾਂ ਤੁਸੀਂ ਉਹਨੂੰ ਕਹੋ ਵੀ ਮੈਂ ਦਿੰਦਾ ਤੈਨੂੰ 50,000 ਰੁਪਿਆ ਪਰ ਭਾਈ ਮੇਰੇ ਨਾਲ ਕਰ ਰਿਟਰਨ ਚ ਡੀਲ ਵੀ ਤੂੰ ਮੇਰਾ ਤੇਰਾ ਮੇਰਾ ਹੋ ਗਿਆ ਅੱਧ ਵਿੱਚ ਪੈਸੇ ਮੈਂ ਲਾਤੇ ਤੂੰ ਉੱਥੇ ਸਾਂਭੇਗਾ ਕੰਮ ਕਰੇਗਾ ਜਿਹੜਾ ਮੇਰਾ ਅੱਧ ਹੋਊਗਾ ਉਹ ਮੇਰਾ ਅੱਧ ਮੇਰੇ ਖਾਤੇ ਚ ਪਾਈ ਜਾਏਗਾ ਤੇ ਮੈਨੂੰ ਮਹੀਨੇ ਦੀ ਮਹੀਨੇ ਹਿਸਾਬ ਦੇਗਾ ਠੀਕ ਹੈ ਨਾ ਤੇ ਇਸ ਢੰਗ ਨਾਲ ਮੈਂ ਕਿਹਾ ਤੁਸੀਂ ਉਹਨੂੰ 50,000 ਦੇ ਕੇ ਉਹਦੇ ਦੁਕਾਨ ਖਿਲਾ ਦਿਓ ਤੇ ਤੁਸੀਂ ਕਹਿੰਦਾ ਮੈਂ ਉੱਥੋਂ ਲੈਣਾ ਨੀ ਚਾਹੁੰਦਾ ਮੈਂ ਕਿਹਾ ਤੁਸੀਂ ਨਾ ਲਿਓ ਨਾ ਐਂਡ ਆਫ ਦੀ ਡੇ ਅੱਧ ਨਾ ਲਿਓ ਜੇ ਉਹ ਆਪਦੀ ਰੋਜੀ ਰੋਟੀ ਚਲਾ ਲਈ ਤਾਂ ਉਦੋਂ ਬਾਅਦ ਤੁਸੀਂ ਉਹਨੂੰ ਕਹਿੰਦੇ ਵੀ ਭਾਈ ਜੀ ਠੀਕ ਆ ਤੇ ਇਹ ਮੈਂ ਤੈਨੂੰ ਬਿਜ਼ਨਸ ਛੱਡਿਆ ਤਾਂ ਉਹ ਤੈਨੂੰ ਉਹ ਆਪ ਹੀ ਸੈੱਟ ਹੋ ਜੂਗਾ ਉਹ ਕਦੇ ਵੀ ਇਹੋ ਜਿਹੀ ਗੱਲ ਨੀ ਕਰੂਗਾ ਫਿਰ ਗਲਤ ਨੀ ਤੁਰੂਗਾ ਅੱਜ ਜਿੰਨਾ ਚਿਰ ਉਹਨੂੰ ਡਰ ਦਾ ਥੋੜਾ ਰਹੂਗਾ ਵੀ ਭਾਈ ਕਾਮਯਾਬ ਹੋਣ ਤੱਕ ਉਹਨੂੰ ਡਰ ਦਾ ਥੋੜਾ ਰੱਖੋ ਵੀ ਹਾਂ ਭਾਈ ਜਿਹਨਾਂ ਚ ਕਾਮਯਾਬ ਨੀ ਹੁੰਦਾ ਉਹਨਾਂ ਚ ਉਹਨੂੰ ਇਹ ਰਵੇ ਵੀ ਮੇਰਾ ਅੱਧਾ ਜੀ ਮੈਂ ਹਿਸਾਬ ਦੇਣਾ ਹਰ ਚੀਜ਼ ਦਾ ਪੰਜੀ ਪੰਜੀ ਦਾ ਹਿਸਾਬ ਦੇਣਾ ਸਖ਼ਤ ਹੋ ਕੇ ਹਿਸਾਬ ਲਓ ਉਹਦੇ ਤੋਂ 6 ਮਹੀਨੇ ਸਾਲ ਤੇ ਉਦੋਂ ਬਾਅਦ ਇੱਕਦਮ ਅਗਲੇ ਨੂੰ ਵੀ ਖੁਸ਼ੀ ਹੋਵੇ ਛੱਡ ਦੋ ਸਾਰਾ ਕੁਝ ਜੇ ਤੁਸੀਂ ਤੁਹਾਨੂੰ ਐ ਲੱਗਦਾ ਤੁਸੀਂ ਅੱਜ ਛੱਡਣ ਨਾਲੋਂ ਉਦੋਂ ਛੱਡਿਓ
ਦੈਟਸ ਅ ਰਾਈਟ ਵੇ ਇਹੀ ਚਾਹੀਦਾ ਜਿਹੜੀ ਅਕਾਊਂਟੇਬਿਲਿਟੀ ਆ ਹੁਣ ਇੱਥੋਂ ਵੀ ਬਹੁਤ ਲੋਕੀ ਪੈਸੇ ਇਕੱਠੇ ਕਰਦੇ ਨੇ ਮਤਲਬ ਸਾਰੇ ਸੁਣਦੇ ਹੋਣੇ ਮਤਲਬ ਮੈਂ ਕਿਸੇ ਨੂੰ ਲਾ ਕੇ ਨੀ ਗੱਲ ਕਰ ਰਿਹਾ ਬਹੁਤ ਪੈਸੇ ਇਕੱਠੇ ਕਰਦੇ ਨੇ ਜੀ ਇੰਡੀਆ ਅਸੀਂ ਆਹ ਕਰਨਾ ਇੰਡੀਆ ਉਹ ਕਰਨਾ ਇੰਡੀਆ ਆਹ ਕਰਨਾ ਇੱਥੇ ਵੀ ਕਰਦੇ ਨੇ ਜੀ ਅਸੀਂ ਇੱਥੇ ਆਹ ਜੀ ਕਰਾਉਣਾ ਜੀ ਆਹ ਫਲਾਨਾ ਕਰਾਉਣਾ ਤੇ ਮਕੜਾ ਕਰਾਉਣਾ ਮੈਂ ਕਹਿੰਦਾ ਉਹਨਾਂ ਨੂੰ ਦਓ ਹੈਲਪ ਕਰਨੀ ਚਾਹੀਦੀ ਆ ਠੀਕ ਹੈ ਹੁਣ ਗੱਲ ਤਾਂ ਇਹ ਆ ਵੀ ਉਹਨਾਂ ਦੀ ਅਕਾਊਂਟੇਬਿਲਿਟੀ ਵੀ ਚਾਹੀਦੀ ਹੈ ਨਾ ਵੀ ਪੈਸਾ ਲੱਗਿਆ ਕਿੱਥੇ ਕੀ ਉਹਦਾ ਹੋਇਆ ਹੁਣ ਇੱਥੇ ਵੀ ਜਿਹੜੀਆਂ ਜਥੇਬੰਦੀਆਂ ਜਾਂ ਹੋਰ ਵੀ ਆ ਇੰਡੀਆ ਕਰਾਉਣਾ ਚਾਹੁੰਦੇ ਨੇ ਉਨ੍ਹਾਂ ਨੂੰ ਵੀ ਅਸੀਂ ਇਹੀ ਮਤ ਦੇਈਦੀ ਆ ਉਨ੍ਹਾਂ ਨੂੰ ਵੀ ਇਹੀ ਅਸੀਂ ਕਹੀਦਾ ਉਹ ਤੁਸੀਂ ਕਿਤੇ ATM ਨਾ ਬਣ ਜਾਓ ਇੰਡੀਆ ਵਾਲਿਆਂ ਦਾ ਉਨ੍ਹਾਂ ਨੂੰ ਤੁਸੀਂ ਖੱਜਲ ਨਾ ਕਰਨ ਲੱਗ ਪਾਓ ਉਨ੍ਹਾਂ ਨੂੰ ਮਤਲਬ ਕੰਮ ਕਰਨ ਜੋਗੇ ਰਹਿਣ ਦਿਓ ਕਿਤੇ ਇੱਦਾਂ ਨਾ ਹੋਵੇ ਵੀ ਉਹ ਲਾਇਬਿਲਿਟੀ ਬਣ ਕੇ ਉਹ ਸਾਰੇ ਖਰਾਬ ਹੋ ਜਾਣ ਉਨੀ ਕੁ ਮਦਦ ਕਰੋ ਜਿੰਨੀ ਕੁ ਬਣਦੀ ਆ ਟੈਂਪਰੇਰੀ RG ਹੋਣੀ ਚਾਹੀਦੀ ਆ ਉਹ ਥੋੜੇ ਸਮੇਂ ਲਈ ਹੋਣੀ ਚਾਹੀਦੀ ਆ ਇੱਦਾਂ ਨਹੀਂ ਵੀ ਤੁਸੀਂ ਸਾਰੀ ਉਮਰ ਦੀਆਂ ਰੋਟੀਆਂ ਉਹਨਾਂ ਨੂੰ ਲਾ ਦੋਗੇ ਇਹੀ ਰਿਸ਼ਤੇਦਾਰੀ ਦੇ ਵਿੱਚ ਵੀ ਹੋਇਆ ਕਿ ਉਹ ਜਿਹੜੇ ਪਰਿਵਾਰਾਂ ਦੇ ਪਰਿਵਾਰ ਨਿਕੰਮੇ ਹੋ ਗਏ ਜੀ ਕਿ ਜਿੱਦਾਂ ਹੀ ਮੁੰਡਾ ਜਾਂ ਕੁੜੀ ਬਾਹਰ ਜਾਂਦੇ ਨੇ ਨਾ ਉਹ ਕੰਮ ਛੱਡ ਕੇ ਬਹਿ ਜਾਂਦੇ ਨੇ ਇੰਡੀਆ ਵਾਲੇ ਲੈ ਵਾ ਹੁਣ ਸਾਡਾ ਬੰਦਾ ਬਾਹਰ ਚਲ ਗਿਆ ਹੁਣ ਸਾਨੂੰ ਕੰਮ ਕਰਨ ਦੀ ਲੋੜ ਨਹੀਂ ਠੀਕ ਆ ਤੇ ਟਰੈਕਟਰ ਮਹਿੰਗੇ ਤੋਂ ਮਹਿੰਗਾ ਗੱਡੀ ਮਹਿੰਗੇ ਤੋਂ ਮਹਿੰਗੀ ਰੱਖਣੀ ਆ ਸੋ ਉਹ ਜਿਹੜੀਆਂ ਚੀਜ਼ਾਂ ਆ ਉਹ ਬੰਦ ਕਰਨੀਆਂ ਚਾਹੀਦੀਆਂ ਚਲੋ ਠੀਕ ਆ ਜੇ ਮੁੰਡਾ ਨਹੀਂ ਵਿਆਹਿਆ ਹੋਇਆ ਜਾਂ ਠੀਕ ਆ ਉਹਨੂੰ ਤਾਂ ਭੇਜਣੇ ਨੇ ਉਹ ਆਪਾਂ ਬਣਾਉਂਦੇ ਨੇ ਪਰ ਜਿਹੜੇ ਆਪ ਜਾ ਕੇ ਉਹਦੇ ਵਿੱਚ ਨਾ ਇੱਕ ਹੋਰ ਲਾਲਚ ਵੀ ਹੁੰਦਾ ਮਿੰਟੂ ਜੀ ਜਿਹੜੇ ਇੱਦਾਂ ਕਰਦੇ ਨੇ ਨਾ ਖਾਸ ਕਰਕੇ ਨਾ ਲੇਡੀਜ਼ ਕਰਦੀਆਂ ਇੱਦਾਂ ਬੰਦੇ ਘੱਟ ਕਰਦੇ ਨੇ ਲੇਡੀਜ਼ ਇਹ ਜ਼ਿਆਦਾ ਕਰਦੀਆਂ ਆਪਣੇ ਪੇਕਿਆਂ ਨੂੰ ਉਹ ਚੱਕਦੀਆਂ ਚੱਕਦੀਆਂ ਮਤਲਬ ਉਹ ਤਬਾਹ ਕਰਕੇ ਬਹਿ ਜਾਂਦੀਆਂ ਮੈਂ ਖੁਦ ਮਤਲਬ ਪਰਸਨਲੀ ਜਾਣਦਾ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਜਿਨ੍ਹਾਂ ਦੇ ਵਿੱਚ ਲੇਡੀਜ਼ ਨੇ ਆਪਣੇ ਪੇਕੇ ਜਿਹੜੇ ਆ ਖਤਮ ਕਰ ਦਿੱਤੇ ਇਸ ਕੰਮ ਦੇ ਵਿੱਚ ਥੋੜੀ ਦੇਰ ਲਈ ਤਾਂ ਲੱਗਦਾ ਚੰਗਾ ਉਹ ਆਪਣੇ ਘਰ ਵਾਲਿਆਂ ਨਾਲ ਲੜ ਕੇ ਵਿਦੇਸ਼ਾਂ ਦੇ ਵਿੱਚੋਂ ਜਾਂ ਘਰਦਿਆਂ ਤੋਂ ਚੋਰੀ ਕਰਕੇ ਇਧਰੋਂ ਉਧਰੋਂ ਕਰਕੇ ਉਹ ਪੈਸੇ ਭੇਜਦੀਆਂ ਆਪਣੇ ਭਰਾਵਾਂ ਨੂੰ ਆਪਣੇ ਭਤੀਜਿਆਂ ਨੂੰ ਹੁੰਦਾ ਕੀ ਆ ਕਿ ਉਹੀ ਭਤੀਜੇ ਫਿਰ ਨਿਕੰਮੇ ਹੋ ਜਾਂਦੇ ਕੰਮ ਕਰਨ ਨੂੰ ਛੱਡ ਦਿੰਦੇ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਭੂਆ ਨੇ ਸਾਨੂੰ ਮੰਗਾ ਲੈਣਾ ਲਾਰੇ ਵੀ ਲਾਉਂਦੀ ਆ ਮੈਂ ਨਾ ਤੁਹਾਨੂੰ ਮੰਗਾ ਲੈਣਾ ਉੱਥੇ ਤੂੰ ਫਿਕਰ ਨਾ ਕਰ ਮੈਂ ਤੈਨੂੰ ਉੱਥੇ ਲੈ ਜਾਣਾ ਮੈਂ ਤੇਰੇ ਕੁੜੀ ਦੇਖ ਲਊਂਗੀ ਮੈਂ ਤੇਰੇ ਆਹ ਕਰ ਲੂੰਗੀ ਕੱਖ ਨਹੀਂ ਹੁੰਦਾ ਕੁਛ ਨਹੀਂ ਕਿਸੇ ਨੇ ਨਹੀਂ ਜਾਣਾ ਹੁੰਦਾ ਠੀਕ ਹੈ ਬਹੁਤ ਜਿਹੜੇ ਕੇਸ ਆ ਫੇਲ ਹੋ ਜਾਂਦੇ ਆ ਹੁਣ ਉਹਦੇ ਵਿੱਚ ਕੀ ਆ ਵੀ ਉਹਦਾ ਆਪਣਾ ਲਾਲਚ ਹੁੰਦਾ ਲਾਲਚ ਪਤਾ ਕੀ ਹੁੰਦਾ ਉਹਨੇ ਉਧਰ ਆਪਣੇ ਜੇਠ ਜਠਾਣੀਆਂ ਬੈਲੈਂਸ ਕਰਨੇ ਹੁੰਦੇ ਆ ਵੀ ਮੇਰੇ ਤਾਂ ਪੇ ਕੇ ਦੇਖੋ ਜਦ ਮੈਂ ਜਾਨੀ ਆ ਨਾ ਦਿੱਲੀ ਉਤਰਦੀ ਆ ਉਹ ਮੈਨੂੰ ਲੈਣ ਆਉਂਦੇ ਆ ਦਿੱਲੀ ਤੋਂ ਗੱਡੀ ਦੇ ਵਿੱਚ ਹੁੰਦਾ ਕੀ ਆ ਕਿ ਉਹ ਆਪਣੇ ਪੈਸੇ ਭੇਜੇ ਹੁੰਦੇ ਆ ਪਹਿਲਾਂ ਹੀ ਫੋਨ ਕੀਤੇ ਹੁੰਦੇ ਆ ਪੈਸੇ ਭੇਜੇ ਹੁੰਦੇ ਵੀ ਤੁਸੀਂ ਆ ਜਾਓ ਮੈਂ ਤੁਹਾਨੂੰ ਉਹਨਾਂ ਨੂੰ ਵੀ ਲਾਲਚ ਹੁੰਦਾ ਵੀ ਕੁੜੀ ਨੇ ਆਉਣਾ ਭਾਈ ਉਹਨੂੰ ਮਹੀਨਾ ਕਮਾਓ
ਨਾਲੇ ਚੀਜ਼ਾਂ
ਮਿਲਣਗੀਆਂ ਨਾਲੇ 1-2 ਲੱਖ ਰੁਪਈਆ ਦੇ ਜਾਣਾ ਉਹਨੇ ਮਤਲਬ ਇੱਦਾਂ ਅਸੀਂ ਦੇਖੇ ਆ ਸਾਰਾ ਕੁਝ ਹੁੰਦਾ ਹੋਇਆ ਸੋ ਇਹ ਤੋਂ ਸਾਨੂੰ ਬਚਣਾ ਚਾਹੀਦਾ ਜੀ ਇਹੋ ਜਿਹੀ ਸੋਚ ਹੈ ਖਾਸ ਕਰਕੇ ਲੇਡੀਜ਼ ਨੂੰ ਪਲੀਜ਼ ਆਪਸ ਦੇ ਵਿੱਚ ਇਹ ਡਿਸਕਸ਼ਨ ਵੀ ਕਰੋ ਅਸੀਂ ਜ਼ਿਆਦਾ ਟਾਰਗੇਟ ਨਹੀਂ ਕਰ ਰਹੇ ਪਰ ਇਹ ਸ਼ੁਰੂ ਪ੍ਰੋਬਲਮ ਲੇਡੀਜ਼ ਤੋਂ ਹੁੰਦੀ ਆ ਤੇ ਉਹ ਸਵਾਰਦੀਆਂ ਆਪਣੇ ਪੇਕਿਆਂ ਦਾ ਉਹਨਾਂ ਨੂੰ 10-15 ਸਾਲਾਂ ਦੇ ਵਿੱਚ ਉਹ ਸਾਰੀ ਦੀ ਸਾਰੀ ਪੀੜ੍ਹੀ ਖਰਾਬ ਕਰ ਦਿੰਦੇ ਆ ਖਤਮ ਹੋ ਜਾਂਦੇ ਨੇ ਮਤਲਬ ਬਹੁਤ ਪਿੱਛੇ ਪੈ ਜਾਂਦੇ ਨੇ ਤੇ ਇਹਦੇ ਬਾਰੇ ਸਾਨੂੰ ਖਾਸ ਖਿਆਲ ਰੱਖਣ ਦੀ ਲੋੜ ਹੈ ਵਿਦੇਸ਼ਾਂ ਦੇ ਵਿੱਚੋਂ ਹੁਣ ਤੁਸੀਂ ਜਿਹੜੀ ਐਗਜ਼ਾਮਪਲ ਦਿੱਤੀ ਸੀ ਦੋਸਤਾਂ ਮਿੱਤਰਾਂ ਦੀ ਇਹ ਲਾਗੂ ਸਾਰੇ ਹੀ ਹੁੰਦੀ ਆ ਹਰੇਕ ਤਾਂ ਹੀ ਹੁੰਦੀ ਆ ਕਿਸੇ ਨੂੰ ਡ੍ਰੀਮ ਨਹੀਂ ਦਿਖਾਲਣਾ ਚਾਹੀਦਾ ਬਾਹਰ ਦਾ ਉਹ ਇਹ ਪਲਾਨ ਏ ਜਿਹੜਾ ਆ ਉਹਨਾਂ ਦਾ ਏ ਹੋਣਾ ਚਾਹੀਦਾ ਇਹ ਪਲਾਨ ਸੀ ਹੋਣਾ ਚਾਹੀਦਾ ਬਾਹਰ ਆਉਣ ਦਾ ਤਾਂ ਜਾ ਕੇ ਸੂਤ ਆਏਗਾ ਜੀ ਕੰਮ ਸੋ ਇਹੋ ਜਿਹੇ ਜਿਹੜੇ ਮੁੱਦੇ ਆ ਇਹੋ ਜਿਹੜੇ ਟੌਪਿਕ ਆ ਜੀ ਸੋ ਉਹ
ਉਹਨਾਂ ਨੂੰ ਮਿਹਨਤ ਕਰਨ ਵੀ ਤਾਂ ਲਾਇਆ ਜਾ ਸਕਦਾ ਨਾ ਉਹਨਾਂ ਨੂੰ ਜੇ ਹੁਣ ਤੁਸੀਂ ਇੱਥੋਂ ਦੀ ਇੱਥੇ ਦੱਸੋ ਵੀ ਜੇ ਤੂੰ ਇੱਥੇ ਆਉਣਾ ਚਾਹੁੰਦਾ ਤਾਂ ਤੂੰ ਆਹ ਪੜ੍ਹਾਈ ਸ਼ੁਰੂ ਕਰ ਲਾ ਆਹ ਕੰਮ ਸ਼ੁਰੂ ਕਰ ਲਾ ਸਕਿੱਲ ਡਿਵੈਲਪ ਕਰ ਲਾ ਤੇ ਫਿਰ ਇੱਥੇ ਟੈਸਟ ਦੇ ਇੱਥੇ ਪੇਪਰ ਜੇ ਬੰਦੇ ਨੇ ਸਕਿੱਲ ਡਿਵੈਲਪ ਕਰ ਲਿਆ ਹੋ ਸਕਦਾ ਉਹ ਸਕਿੱਲ ਉਹਨੂੰ ਉੱਥੇ ਇੰਡੀਆ ਚ ਹੀ ਉਹਨੂੰ ਸਰਦਾਰ ਬਣਾ ਦੇ
ਜੀ ਜੀ
ਕਿਉਂਕਿ ਸਰਦਾਰੀ ਤਾਂ ਸਕਿੱਲ ਨੇ ਕਰਨੀ ਹੈ ਨਾ ਕੰਮ ਨੇ ਬੋਲਣਾ
ਜੀ ਬਿਲਕੁਲ
ਇਸ ਢੰਗ ਨਾਲ ਵੀ ਤਾਂ ਕੀਤਾ ਜਾ ਸਕਦਾ ਨਾ ਵੀ ਜੇ ਕਰੇਗਾ ਤਾਂ ਤੂੰ ਆ ਸਕੇਗਾ ਜੇ ਉਹਨੂੰ ਇਹ ਚੀਜ਼ਾਂ ਦਿਖਾਈਆਂ ਜਾਣ
ਹਾਂਜੀ ਇੱਧਰ ਜਿਸ ਕਾਰਨ ਹੁਣੇ ਵੀ ਸਾਂਝ ਪਾਈ ਆ ਵਿਚਾਰਾਂ ਦੀ ਸੱਜਣ ਹੋਰ ਵੀ ਸਾਡੇ ਨਾਲ ਜੁੜ ਰਹੇ ਨੇ ਉਹਨਾਂ ਦੇ ਥੋੜਾ ਟੌਪਿਕ ਡਿਫਰੈਂਟ ਆ ਉਹ ਵੀ ਆਪਾਂ ਲਵਾਂਗੇ ਪਰ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਕਹਿੰਦੇ ਨੇ ਕਿ ਇੱਕ ਵਾਰੀ ਤੁਸੀਂ ਗੱਲ ਕੀਤੀ ਸੀ ਕਿ ਪੇਰੈਂਟਸ ਕਿਸੇ ਬਹਾਨੇ ਪੈਸੇ ਦੀ ਡਿਮਾਂਡ ਕਰਦੇ ਨੇ ਕਿ ਮੈਨੂੰ ਪਰ ਮੈਨੂੰ ਕਹਿੰਦੇ ਯਕੀਨ ਨਹੀਂ ਸੀ ਹੁੰਦਾ ਤੁਹਾਡੀ ਗੱਲ ਤੇ ਪਰ ਹੁਣ ਇਹ ਸਾਰਾ ਕੁਝ ਮੇਰੇ ਫਰੈਂਡ ਨਾਲ ਹੋ ਰਿਹਾ ਕਹਿੰਦੇ ਉਹ ਵੀ
ਇਹ ਹਰ ਇੱਕ ਬਰਾਬਰ ਨਹੀਂ ਹੁੰਦਾ ਜੀ ਸਾਰੇ ਪੇਰੈਂਟਸ ਲਈ ਨਹੀਂ ਅਸੀਂ ਜਿੱਦੇ ਵੀ ਕੋਈ ਗੱਲ ਕਰਦੇ ਨਾ ਅਸੀਂ ਸਭ ਲਈ ਨਹੀਂ ਕਰਦੇ ਹੁੰਦੇ ਇਹਦੇ ਵਿੱਚ ਵੱਖਰੋ ਵੱਖਰੀ ਇਹ ਦੁਨੀਆਦਾਰੀ ਦੇ ਵਿੱਚ ਹਰ ਕਿਸਮ ਦੇ ਰੰਗ ਹੁੰਦੇ ਆ ਤੇ ਮੈਂ ਵੀ ਕੱਲ ਪਰਸੋਂ ਇੱਕ ਸੱਜਣ ਮਿੱਤਰ ਨਾਲ ਗੱਲ ਕਰ ਰਿਹਾ ਸੀ ਤੇ ਉਹ ਦੱਸ ਰਿਹਾ ਸੀ ਕਹਿੰਦਾ ਵੀ ਮੈਂ ਤਾਂ ਮੈਨੂੰ ਤਾਂ ਉੱਠਣ ਹੀ ਨਹੀਂ ਦਿੰਦੇ ਘਰ ਦੇ ਮੇਰੇ ਰੈਂਟ ਤੋਂ ਬਚਦਾ ਬਾਕੀ ਸਾਰੀ ਚੀਜ਼ ਹੀ ਮੰਗਾ ਲੈਂਦੇ ਆ ਇੰਡੀਆ ਕਹਿੰਦਾ
ਨਹੀਂ ਏਦਾਂ ਹੀ ਕਰਦੇ ਨੇ ਮਤਲਬ ਬਹੁਤ ਏਦਾਂ ਹੁੰਦੇ ਨੇ ਸਾਰੇ ਨੀ ਮੈਂ ਕਈ ਪੇਰੈਂਟਸ ਨੂੰ ਇੱਦਾਂ ਵੀ ਜਾਣਦਾ ਉਹ ਇੰਡੀਆ ਤੋਂ ਲਿਆ ਕੇ ਆਪਣੇ ਪੁੱਤਰਾਂ ਧੀਆਂ ਨੂੰ ਇੱਥੇ ਘਰ ਲੈ ਕੇ ਦਿੰਦੇ ਨੇ ਉਹ ਵੀ ਜੱਗ ਦੇ ਵਿੱਚ ਹੈਗੇ ਨੇ ਉਹ ਵੀ ਬਹੁਤ ਐਗਜ਼ਾਮਪਲਸ ਨੇ
ਉਹ ਵੀ ਹੈਗੇ
ਪਰ ਮੈਂ ਕਈ ਇਹੋ ਜਿਹੇ ਵੀ ਦੇਖੇ ਨੇ ਜਿਹੜੇ ਆਉਂਦੇ ਨੇ ਹਰੇਕ ਸਾਲ ਤਿੰਨਾਂ ਮਹੀਨਿਆਂ ਬਾਅਦ ਨਾਲੇ ਆਪ ਕੰਮ ਕਰਦੇ ਨੇ ਲੱਖ ਲੱਖ ਦੋ ਦੋ ਤਿੰਨ ਤਿੰਨ ਲੱਖ ਰੁਪਈਆ ਬਣਾ ਕੇ ਲੈ ਕੇ ਜਾਂਦੇ ਨੇ ਨਾਲ ਉਹ ਟੈਚੀ ਭਰ ਕੇ ਲੈ ਕੇ ਜਾਂਦੇ ਉਹਦੇ ਲਈ ਵੀ ਲੈ ਕੇ ਨਾਲ ਉਹ ਕਹਿੰਦੇ ਨੇ ਉਹੀ ਤਾਂ ਕਰਜ਼ਾ ਦੇਣਾ ਪੈਸੇ ਦੇਣੇ ਆ ਉਹਨਾਂ ਦਾ ਉਹਨੇ ਪੂਰਾ ਹਿਸਾਬ ਲਾਇਆ ਵੀ ਮੇਰਾ ਮੁੰਡਾ ਕਿੰਨੇ ਪੈਸੇ ਲੈ ਕੇ ਆਉਂਦਾ ਵੀਕ ਦੇ ਮੇਰੀ ਨੂੰਹ ਕਿੰਨੇ ਲੈ ਕੇ ਆਉਂਦੀ ਆ ਤੇ ਕਿਰਾਇਆ ਕਿੰਨਾ ਆ ਉਹ ਉਹਨਾਂ ਨੂੰ ਕਹਿ ਲਓ ਕਿ ਦੁੱਧ ਤੇ ਬ੍ਰੈਡ ਜਿੰਨੇ ਪੈਸੇ ਛੱਡਦੇ ਨੇ ਉਹਨੇ ਸਾਰੇ ਹਿਸਾਬ ਤਾਬ ਸਾਲ ਦੇ ਉਹਨਾਂ ਦੇ ਲਾਇਓ ਹੁੰਦੇ ਆ ਉੱਥੇ ਜਾ ਕੇ ਇੰਡੀਆ ਜਾ ਕੇ ਆਹ ਜੀ ਆਹ ਫਲਾਨੇ ਦੇ ਦੇਣੇ ਆ ਫਲਾਨਾ ਉਹਦਾ ਸਾਡੀ ਤਾਂ ਜੀ ਮੱਝ ਮਰ ਗਈ ਅਸੀਂ ਤਾਂ ਉਹ ਲੈਣੀ ਆ ਇਹ ਤਾਂ ਬਹੁਤ ਬੁਰੇ ਹਾਲ ਹੈ ਟੈਂਕੀ ਦੇ ਮੋਟਰ ਸੜ ਗਈ ਸਾਡੀ ਤਾਂ ਪਾਣੀ ਨਹੀਂ ਚੜਦਾ ਪੈਸੇ ਭੇਜ ਉਨੀ ਆਨੇ ਬਹਾਨੇ ਨਾ ਉਨੀ ਪੈਸੇ ਜਿਹੜੇ ਆ ਛੇ ਮਹੀਨੇ ਸਾਲ ਮਹੀਨੇ ਉਹ ਕਢਾਈ ਰੱਖਣੇ ਆ ਕਦੇ ਜੀ ਉਹ ਕੁੜੀ ਦਾ ਤਰੌਜਾ ਲੈ ਕੇ ਜਾਣਾ ਕਦੇ ਕੁਛ ਚਲੋ ਉਹ ਕਹਿੰਦੇ ਕਿ ਕਹਿੰਦੇ ਨੇ ਕਿ ਮੇਰਾ ਜਿਹੜੇ ਫਰੈਂਡ ਦੇ ਨਾਲ ਇਹੀ ਕੁਛ ਹੋ ਰਿਹਾ ਉਹ ਵੀ ਕਹਿੰਦੇ ਨੇ ਕਿ ਕਹਿੰਦੇ ਨੇ ਕਿ ਪੈਸੇ ਸੈਂਡ ਕਰੋ ਪੇਰੈਂਟਸ ਕਹਿੰਦੇ ਨੇ ਤੇ ਨਾਲੇ ਪੇਰੈਂਟਸ ਇਹ ਕਹੀ ਜਾਂਦੇ ਆ ਕਿ ਤੂੰ ਸੈੱਟ ਹੋ ਆਪਣੇ ਘਰ ਲੈ ਮਤਲਬ ਨਾਲੇ ਪੈਸੇ ਮੰਗਵਾਈ ਜਾਂਦੇ ਇੰਡੀਆ ਨੂੰ ਨਾਲੇ ਉਹਨੂੰ ਕਹੀ ਜਾਂਦੇ ਤੂੰ ਸੈੱਟ ਹੋ ਉਹ ਸੈੱਟ ਵਿਚਾਰਾ ਕਾਹਦੇ ਨਾਲ ਹੋਵੇ ਪੈਸੇ ਤਾਂ ਤੁਸੀਂ ਉਹਦੇ ਕੋਲ ਛੱਡਦੇ ਨੀ ਡਿਪੋਜ਼ਿਟ ਲੈਣ ਜੋਗਾ ਪਰ ਕਹਿੰਦੇ ਕਿੱਥੋਂ ਲਵੇ ਘਰ ਉਹਦੇ ਤਾਂ ਕ੍ਰੈਡਿਟ ਕਾਰਡ ਕਹਿੰਦਾ 20,000 ਦੇਣੇ ਆ ਕ੍ਰੈਡਿਟ ਕਾਰਡ ਤੋਂ ਹੁਣ ਹਨਾ ਤੇ ਮੈਂ ਉਸਨੂੰ ਕਿਹਾ ਕਿ ਤੂੰ ਆਪਣੀ ਸਿਚੁਏਸ਼ਨ ਦੱਸ ਪਰ ਉਹ ਕਹਿੰਦਾ ਨਹੀਂ ਹੁਣ ਯਕੀਨ ਹੋ ਗਿਆ ਕਹਿੰਦਾ ਤੁਹਾਡੀ ਗੱਲ ਤੇ ਪਹਿਲਾਂ ਮੈਨੂੰ ਯਕੀਨ ਨਹੀਂ ਸੀ ਹੁੰਦਾ ਦੇਖੋ ਜੀ ਅਸੀਂ ਇੱਦਾਂ ਆ ਵੀ ਕੋਈ ਬਾਬੇ ਨਹੀਂ ਹੈਗੇ ਕੋਈ ਅਸੀਂ ਅੰਤਰਜਾਮੀ ਨਹੀਂ ਹੈਗੇ ਇਹ ਜਿਹੜੀਆਂ ਸਿਚੁਏਸ਼ਨਸ ਆ ਉਹ ਅਸੀਂ ਦੇਖੀ ਦੀਆਂ ਵਾਚੀ ਦੀਆਂ ਇਹੋ ਜਿਹੀਆਂ ਗੱਲਾਂ ਤੇ ਧਿਆਨ ਰੱਖੀਦਾ ਤੇ ਇਹ ਕਰਦੇ ਨੇ ਸੋਸਾਇਟੀ ਦੇ ਵਿੱਚ ਬੰਦੇ ਸੋ ਇੱਕ ਲਾਈਨ ਡਰਾ ਕਰਨੀ ਪੈਣੀ ਆ ਜੀ ਤੁਸੀਂ ਇੱਥੇ ਆ ਵੀ ਗਏ ਆ ਤਾਂ ਪਹਿਲੀ ਗੱਲ ਤਾਂ ਇਹ ਆ ਵੀ ਮਿੰਟੂ ਜੀ ਮੈਂ ਤਾਂ ਇਹ ਕਹਿੰਦਾ ਕਿ ਪੇਰੈਂਟਸ ਨੂੰ ਹੈਲਪ ਕਰਨੀ ਚਾਹੀਦੀ ਹੈ ਬੱਚਿਆਂ ਨੂੰ ਨਵੇਂ ਥਾਂ ਸੈਟਲ ਹੋਣ ਦੇ ਲਈ ਉਹਨਾਂ ਨੂੰ ਐਜ਼ ਏ ਏਟੀਐਮ ਮਸ਼ੀਨ ਵਾਂਗਰ ਨਹੀਂ ਵਰਤਣਾ ਚਾਹੀਦਾ ਮਤਲਬ ਦਿਸ ਇਜ਼ ਟੋਟਲੀ ਰੋਂਗ ਤੇ ਇੱਥੋਂ ਆ ਕੇ ਮੈਂ ਨਾ ਇੱਕ ਤੁਹਾਨੂੰ ਪਰਿਵਾਰ ਦੱਸਦਾ ਜੀ ਇੱਕ ਨਹੀਂ ਕਈ ਪਰਿਵਾਰਾਂ ਨੂੰ ਇਹੋ ਜਿਹਾ ਜਾਣਦਾ ਤੇ ਉਹ ਅੰਕਲ ਜਿਹੜੇ ਆਉਂਦੇ ਨੇ ਮੁੰਡਾ ਨਾ ਉਹ ਇੱਥੇ ਆ ਛੋਟੇ ਨਿਆਣੇ ਨੇ ਉਹਨਾਂ ਦੀ ਦੇਖਭਾਲ ਕਰਦੇ ਨੇ 6-6 ਮਹੀਨੇ 3-3 ਮਹੀਨੇ ਜਿਹੜੇ ਕਿ ਆਸਟ੍ਰੇਲੀਅਨ ਗਵਰਨਮੈਂਟ ਨੇ 3 ਸਾਲ ਦਾ ਵੀਜ਼ਾ ਇਸੇ ਕਰਕੇ ਲਾਇਆ ਸੀ ਭਈ ਤੁਸੀਂ ਆਓ ਆਪਣੇ ਪੋਤੇ ਪੋਤੀਆਂ ਸਾਂਭੋ ਤੇ ਜਿਹੜਾ ਮੁੰਡਾ ਕੁੜੀ ਆ ਤੁਹਾਡੇ ਡਟ ਕੇ ਕੰਮ ਕਰਨ ਉਹ ਕਰਦੇ ਨੇ ਉਹ ਬੱਚੇ ਵੀ ਸਾਂਭਦੇ ਨੇ ਫੇਰ ਕੀ ਕਰਦੇ ਨੇ ਜਿਹੜੇ ਇੰਡੀਆ ਉਹਨਾਂ ਨੂੰ ਪੈਨਸ਼ਨ ਆਉਂਦੀ ਆ ਉਹ ਕਹਿੰਦੇ ਸਾਨੂੰ ਇੰਡੀਆ ਲੋੜ ਹੀ ਨਹੀਂ ਸਾਡਾ ਇੱਕ ਬੇਟਾ ਆ ਤੇ ਉਹਨਾਂ ਨੇ ਘਰ ਲੈਣ ਦੇ ਵਿੱਚ ਵੀ ਉਥੋਂ ਇੱਕ ਪਲਾਟ ਵੇਚ ਕੇ ਘਰ ਲੈਤਾ ਬੱਚਿਆਂ ਨੂੰ ਕਿਉਂਕਿ ਰਹਿਣਾ ਤਾਂ ਬੱਚਿਆਂ ਨੇ ਹੀ ਹੈ ਨਾ ਫੈਸਿਲਿਟੀ ਤਾਂ ਬੱਚਿਆਂ ਨੂੰ ਦੇਣੀ ਆ ਠੀਕ ਹੈ ਨਾ ਸੋ ਇਹੋ ਜਿਹੇ ਪੇਰੈਂਟਸ ਵੀ ਦੇਖੇ ਨੇ ਕਿ ਇੰਡੀਆ ਤੋਂ ਉਹ ਇੱਕ ਪਲਾਟ ਵੇਚ ਕੇ ਇੱਥੇ ਘਰ ਵੀ ਲੈ ਦਿੰਦੇ ਨੇ ਡਿਪੋਜ਼ਿਟ ਜੋਗੇ ਪੈਸੇ ਹੋ ਜਾਂਦੇ ਨੇ ਫੇਰ ਆ ਕੇ ਉਹਨਾਂ ਦੀ 3-3 ਮਹੀਨੇ ਮਦਦ ਵੀ ਕਰ ਦਿੰਦੇ ਨੇ ਉਹ ਆਪਣੇ ਪੈਸੇ ਉਹਨੇ ਛੇਤੀ ਲਾ ਦੇਣੇ ਆ ਛੇਤੀ ਸੈੱਟ ਹੋ ਜਾਣਾ ਛੇਤੀ ਉਹਨਾਂ ਦੀ ਮਤਲਬ ਵਧੀਆ ਲਾਈਫ ਜੀਓਗੇ ਜਦੋਂ ਵਧੀਆ ਲਾਈਫ ਜੀ ਮਾਫ ਕਰਨਾ ਜਦੋਂ ਵਧੀਆ ਲਾਈਫ ਜੀਓਗੇ ਤਾਂ ਉਹਨਾਂ ਨੂੰ ਵੀ ਮਤਲਬ ਸਕੂਨ ਮਿਲੂਗਾ ਪੇਰੈਂਟਸ ਨੂੰ ਉਹਨਾਂ ਦੇ ਵੀ ਮਤਲਬ ਭਾਰ ਹਲਕਾ ਹੋਊਗਾ ਤੇ ਉਹ ਫਿਰ ਇੱਕ ਦੂਜੇ ਨਾਲ ਪਿਆਰ ਵਧੇਗਾ ਸੋ ਇਹ ਜਿਹੜੀ ਭਾਵਨਾ ਆ ਇਹ ਹੋਣੀ ਚਾਹੀਦੀ ਆ ਸੋ ਜਿਸ ਕਾਰਨ ਜੀ ਇਹ ਜਿਹੜੀ ਅੱਜ ਅਸੀਂ ਗੱਲ ਕਰ ਰਹੇ ਆ ਕਿ ਜਿਹੜੇ ਅਸੀਂ ਲਾਰੇ ਲਾਣੇ ਆ ਇਹ ਜਿਹੜੇ ਲਾਰੇ ਲਾਣ ਦੀ ਗੱਲ ਹੈ ਨਾ ਅਸੀਂ ਲਾਰੇ ਲਾ ਕੇ ਚਾਹੇ ਉਹ ਲੇਡੀਜ਼ ਹੋਣ ਚਾਹੇ ਬੰਦੇ ਹੋਣ ਆਪਣੇ ਭਤੀਜਿਆਂ ਨੂੰ ਭਾਣਜਿਆਂ ਨੂੰ ਰਿਸ਼ਤੇਦਾਰਾਂ ਨੂੰ ਪਲੀਜ਼ ਉਹਨਾਂ ਨੂੰ ਕੋਈ ਪੈਸਾ ਨਾ ਲਾਓ ਤੁਸੀਂ ਮਹੀਨੇ ਬਾਅਦ ਜਾਂ ਉਹਨਾਂ ਨੂੰ ਪੈਸੇ ਦੇ ਕੇ ਨਾ ਆਓ ਉਹਨਾਂ ਨਾਲ ਰਿਸ਼ਤੇਦਾਰਾਂ ਵਾਂਗਰ ਵਰਤੋ ਤੇ ਜੇ ਹੋ ਸਕੇ ਤਾਂ ਉਹਨਾਂ ਤੋਂ ਉਹਨਾਂ ਨੂੰ ਬਿਨਾਂ ਦੱਸੇ ਉਹਨਾਂ ਦਾ ਅਪਲਾਈ ਕਰਕੇ ਦੇਖ ਲਓ ਜਾਂ ਉਹਨਾਂ ਨੂੰ ਕਹੋ ਵੀ ਤੁਸੀਂ ਪੜ੍ਹ ਲਓ ਭਾਈ ਅਸੀਂ ਤੁਹਾਨੂੰ ਸਪੋਰਟ ਕਰ ਦਾਂਗੇ ਇੱਥੇ ਕੰਮ ਤੁਹਾਨੂੰ ਹੀ ਕਰਨਾ ਪੈਣਾ ਆ ਕੇ ਸੋ ਇਹ ਜਿਹੜੇ ਇਹੋ ਜਿਹੇ ਮਤਲਬ ਹੈਲਪ ਕਰਨੀ ਚਾਹੀਦੀ ਆ ਤੇ ਮਿੰਟੂ ਜੀ ਮੈਨੂੰ ਲੱਗਦਾ ਸੱਜਣ ਮਿੱਤਰ ਹੋਰ ਵੀ ਬਹੁਤ ਜੁੜ ਗਏ ਨੇ ਤੇ ਸਾਡੇ ਨਾਲ ਰਣਜੀਤ ਸਿੰਘ ਲਿੱਦੜ ਜੁੜੇ ਨੇ ਤੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਕਹਿੰਦੇ ਨੇ ਕਿ ਮੇਰੇ ਵਾਈਫ ਦੀ ਭਤੀਜੀ ਨੇ ਵੀ ਫੋਨ ਮੰਗਿਆ ਸੀ ਪਰ ਮੇਰਾ ਜਵਾਬ ਸੀ ਤੈਨੂੰ ਫੋਨ ਦੀ ਕੀ ਜ਼ਰੂਰਤ ਹੈ ਤੂੰ ਪਹਿਲਾਂ ਸਟੱਡੀ ਕਰ ਤੇ ਘਰ ਦਾ ਕੰਮ ਸਿੱਖ ਲਾ। ਹੁਣ ਉਹ ਸਾਡੇ ਕੋਲ ਆਇਆ ਤੇ ਹੁਣ ਵਰਕ ਕਰਕੇ ਹੁਣ ਫੋਨ ਮਿਲਿਆ ਜੀ, ਭਤੀਜਾ ਸੋਰੀ ਭਤੀਜੇ ਤੇ, ਵੀ ਪਹਿਲਾਂ ਕੰਮ ਸਿੱਖ ਲਾ ਸਟੱਡੀ ਕਰ ਲਾ ਤੇ ਹੁਣ ਕੰਮ ਕਰਕੇ ਉਹਨੂੰ ਫੋਨ ਮਿਲਿਆ। ਹੁਣ ਮਿੰਟੂ ਜੀ ਇੱਥੇ ਕਈ ਵਾਰੀ ਹੁੰਦਾ ਅਸੀਂ ਕੀ ਭੇਜੀਏ ਇੰਡੀਆ ਨੂੰ, ਲੈਪਟਾਪ ਭੇਜ ਦੋ ਜੀ, ਮੈਨੂੰ ਦੱਸੋ ਵੀ ਉੱਥੇ ਲੈਪਟਾਪ ਦੀ ਕੀ ਲੋੜ ਹੈ। ਜਿੱਦਾਂ ਅਸੀਂ ਕਹਿੰਦੇ ਹਾਂ ਕਿ ਐਸ ਜੀ ਪੀ ਸੀ ਨੇ ਫੈਸਲਾ ਕਰ ਲਿਆ ਕਿ ਦਰਬਾਰ ਸਾਹਿਬ ਵਾਈ ਫਾਈ ਕਰ ਦੇਣਾ, ਦੱਸੋ ਵੀ ਵਾਈ ਫਾਈ ਤੋਂ ਛੁੱਟ ਕੇ ਤਾਂ ਉੱਥੇ ਮੱਥਾ ਟੇਕਣ ਜਾਣਾ ਹਨਾ, ਵੀ ਉੱਥੇ ਜਾ
ਕੇ ਵਾਈ ਫਾਈ ਚ ਫੇਰ ਰਲਜਾ ਲਓ,
ਉਸੇ ਵਾਈ ਫਾਈ ਚ ਫੇਰ ਰਲਜਾ ਲੈਣਾ। ਹੁਣ ਮੈਨੂੰ ਇਹ ਨੀ ਸਮਝ ਆਉਂਦੀ ਵੀ ਜਿਹੜੇ ਇੰਡੀਆ ਦੇ ਵਿੱਚ ਘਰ ਆਏ ਉਹਨਾਂ ਨੂੰ ਲੈਪਟਾਪ ਦੀ ਕੀ ਲੋੜ ਹੈ, ਉਹਨੂੰ ਗੇਮਾਂ ਹੀ ਖੇਡਣੀਆਂ ਉੱਥੇ, ਉੱਥੇ ਕਿਹੜੇ ਉਹਨਾਂ ਨੇ ਕੋਈ ਡਾਕੂਮੈਂਟ ਤਿਆਰ ਕਰਨੇ ਆ, ਸਾਂਭਣੇ ਆ ਜਾਂ ਕੁਛ, ਮਤਲਬ ਇਹੋ ਜਿਹਾ ਕੰਮ ਕਰਨਾ ਆ ਉਹਨਾਂ ਨੇ, ਉਹਦੇ ਤੇ ਗੇਮਾਂ ਹੀ ਖੇਡਣੀਆਂ ਜਾਂ ਨੈਟ ਦੇਖਣਾ। ਉਹਨਾਂ ਨੂੰ ਤਾਂ ਜਿਹੜਾ ਮਾੜਾ ਮੋਟਾ ਕੰਮ ਕਰਦੇ ਤੁਸੀਂ ਉਹ ਵੀ ਬੰਦ ਕਰਾ ਦੇਣਾ, ਸਮਾਂ ਕਿ ਉਹਨਾਂ ਦੇ ਜੇ ਕੋਈ ਆਲਰੇਡੀ ਹੈਗਾ ਉਹਨਾਂ ਤੋਂ ਲੈ ਲਓ, ਸਮਾਂ ਕਿ ਵੀ ਤੁਸੀਂ ਕੰਮ ਕਰੋ ਪਹਿਲਾਂ ਸਿੱਖੋ ਹਨਾ। ਸੋ ਚਲੋ ਬਹੁਤ ਵਧੀਆ ਜੀ, ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਰਣਜੀਤ ਜੀ, ਤੇ ਮਨਿੰਦਰਪਾਲ ਵੀ ਸਾਡੇ ਨਾਲ ਜੁੜ ਗਏ ਨੇ, ਕਹਿੰਦੇ ਮੈਂ ਤੁਹਾਡੇ ਨਾਲ ਬਹੁਤ ਸਟਰੋਂਗਲੀ ਅਗਰੀ ਕਰਦਾ, ਬਹੁਤ ਵਧੀਆ ਟੋਪਿਕ ਹੈ, ਕਿਆ ਬਾਤ ਹੈ ਜੀ। ਮਨਿੰਦਰਪਾਲ ਜੀ ਤੁਸੀਂ ਅੱਧੇ ਟੋਪਿਕ ਤਾਂ ਤੁਸੀਂ ਸਾਨੂੰ ਦੇ ਦਿੰਦੇ ਹੋ ਗੱਲਾਂ ਕਰ ਕਰਕੇ ਦੱਸ ਦੱਸ ਕੇ, ਤੇ ਇਹ ਸਾਡੇ ਜੀ ਸੋਸਾਇਟੀ ਦੇ ਵਿਚ ਏਦਾਂ ਚੱਲਦਾ ਆ। ਤੇ ਕੁਲਦੀਪ ਬੱਲ ਹੁਣਾਂ ਨੇ ਵੀ ਇਕ ਮੈਸੇਜ ਭੇਜਿਆ, ਉਹ ਆਪਾਂ ਥੋੜੀ ਦੇਰ ਬਾਅਦ ਸਾਂਝਾ ਕਰਾਂਗੇ ਜੀ। ਰਾਜੀਵ ਭਗਤ ਵੀ ਸਾਡੇ ਨਾਲ ਜੁੜੇ ਨੇ ਜੀ, ਲੁਧਿਆਣੇ ਵਾਲੇ ਨੇ, ਉਹਦਾ ਪਰਥ ਚ ਰਹਿੰਦੇ ਨੇ। ਸਤਿ ਸ੍ਰੀ ਅਕਾਲ ਕਹਿੰਦੇ ਨੇ ਕਿ ਭਾਜੀ ਕਹਿੰਦੇ ਕਿ ਗੁੱਡ ਜੋਬ, ਮਾਈ ਮਦਰ ਹੈਲਪ ਮੀ ਟੂ ਬਾਏ ਅਵਰ ਹੋਮ, ਕਹਿੰਦੇ ਮੇਰੇ ਮੰਮੀ ਨੇ ਸਾਡੀ ਹੈਲਪ ਕੀਤੀ ਸੀ ਘਰ ਲੈਣ ਦੇ ਲਈ। ਮਿੰਟੂ ਜੀ ਇਹ ਵੀ ਇਕ ਮਤਲਬ ਬਹੁਤ ਵਧੀਆ ਪਿਰਤ ਹੈ ਕਿ ਕਈ ਵਾਰੀ ਏਦਾਂ ਹੁੰਦੀ ਹੈ ਕਿ ਇੰਡੀਆ ਅਸੀਂ ਨਾ ਜੱਫੇ ਪਾ ਕੇ ਬਹਿ ਜਾਂਦੇ ਹਾਂ ਕਿ ਜੇ ਸਾਡੇ ਕੋਲ ਇੰਡੀਆ ਘਰ ਹੈ, ਇਕ ਦੋ ਪਲੋਟ ਵੀ ਲਏ ਹੁੰਦੇ ਜਿਹੜੇ ਵੈਲ ਟੂ ਡੂ ਫੈਮਿਲੀਜ਼ ਆ, ਦੋ ਚਾਰ ਏਕੜ ਵੀ ਹੁੰਦੇ ਆ, ਖੇਤ ਵੀ ਹੁੰਦੇ, ਮੈਂ ਦੁਆਬੇ ਦੀ ਗੱਲ ਕਰ ਰਿਹਾ ਹਨਾ, ਤੇ ਕਈ ਵਾਰੀ ਦੇਖਿਆ ਕਿ ਉਹ ਇੰਡੀਆ ਦਾ ਪਰ ਪੂਰੇ ਸਕੂਨ ਚ ਹੁੰਦੇ ਨੇ ਪੇਰੈਂਟਸ, ਉਹਨਾਂ ਕੋਲ ਗੱਡੀ ਵੀ ਹੁੰਦੀ ਹੈ, ਰਿਟਾਇਰਮੈਂਟ ਦੇ ਵਿਚ ਰਹਿ ਰਹੇ ਹੁੰਦੇ ਨੇ, ਕਿਰਾਇਆ ਵੀ ਆਈ ਜਾ ਰਿਹਾ ਸਾਰਾ ਕੁਝ, ਉਹ ਇਕ ਨਾ ਕੰਫਰਟ ਜ਼ੋਨ ਦੇ ਵਿਚ ਬੈਠੇ ਹੁੰਦੇ ਨੇ ਵੀ ਲੈ ਜੀ ਸਾਡਾ ਇੰਨਾ ਖਰਚਾ, ਇੰਨਾ ਸਾਡੇ ਬੈਂਕ ਚ ਆ ਰਿਹਾ, ਉਹ ਇਕ ਨਾ 10-15 ਸਾਲ ਦੀ ਰੁਟੀਨ ਬਣੀ ਹੁੰਦੀ ਆ, ਇੰਨਾ ਠੇਕਾ ਆ ਰਿਹਾ। ਦੂਜੇ ਪਾਸੇ ਉਹਨਾਂ ਦੇ ਜਿਹੜੇ ਬੱਚੇ ਨੇ ਇੱਥੇ, ਮਤਲਬ ਇਕ ਬੇਟਾ ਹੀ ਆ, ਆਪਾਂ ਇਹਨਾਂ ਦੀ ਗੱਲ ਕਰਦੇ ਹਾਂ ਨਾ, ਰਾਜੀਵ ਭਗਤ ਉਹਨਾਂ ਦੀ ਇਹ ਐਗਜ਼ਾਮਪਲ ਲੈਣੇ। ਹੁਣ ਇੱਥੇ ਜਿਹੜਾ ਬੇਟਾ ਉਹਨੇ ਭੇਜਿਆ ਹੋਇਆ, ਪਹਿਲੀ ਗੱਲ ਤਾਂ ਨਵੇਂ ਥੈ ਭੇਜਣਾ, ਜੇ ਉਹ ਮਤਲਬ ਮੰਨ ਲਓ ਗੇ ਇੰਡੀਆ ਹੀ ਹੁੰਦੇ ਤਾਂ ਇੰਡੀਆ ਉਹਨਾਂ, ਇਹ ਵੀ ਤਾਂ ਉਸ ਪਰਿਵਾਰ ਦਾ ਜੀ ਆ, ਇਹਦਾ ਵੀ ਤਾਂ ਹੱਕ ਬਣਦਾ ਹੀ ਆ, ਉਹ ਸਾਰੇ ਜੋ ਵੀ ਪ੍ਰੋਪਰਟੀ ਆ ਜਾਂ ਕੁਛ ਵੀ ਆ, ਉਹਦੇ ਵਿੱਚ ਜਿੱਦਾਂ ਉਹ ਖਾ ਰਹੇ ਨੇ, ਇਹਨਾਂ ਨੂੰ ਵੀ ਬਣਦਾ। ਹੁਣ ਉਹਨਾਂ ਨੇ ਉਥੋਂ ਟਰਾਂਸਪਲਾਂਟ ਕਰਕੇ ਇੱਥੇ ਆਸਟ੍ਰੇਲੀਆ ਭੇਜ ਦਿੱਤਾ, ਫੀਸਾਂ ਚਲੋ ਇਹਨਾਂ ਨੇ ਕੰਮ ਕਰਕੇ ਆਪ ਵੀ ਲਾ ਲਈਆਂ। ਹੁਣ ਜਦੋਂ ਸੈਟਲ ਹੋਣਾ, ਕੀ ਮਿੰਟੋ ਜੀ ਤੁਸੀਂ ਤੁਹਾਡਾ ਆਪਣਾ ਬੇਟਾ ਤੁਸੀਂ ਉਹਦੀ ਹੈਲਪ ਨਹੀਂ ਕਰੋਗੇ ਸੈਟਲ, ਉਹਦਾ ਕੁਛ ਨਹੀਂ ਬਣਦਾ।
ਬਿਲਕੁਲ ਜੀ, ਦੇਖੋ ਸਭ ਤੋਂ ਵੱਡੀ ਤਾਂ ਗੱਲ ਇਹ ਆ ਵੀ ਇੱਕ ਪਾਸੇ ਤਾਂ ਅਸੀਂ ਆਹ ਦਾਅਵੇ ਵਾਅਦੇ ਕਰਦੇ ਹਾਂ ਵੀ ਅਸੀਂ ਕਮਾਉਂਦੇ ਕਿਹਦੇ ਲਈ ਆ, ਅਸੀਂ ਔਲਾਦ ਲਈ ਕਮਾਉਣਾ, ਅਸੀਂ ਕਿਹਦੇ ਲਈ ਕੀ ਕਰਦੇ, ਇਹ ਜਿਹੀਆਂ ਚੀਜ਼ਾਂ ਅਸੀਂ ਅਕਸਰ ਡਾਇਲੋਗਬਾਜ਼ੀ ਚ ਤਾਂ ਬਹੁਤ ਕੁਛ ਕਰਦੇ ਹਾਂ, ਪਰ ਜਦੋਂ ਰਿਐਲਿਟੀ ਆਉਂਦੀ ਆ, ਰਿਐਲਿਟੀ ਦੀ ਗੱਲ ਹੁੰਦੀ ਆ, ਜ਼ਮੀਨੀ ਪੱਧਰ ਤੇ ਕਰਨਾ ਪੈਂਦਾ, ਤੇ ਉਦੋਂ ਅਸੀਂ ਸੱਪ ਬਣ ਕੇ ਬਹਿ ਜਾਂਦੇ ਹਾਂ ਉਹਦੇ ਉੱਤੇ, ਤੇ ਉਦੋਂ ਕਹਿੰਦੇ ਨਹੀਂ ਸਾਡੇ ਜਿਉਂਦੇ ਜੀ ਤਾਂ ਨਹੀਂ ਇਹ ਹੁੰਦਾ। ਇੱਥੇ ਨਾ ਸਿੱਧੂ ਸਾਹਿਬ ਦੋ ਸਿਸਟਮ ਹੁੰਦੇ ਆ, ਇੱਕ ਇੱਥੇ ਦੋਨੇ ਮੈਂ ਪੱਖਾਂ ਨੂੰ ਜੇ ਸੋਚਣਾ ਚਾਹੂੰਗਾ ਵੀ ਜਿਹੜਾ ਬੱਚਾ ਹੁੰਦਾ ਨਾ, ਬੱਚੀ ਸੋਚ ਜਿਹੜੀ ਹੁੰਦੀ ਹੈ 16 ਸਾਲ ਤੋਂ ਲੈ ਕੇ 30 ਸਾਲ ਤੱਕ ਨਾ, ਜਿੰਨਾ ਮਰਜ਼ੀ ਕਹਿੰਦੇ ਉਹ ਸਿਆਣਾ ਹੋ ਗਿਆ, ਵੈਸੇ ਤਾਂ 26-27 ਸਾਲ ਤੱਕ ਆਦੇ ਵੀ ਜੇ ਸਿਆਣਪ ਨਹੀਂ ਆਈ ਤਾਂ ਨਹੀਂ ਆਉਂਦੀ, ਤਾਂ ਚੱਲ 30 ਸਾਲ ਤੱਕ ਮੈਂ ਮੰਨਦਾ ਹਜੇ ਵੀ 26-27 ਤੋਂ ਵੀ 30 ਤੱਕ ਨਾ ਉਹ ਇੱਕ ਸੋਚ ਇਹ ਹੁੰਦੀ ਆ ਵੀ ਉਹ ਕਈ ਇਹੋ ਜਿਹੇ ਸਟੈਪ ਲੈਣਾ ਚਾਹੁੰਦਾ ਹੁੰਦਾ ਜਿਹੜੇ ਕ੍ਰਾਂਤੀਕਾਰੀ ਸਟੈਪ ਹੁੰਦੇ ਆ, ਉਹ ਕ੍ਰਾਂਤੀਕਾਰੀ ਸਟੈਪ ਉਹ ਲੈਂਦਾ ਜਦੋਂ ਤੇ ਉਹ ਰਿਸਕੀ ਵੀ ਹੋ ਸਕਦੇ ਆ, ਉਹਦੇ ਚ ਨਾ ਉਸ ਟਾਈਮ ਦੇ ਵਿੱਚ ਇੱਕ ਜੋਸ਼ ਹੁੰਦਾ ਤੇ ਜੋਸ਼ ਦੇ ਵਿੱਚ ਥੋੜੀ ਜਿਹੀ ਹੋਸ਼ ਦੀ ਕਮੀ ਹੁੰਦੀ ਆ, ਦੂਜਾ ਇਹ ਹੁੰਦਾ ਵੀ ਕਈ ਵਾਰੀ ਉਹ ਜੋਸ਼ ਹੁੰਦਾ ਜਿਹੜਾ ਉਹ ਲਾਹੇਬੰਦ ਵੀ ਬਹੁਤ ਹੁੰਦਾ, ਕਿਉਂਕਿ ਜੋਸ਼ ਨਾਲ ਹੀ ਬੰਦਾ ਧਾਕੜ ਕੰਮ ਕਰਕੇ ਨਿਕਲ ਜਾਂਦਾ ਕਈ ਵਾਰੀ, ਪਰ ਇੱਥੇ ਪੇਰੈਂਟਸ ਰੋਕਣ ਇਹਦੀਆਂ ਗੱਲਾਂ ਤੋਂ ਜੇ ਕੋਈ ਉਹ ਆਪੇ ਤੋਂ ਬਾਹਰ ਹੋ ਕੇ ਸਟੈਪ ਪਾੜਦਾ, ਜਿਵੇਂ ਮੇਰੀ ਲਾਓ, ਮੈਂ ਹੁਣ ਜੇ ਮਾਪਿਆਂ ਨੂੰ ਕਹਾਂ ਵੀ ਮੇਰੀ 4 ਕਿੱਲੇ ਜ਼ਮੀਨ ਵੇਚ ਦੇ ਉੱਥੇ ਤੇ ਮੈਂ ਇੱਥੇ ਆਹ ਕੁਛ ਕਰਨਾ ਚਾਹੁੰਦਾ, ਤਾਂ ਮੈਂ ਹੁਣ ਉਮਰ ਦੇ ਉਸ ਪੜਾਅ ਚ ਆ ਗਿਆ ਵੀ ਮਾਪਿਆਂ ਨੂੰ ਮੇਰਿਆਂ ਨੂੰ ਪਤਾ ਵੀ ਇਹ ਭਾਈ ਹੁਣ ਜੇ ਇੰਨੀ ਉਮਰ ਦੇ ਵਿੱਚ ਹੋ ਕੇ ਇਹ ਗੱਲ ਕਰ ਰਿਹਾ ਤਾਂ ਇਹਦਾ ਮਤਲਬ ਇਹ ਸਾਰੀਆਂ ਚੀਜ਼ਾਂ ਜਾਣਦਾ ਤੇ ਇਹ ਚ ਬੈਨੀਫਿਟ ਆ ਤੇ ਕਰ ਦੇਣਾ ਚਾਹੀਦਾ। ਜੇ ਹੁਣ 20-22 ਸਾਲ ਦਾ ਉਮਰ ਦੇ ਬੱਚੇ ਨੂੰ ਇੱਕ ਵਾਰੀ ਆਉਂਦੀ ਹੁੰਦੀ, ਅਸੀਂ ਖੁਦ ਕਹਿੰਦੇ ਹੁੰਦੇ ਸੀ, ਅਸੀਂ ਆਪਣੇ ਮਾਂ ਬਾਪ ਨੂੰ ਕਹਿਣਾ ਵੀ ਜਿਹੜੀ ਜ਼ਮੀਨ ਆ ਇਹ ਡੈਡ ਪ੍ਰੋਪਰਟੀ ਆ, ਉਹ ਕਹਿੰਦੇ ਤੁਹਾਡੇ ਕੋਲ ਇੰਨੀ ਜ਼ਮੀਨ ਆ, ਅਸੀਂ ਕਹਿੰਦੇ ਵੀ ਇਹ ਡੈਡ ਪ੍ਰੋਪਰਟੀ ਆ, ਕੀ ਕਰਨਾ ਸੀ,
ਤੁਸੀਂ ਤਾਂ ਇੱਕ ਵਾਰੀ ਬੱਕਰੀਆਂ ਵੀ ਰੱਖ ਲਈਆਂ ਸੀ
ਜੀ 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 ਬਿਲਕੁਲ ਉਹ ਡੈਡ ਪ੍ਰੋਪਰਟੀ ਉਹਨਾਂ ਨੂੰ ਉਦਾਹਰਣ ਦੇਖੋ ਸੀ ਕਿਵੇਂ ਦਿੰਦੇ ਹੁੰਦੇ ਸੀ ਉਦਾਹਰਣ ਸੀ ਇਹ ਦਿੰਦੇ ਹੁੰਦੇ ਸੀ ਉਸ ਟਾਈਮ ਨਾ ਵਿਆਜ ਦਾ ਵਿਆਜ ਚ ਬਹੁਤ ਵੱਡੀ ਗੱਲ ਲੱਗਦੀ ਤੇ ਅਸੀਂ ਦੱਸਦੇ ਵੀ ਦੇਖੋ ਜੇ ਆਪਣਾ 5 ਲੱਖ ਨੂੰ ਕਿੱਲਾ ਤਾਂ 5 ਲੱਖ ਨੂੰ ਕਿੱਲੇ ਦਾ ਉਦੋਂ ਠੇਕਾ ਸਾਡੇ ਹੁੰਦਾ ਸੀ 10,000 ਰੁਪਏ 5-7,000 ਹੀ ਹੁੰਦਾ ਸੀ 10 ਮਸਾਂ ਸਾਲ ਦਾ ਤਾਂ ਅਸੀਂ ਉਹਨਾਂ ਨੂੰ ਕਾਗਜ਼ ਤੇ ਲਿਖ ਕੇ ਦਿਖਾਉਂਦੇ ਆਪਦੇ ਡੈਡੀ ਨੂੰ ਵੀ ਪਾਪਾ ਜੀ ਆਹ ਦੇਖੋ ਜੀ ਆਪਣਾ 5 ਲੱਖ ਦਾ ਕਿੱਲਾ 2 ਰੁਪਏ ਸੈਂਕੜਾ ਵਿਆਜ ਆ 10,000 ਰੁਪਏ ਮਹੀਨੇ ਦਾ ਇੱਕ ਕਿੱਲਾ ਨੀ ਇਹ ਤਾਂ 12 ਕਿੱਲੇ ਹੋ ਗਿਆ 12 ਕਿੱਲੇ ਹਰ ਮਹੀਨੇ ਤੁਹਾਨੂੰ ਠੇਕਾ ਦੇਊਗਾ ਇਹ ਆਪਦਾ ਤੇ ਤੁਸੀਂ ਕਿਉਂ ਨੀ ਜ਼ਮੀਨ ਵੇਚਦੇ ਸਾਰੀ ਵੇਚ ਕੇ ਜਦੋਂ ਨੂੰ ਮੈਨੂੰ ਤੜਕੇ ਆਂਦੇ ਕੀ ਆਂਦੇ ਮੈਂ ਕਿਹਾ ਤੜਕੇ ਜਦੋਂ ਨੂੰ 8 ਵਜੇ ਆਉਂਦੇ ਨਾ ਤੇ ਪਾਪਾ ਜੀ ਕਈ ਵਾਰੀ ਅਖਬਾਰ ਪੜ੍ਹੀ ਜਾਂਦੇ ਹੁੰਦੇ ਤੇ ਮੈਂ ਕਹਿਣ ਦਾ ਪਾਪਾ ਜੀ ਹੁਣ ਨੂੰ ਨਾ ਤਾਂ ਤੁਹਾਡੀ ਜੇਬ ਚ 10,000 ਆ ਗਿਆ ਹੁੰਦਾ 1 ਕਿੱਲੇ ਦਾ ਤੜਕੇ ਦਿਨ ਚੜ੍ਹਦੇ ਨਾਲ ਤੇ ਤੁਸੀਂ ਅਖਬਾਰ ਪੜ੍ਹਦੇ ਪੜ੍ਹਦੇ ਵੀ ਪੈਸੇ ਕਮਾਈ ਜਾਂਦੇ ਹੁੰਦੇ ਜੇ ਤੁਸੀਂ ਮੇਰੇ ਆਖੇ ਲਾ ਕੇ ਜ਼ਮੀਨ ਵੇਚਦੀ ਹੁੰਦੀ ਉਦੋਂ ਮੈਂ ਬੜਾ ਖਿੱਚਦਾ ਇਹਨਾਂ ਗੱਲਾਂ ਤੇ ਡੈਡ ਪ੍ਰੋਪਰਟੀਆਂ ਤੇ ਹੋਰ ਤੇ ਪਰ ਉਹਨਾਂ ਦੀਆਂ ਉਦੋਂ ਜਿਹੜੀਆਂ ਮੈਨੂੰ ਰੋਕਣਾ ਤੇ ਜਾਂ ਸੱਪ ਬਣ ਕੇ ਬੈਠਣਾ ਜਾਂ ਨਹੀਂ ਵੇਚਣ ਦਿੱਤੀਆਂ ਚੀਜ਼ਾਂ ਤਾਂ ਉਹ ਅੱਜ ਪਤਾ ਲੱਗਦਾ ਵੀ ਉਹਨਾਂ ਦਾ ਸਹੀ ਫੈਸਲਾ ਸੀ ਸੋ ਕਈ ਵਾਰੀ ਕੀ ਹੁੰਦਾ ਨਾ ਅਸੀਂ ਉਸ ਗੱਲ ਨੂੰ ਇਗਨੋਰ ਕਰ ਦਿੰਦੇ ਹਾਂ ਪਰ ਡਿਪੈਂਡ ਕਰਦਾ ਹੁੰਦਾ ਕਈ ਘਰਾਂ ਚ ਲੜਾਈ ਝਗੜੇ ਨਾਲ ਕੋਈ ਕੰਮ ਨਿਬੇੜ ਲਿਆ ਜਾਂਦਾ ਕਈ ਘਰਾਂ ਚ ਵਧੀਆ ਇੱਕ ਯੂਨੀਕ ਉਦਾਹਰਨ ਦੇ ਕੇ ਉਹਨੂੰ ਕੰਮ ਨਿਬੇੜ ਲਿਆ ਜਾਂਦਾ ਹੁਣ ਤੁਸੀਂ ਬੱਕਰੀਆਂ ਦੀ ਗੱਲ ਛੇੜੀ ਆ ਤਾਂ ਮੈਂ ਉਹ ਚ ਦੱਸਦਾ ਇਸ ਦਿਨ ਮੈਂ ਬੱਕਰੀਆਂ ਦਾ ਪ੍ਰੋਜੈਕਟ ਸ਼ੁਰੂ ਕੀਤਾ ਨਾ ਸਿੱਧੂ ਸਾਹਿਬ ਵੀ ਮੈਂ ਬੱਕਰੀਆਂ ਰੱਖਣੀਆਂ ਵੈਸੇ ਤਾਂ ਬਹੁਤ ਸਾਰੇ ਪਾਠਕਾਂ ਸਰੋਤਿਆਂ ਨੂੰ ਪਤਾ ਹੋਣਾ ਪਰ ਮੈਂ ਫੇਰ ਵੀ ਨਵੇਂ ਸਰੋਤਿਆਂ ਲਈ ਦੱਸ ਦਿਆਂ ਮੈਂ ਬੱਕਰੀਆਂ ਰੱਖਣ ਦਾ ਮੈਨੂੰ ਭੁੱਸ ਪਿਆ ਜੀ ਜਦੋਂ ਬਾਦਲ ਪੱਟੂ ਲੈ ਕੇ ਆਇਆ ਪਾਕਿਸਤਾਨ ਚੋਂ ਬਾਦਲ ਪਾਕਿਸਤਾਨ ਦੇ ਦੌਰੇ ਤੇ ਗਿਆ ਜੀ ਤੇ ਉੱਥੋਂ ਕਿਸੇ ਨੇ ਭੇਡੂ ਇਹਨਾਂ ਨੂੰ ਆਫਰ ਕਰਤਾ ਮੇਰਾ ਜੀ ਕਰਿਆ ਵੀ ਉਹ ਭੇਡੂ ਦੇਖੀਏ ਕਿਹੋ ਜਿਹਾ ਸਾਡੇ ਤਾਂ ਹੁਣ ਜਿਹੜਾ ਬਾਦਲ ਪਿੰਡ ਜਮਾ ਹੀ ਨਾਲ ਆ ਕਾਲਚਰ ਨੀ ਨੇੜੇ ਆ ਤੇ ਜਾਵੜੇ ਜੀ ਉੱਥੇ ਮੈਂ ਜਾ ਕੇ ਜੋ ਦੇਖਿਆ ਇਹਨਾਂ ਦੇ ਭੇਡੂ ਦੇਖੇ ਤਾਂ ਬਾਦਲ ਦੇ ਜਿਹੜੇ ਕਜ਼ਨ ਆ ਮੇਰੀਆਂ ਵੀ ਚਲੋ ਟੇਢੀਆਂ ਮੀਆਂ ਰਿਸ਼ਤੇਦਾਰੀਆਂ ਤੇ ਜਦੋਂ ਅਸੀਂ ਉੱਥੇ ਮਿਲੇ ਤਾਂ ਉਹਨਾਂ ਨੇ ਮੈਂ ਬੱਕਰੀਆਂ ਦਿਖਾਈਆਂ ਇੱਕ ਖਾਸ ਬਰਬਰੀ ਨਸਲ ਦੀਆਂ ਉਹ ਬਿਲਕੁਲ ਹਿਰਨ ਤੋਂ ਤਿਆਰ ਕੀਤੀ ਹੋਈ ਨਸਲ ਆ ਤੇ ਖੜੇ ਕਰਨ ਉਹਨਾਂ ਦੇ ਤੇ ਬਹੁਤ ਸੋਹਣੀਆਂ ਲੱਗਣ ਉੱਥੇ ਤੇ ਦੇਖ ਕੇ ਤੇ ਮੈਂ ਆਖਿਆ ਵੀ ਕੀ ਸਿਸਟਮ ਆ ਉਹਨਾਂ ਨੇ ਮੈਨੂੰ ਕੈਲਕੂਲੇਸ਼ਨ ਕਰਕੇ ਦੱਸੀ ਵੀ ਇੱਕ ਬੱਕਰੀ ਆ ਜਿਹੜੀ ਸਾਲ ਚ 3 ਵਾਰੀ ਮਿਨੀਮਮ ਸੂੰਦੀ ਆ ਨਹੀਂ 4 ਵਾਰੀ ਇੱਕ ਵਾਰੀ ਚ ਮਿਨੀਮਮ 3 ਬੱਚੇ ਦਿੰਦੀ ਹੈ ਤਾਂ ਇਹ 12 ਗੁਣੇ ਬੱਚੇ 12 ਗੁਣਾ ਹੋ ਜਾਂਦੀ ਹੈ ਇੱਕ ਬੱਕਰੀ ਇੱਕ ਸਾਲ ਚ ਹੀ ਤੇ ਇਹਨੇ ਜਿਹੜਾ ਖਾਣਾ ਬੱਕਰੀ ਨੇ ਉਹਨੇ ਇੰਨੇ ਦਾ ਖਾਣਾ ਉਹਨਾਂ ਨੇ ਮੈਨੂੰ ਕੈਲਕੂਲੇਸ਼ਨਾਂ ਕਰਕੇ ਦੇਤੀਆਂ ਮੈਂ ਜਦੋਂ ਸੋਚਿਆ ਵੀ ਆਪਣੇ ਬਾਗ ਆ ਤੇ ਬਾਗ ਦੇ ਵਿੱਚ ਕਿੰਨੀ ਸਬਜ਼ੀ ਕਿੰਨਾ ਫਰੂਟ ਬੇਸਡ ਹੁੰਦਾ ਤੇ ਬੱਕਰੀਆਂ ਨੇ ਤਾਂ ਉਹ ਵੀ ਖਾ ਲੈਣਾ ਨਾਲੇ ਥੱਲੋਂ ਸਫਾਈ ਰਹੂ ਨਾਲੇ ਰੇਹ ਪਊਗੀ ਖਾਣਾ ਫ੍ਰੀ ਚ ਹੋ ਗਿਆ ਤੇ 12 ਗੁਣਾ ਵਧਣਗੀਆਂ ਤੇ ਮੈਂ ਆ ਕੇ ਕਾਗਜ਼ ਪੈਨ ਲੈ ਕੇ ਜੀ ਪਾਪਾ ਜੀ ਨੂੰ ਸਾਰੀ ਹਿਸਟਰੀ ਸੁਣਾਤੀ ਵੀ ਆਹ ਚੱਕੋ ਜੀ ਐਵੇਂ ਸਾਰੀ ਉਮਰ ਭੁੱਖ ਨਾ ਤੰਗ ਨਾ ਘੁਲਦੇ ਫਿਰੇ ਆਹ ਚੱਕੋ ਮੈਂ ਤੁਹਾਨੂੰ ਕਰੋੜਾਪਤੀ ਕਰਾਂ ਮਿੰਟੋ ਮਿੰਟ ਮੈਂ ਕਿਹਾ ਤੁਸੀਂ ਬੈਂਕ ਚ ਪੈਸੇ ਰੱਖਦੇ ਅੱਜ ਕੱਲ 7 ਸਾਲਾਂ ਚ ਦੁੱਗਣੇ ਹੁੰਦੇ ਆ ਤੇ ਮੈਂ ਸਾਲ ਚ 12 ਗੁਣੇ ਚ ਕਰ ਰਿਹਾ ਤੁਹਾਨੂੰ ਇੱਕ ਬੱਕਰੀ ਤੋਂ 12 ਬੱਕਰੀਆਂ ਬਣਾ ਕੇ ਦੇ ਰਿਹਾ ਮੈਂ ਤੁਹਾਨੂੰ ਸਾਲ ਚ ਤੇ ਲੱਗਦਾ ਕੁਛ ਨੀ 4 ਸਵੇਰ ਇੱਕ ਬਾੜ ਕਰਨੀ ਆਪਾਂ ਬੰਦੇ ਆਪਣੇ ਕੋਲ ਹੈਗੇ ਸਾਰਾ ਕੁਛ ਤਿਤਰੀਆਂ ਫਿਰਨੀ ਆ ਇੱਕ ਪਾਣੀ ਦੀਆਂ ਖੇਲਾਂ ਬਣਾ ਦਿੰਦੇ ਏਦਾਂ ਕਰਕੇ ਤੇ ਮੈਂ ਉਹਨਾਂ ਨੂੰ 1-1.5 ਲੱਖ ਦਾ ਸਾਰਾ ਪ੍ਰੋਜੈਕਟ ਦਿਖਾਇਆ ਵੀ ਭਾਈ 1.5-2 ਲੱਖ ਲੱਗੂਗਾ ਤੇ ਆਪਾਂ ਲਿਆ ਕੇ ਛੱਡ ਦਿੰਦੇ ਆ ਉਹਨਾਂ ਨੇ ਹੁਣ ਦੇਖੋ ਮੇਰੀ ਵਿਰੋਧ ਤਾਂ ਕਰਨ ਦੀ ਥਾਂ ਤੇ ਉਹਨਾਂ ਨੂੰ ਪਤਾ ਸੀ ਵੀ ਇਹ ਕਰੂਗਾ ਇਹ ਹਟਦਾ ਨੀ ਇਹਨੇ ਜਿਹੜਾ ਪੱਥਰ ਚੱਟ ਕੇ ਖੜੂਆ ਉਹਨਾਂ ਨੇ ਮੇਰਾ ਵਿਰੋਧ ਤਾਂ ਕਰਨ ਤੋਂ ਬਾਅਦ ਉਹਨਾਂ ਨੇ ਮੈਨੂੰ ਇੱਕ ਡਾਇਲੋਗ ਬੋਲਿਆ ਜਿਹੜਾ ਅੱਜ ਵੀ ਮੇਰੇ ਦਿਮਾਗ ਚ ਘੁੰਮਦਾ ਉਹ ਕਹਿੰਦੇ ਵੀ ਪੁੱਤਰਾ ਮੰਨ ਲੈਣਾ ਤੇਰੀ ਗੱਲ ਵੀ ਬੱਕਰੀਆਂ ਦੇ ਨਾਲ ਤੂੰ 6-3 ਕਰੋੜਾਪਤੀ ਹੋ ਜਾਏਗਾ ਸਭ ਕੁਛ ਅਸੀਂ ਮੰਨ ਲੈਂਦੇ ਆ ਤੇ ਕੋਈ ਅਸੀਂ ਤੇਰੀ ਕਿਸੇ ਗੱਲ ਦੀ ਵਿਰੋਧ ਤਾਂ ਨੀ ਕਰਦੇ ਤੂੰ ਲੈ ਕੇ ਵੀ ਆ ਪਰ ਮੈਂ ਇੱਕ ਸਵਾਲ ਪੁੱਛਣਾ ਸੀ ਇੱਕ ਚੱਲ ਦਾ ਮੈਨੂੰ ਸੰਸਾ ਇੱਕ ਗੱਲ ਦੀ ਮੈਨੂੰ ਮੇਰੇ ਅੰਦਰ ਜਹਿਨ ਚ ਇੱਕ ਕੁਐਸਚਨ ਆ ਤੇ ਉਹ ਮੈਨੂੰ ਦੱਸ ਦੇਗਾ ਮੇਰਾ ਜਵਾਬ ਦੇ ਦੇ ਬੋਲੋ ਜੀ ਕਹਿੰਦੇ ਮੈਂ ਆਪਣੇ ਪਿੰਡ ਵਾਲੇ ਬਚਨੇ ਇੱਜੜ ਵਾਲੇ ਨੂੰ ਮੁਖਤਿਆਰੇ ਨੂੰ ਕਰਤਾਰੇ ਨੂੰ ਮੈਂ ਨਿੱਕੀ ਜੀ ਉਮਰ ਤੋਂ ਦੇਖਦਾ ਆ ਰਿਹਾ ਤੇ ਉਹਨਾਂ ਕੋਲ ਵੀ 100-100-200 ਭੇਡਾਂ ਪਰ ਮੈਂ ਉਹਨਾਂ ਨੂੰ ਕਿਤੇ ਮਹਿਲ ਪਾਉਂਦੇ ਨੀ ਦੇਖਿਆ ਨਾ ਮੈਂ ਉਹਨਾਂ ਦੀਆਂ ਕੋਠੀਆਂ ਦੇਖੀਆਂ ਉਹੀ ਪਤੀਲੀ ਆ ਵਿਚਾਰਿਆਂ ਦੀ ਡਾਂਗ ਤੇ ਟੰਗੀ ਹੋਈ ਤੇ ਤੜਕੇ ਆਪਣੇ ਇੱਥੇ ਬਾਗ ਦੇ 4 ਸਵੇਰੇ ਮੜਿਆਂ ਚ ਚਾਰ ਕੇ ਲੈ ਜਾਂਦੇ ਹੱਥ ਨੇ ਮੁੜ ਜਾਂਦੇ ਆ ਖਾਨਦਾਨੀ ਧੰਦਾ ਪਿਛਲੇ 100 ਸਾਲ ਤੋਂ ਕਰ ਰਹੇ ਆ ਕਹਿੰਦੇ ਪਰ ਅੱਜ ਤਾਈ 12 ਗੁਣੇ ਪੈਸੇ ਉਹਨਾਂ ਦੇ ਨੀ ਹੋਏ ਰੱਬ ਜਾਣੇ ਭਰਾਵਾ ਹੁਣ ਤੂੰ ਕਿਵੇਂ ਕਰੇਗਾ ਚੱਲ ਕਹਿੰਦੇ ਤੂੰ ਕਰ ਲਾ
ਚਲੋ ਉਹ ਜਿਹੜਾ ਬਿਜ਼ਨਸ ਹੈਗਾ ਫਿਰ ਮਰੀ ਗੋਲਬਨ ਡੇਅਰੀ ਇੰਡਸਟਰੀ ਵਾਂਗਰ ਡਾਊਨ ਚਲ ਗਿਆ
ਦੇਖੋ ਸਿਖਾਇਆ ਉਸ ਬਿਜ਼ਨਸ ਨੇ ਵੀ ਮੈਨੂੰ ਬਹੁਤ ਕੁਛ ਸਿਖਾਇਆ ਉਸਨੇ ਵੀ ਬਹੁਤ ਕੁਛ ਜਦੋਂ ਉਹ ਪਹਿਲੇ ਦਿਨ ਲੈ ਕੇ ਆਉਂਦੇ ਨਾ ਮੇਰਠ ਤੋਂ ਬੱਕਰੀਆਂ ਉਹ ਤਾਂ ਦੂਜੇ ਦਿਨ ਉਹਨਾਂ ਚ ਤੜਕੇ ਤੋਂ ਮੈਂ ਜਾਂਦਾ ਤੇ ਮੇਰਾ ਕੰਮ ਆ ਕਹਿੰਦਾ ਬਾਈ ਦੋ ਮਰ ਗਈਆਂ ਅੱਜ, ਮੈਨੂੰ ਬੜਾ ਵੀ ਕਿਵੇਂ ਮਰੀਆਂ ਦੋ? ਚਲੋ ਜੀ ਫਿਰ ਡਾਕਟਰ ਨਾਲ ਗੱਲਬਾਤ ਕੀਤੀ, ਡਾਕਟਰ ਪੱਕਾ ਹੀ ਉੱਥੇ ਬਿਠਾ ਲਿਆ ਤੇ ਫਿਰ ਮੈਨੂੰ ਆਪ ਵੀ ਆ ਗਿਆ ਵੀ ਕਿਵੇਂ ਸਰਿੰਜ ਲਾਉਣੀ ਆ ਬੱਕਰੀ ਦੇ, ਕਿਵੇਂ ਡ੍ਰਿਪ ਲਾਉਣੀ, ਰੋਜ਼ ਦੋ ਤਿੰਨ ਚਾਰ ਚਾਰ ਦੇ ਡ੍ਰਿਪਾਂ ਲਾਉਂਦਾ, ਬਹੁਤ ਕੁਛ ਕਰਦਾ, ਕਿਉਂਕਿ ਮੈਨੂੰ ਕਿਸੇ ਨੇ ਐਕਸਪਰਟ ਨੇ ਦੱਸਿਆ ਸੀ ਵੀ ਇਹ ਥਾਂ ਬਦਲ ਗਈ, ਯੂਪੀ ਤੋਂ ਇੱਥੇ ਆ ਗਏ ਨਾ ਤੇ ਐਟਮੋਸਫੀਅਰ ਬਦਲਣ ਕਾਰਨ ਇਹ ਹਜੇ ਇਸ ਮਾਹੌਲ ਚ ਢਲ ਨੀ ਰਹੀਆਂ ਤੇ ਮਹੀਨੇ ਦੋ ਮਹੀਨੇ ਚ ਸਹੀ ਹੋ ਜਾਣੀਆਂ, ਘਬਰਾਈ ਨਾ। ਪਰ ਉਹ ਮਹੀਨੇ ਤੀਹ ਚਾਲੀ ਵਿਚਾਰੀਆਂ ਮਰ ਗਈਆਂ ਤੇ ਫਿਰ ਬਾਅਦ ਚ ਮੈਨੂੰ ਕਿਸੇ ਨੇ ਦੱਸਿਆ ਟੋਕਰੀ ਜਿਹੜੀ ਕਿ ਮਲੇ ਝਾੜੀਆਂ ਖਾਣ ਵਾਲਾ ਜਾਨਵਰ ਆ, ਮੈਂ ਉਹਨਾਂ ਨੂੰ ਜਿਉ ਕਣਕ ਤੇ ਪੱਠੇ ਪਾਉਣ ਲੱਗ ਗਿਆ ਸਮਾਂ ਤੇ ਉਹ ਖਾ ਖਾ ਹੀ ਮਰ ਗਈਆਂ ਵਿਚਾਰੀਆਂ। ਅਖੀਰ ਚਲੋ ਛੇ ਕ ਮਹੀਨਿਆਂ ਦੀ ਸਾਡੀ ਬੱਕਰੀਆਂ ਦੀ ਸਟੋਰੀ ਸੀ, ਪਰ ਉਹ ਮਿੰਟੂ ਬਰਾੜ ਤੋਂ ਇੱਕ ਦੌਰ ਆਇਆ ਸੀ ਲੋਕ ਮਿੰਟੂ ਬੱਕਰੀਆਂ ਵਾਲਾ ਕਹਿਣ ਲੱਗ ਗਏ ਸੀ।
ਕੰਮ ਕੋਈ ਨੀ ਛੱਡਿਆ ਜੀ ਦੁਨੀਆਂ ਦੇ ਉੱਤੇ, ਤੇ ਇਸੇ ਕਰਕੇ ਹੀ ਇੰਨੀਆਂ ਗੱਲਾਂ
ਕੋਈ ਨੀ ਛੱਡਿਆ
ਏਦਾਂ ਹੀ ਜੀ। ਦੇਖੋ ਐਵੇਂ ਨੀ, ਜਿਹੜਾ ਜ਼ਮੀਨੀ ਤਜਰਬਾ ਇੰਨਾ ਆ ਸਾਡੀ ਟੀਮ ਨੂੰ ਕਿ ਇਸੇ ਕਰਕੇ ਗੱਲਾਂ ਆ ਜੀ ਕੋ ਬਣਾਈਆਂ ਨੀ, ਅਸੀਂ ਕੰਮ ਖਾਰੇ ਕਰਕੇ ਛੱਡੇ ਹੋਇਆ। ਤੇ ਚਲੋ ਹੋਰ ਵੀ ਬੜੇ ਮੈਸੇਜ ਆ ਰਹੇ ਨੇ, ਹੁਣ ਆਪਾਂ ਮੈਸੇਜ ਲੈਣੇ ਆ ਤੇ ਕੁਲਦੀਪ ਔਲਖ ਸਾਡੇ ਨਾਲ ਜੁੜੇ ਨੇ, ਕਹਿੰਦੇ ਭਾਜੀ ਮੈਂ ਤੁਹਾਡੀਆਂ ਕੁਝ ਗੱਲਾਂ ਨਾਲ ਸਹਿਮਤ ਆ ਕੁਝ ਨਹੀਂ। ਜੇਕਰ ਕਿਸੇ ਨੂੰ ਔਖੇ ਹੋ ਗਏ ਘਰ ਦੀ ਮਾਲੀ ਹਾਲਾਤ ਸੁਧਾਰਨ ਵਾਸਤੇ ਮੁੰਡੇ ਬਾਹਰ ਭੇਜਿਆ ਤਾਂ ਘਰ ਦੇ ਹਾਲਾਤ ਇਹੋ ਜਿਹੇ ਨਹੀਂ ਕਿ ਉਹ ਸਪੋਰਟ ਕਰ ਸਕਣ, ਫਿਰ ਕੀ ਕਰਨਾ ਚਾਹੀਦਾ ਆਪਣੇ ਵਿਚਾਰ ਦਿਓ। ਅਸੀਂ ਉਹ ਗੱਲ ਨੀ ਜੀ ਕਰ ਰਹੇ ਔਲਖ ਸਾਹਿਬ, ਮੈਂ ਤੁਹਾਡੇ ਨਾਲ ਸਹਿਮਤ ਆ, ਕਈ ਵਾਰੀ ਮਾਲੀ ਹਾਲਾਤ ਖਰਾਬ ਹੁੰਦੇ ਤੇ ਉਹ ਪਤਾ ਹੁੰਦਾ ਮੁੰਡੇ ਨੂੰ ਵੀ ਮੈਂ ਕੇਸ ਕਰਕੇ ਜਾ ਰਿਹਾ, ਪਰ ਕਈ ਵਾਰੀ ਇਹ ਹੁੰਦੀ ਹੈ ਕਿ ਜਦੋਂ ਮਾਲੀ ਹਾਲਾਤ ਖਰਾਬ ਵੀ ਨਹੀਂ ਹੁੰਦੇ ਤੇ ਫਿਰ ਪੇਰੈਂਟਸ ਖਰਾਬ ਕਰਦੇ, ਆਪਾਂ ਉਸ ਟੌਪਿਕ ਤੇ ਆਪਾਂ ਗੱਲ ਕਰ ਰਹੇ। ਪਰ ਮੈਂ ਤੁਹਾਡੇ ਨਾਲ ਸਹਿਮਤ ਆ, ਅਸੀਂ ਪੰਜਾਬ ਜਿਹੜਾ ਸੁਧਰਿਆ ਉਹ ਇਦਾਂ ਹੀ ਸੁਧਰਿਆ, ਐਨ ਆਰ ਆਈ ਪੈਸੇ ਨਾਲ ਹੀ ਸੁਧਰਿਆ, ਪਰ ਉਹ ਜੇ ਸੁਧਾਰ ਕਰਨਾ ਹੋਵੇ, ਪਰ ਜਿਹੜੇ ਆਲਰੇਡੀ ਸੁਧਰੇ ਬੈਠੇ ਨੇ ਉਹ ਖਰਾਬ ਹੋ ਰਹੇ, ਖਰਾਬ ਕਰਨ ਦੀ ਗੱਲ ਹੋ ਰਹੀ ਹੈ ਜੀ। ਤੇ ਰਜੀਵ ਭਗਤ ਕਹਿ ਰਹੇ ਨੇ ਜੀ, ਕਹਿੰਦੇ ਮੇਰੇ ਮਦਰ ਟੀਚਰ ਰਿਟਾਇਰ ਹੋਏ ਨੇ ਤੇ ਉਹਨਾਂ ਨੇ ਵੀ ਸਾਨੂੰ ਦੋਨਾਂ ਬ੍ਰਦਰਸ ਨੂੰ ਇਹ ਕਿਹਾ ਕਿ ਮੇਰੀ ਜਿਹੜੀ ਪੈਨਸ਼ਨ ਹੈ ਉਹ ਆਉਂਦੀ ਹੈ ਤੇ ਮੈਂ ਆਪਣੇ ਕਹਿੰਦੇ ਬੱਚਿਆਂ ਨੂੰ ਹੈਲਪ ਕਰਨੀ ਹੈ ਤੇ ਉਹ ਜਿਹੜੇ ਮਤਲਬ ਸ਼ੇਅਰ ਕਰਦੇ ਆ ਜੀ ਸਾਡੇ ਨਾਲ, ਸਾਡੀ ਹੈਲਪ ਕਰਦੇ ਆ। ਸੋ ਬਹੁਤ ਵਧੀਆ ਗੱਲ ਹੈ ਜੀ, ਤੁਹਾਨੂੰ ਬਹੁਤ ਵਧੀਆ ਥਿੰਕਿੰਗ, ਉਹ ਟੀਚਰ ਹੈ ਐਕਚੁਲੀ, ਉਹਨਾਂ ਦੀ ਬਹੁਤ ਵਧੀਆ ਥਿੰਕਿੰਗ ਆ, ਸੋ ਵੈਰੀ ਨਾਈਸ। ਤੇ ਅਮਨਵੀਰ ਵੀ ਸਾਡੇ ਨਾਲ ਜੁੜੇ ਨੇ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਉਹ ਕਹਿੰਦੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ, ਮੈਂ ਭੇਜਤਾ ਜੀ ਨੰਬਰ। ਤੇ ਰੁਪਿੰਦਰ ਗਿੱਲ ਮੋਗੇ ਵਾਲੇ ਵੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਿਡਨੀ ਤੋਂ, ਤੇ ਕਹਿੰਦੇ ਨੇ ਮੈਲਬਨ ਤੋਂ, ਸੋਰੀ, ਕਹਿੰਦੇ ਨੇ ਘਾਲ ਕਲਾਂ ਵਾਲੇ ਨੇ ਜੀ, ਇੰਜੋਏ ਕਰ ਰਹੇ ਜੀ ਪ੍ਰੋਗਰਾਮ, ਬਹੁਤ ਇਨਫੋਰਮੇਸ਼ਨ ਤੇ ਸਚਾਈਆਂ ਦੀਆਂ ਗੱਲਾਂ ਚੱਲ ਰਹੀਆਂ ਜੀ, ਸ਼ੁਕਰੀਆ। ਜਸ ਰਾਹੀ ਵੀ ਕਹਿੰਦੇ ਹਰਮਨ ਫੈਮਿਲੀ ਨੂੰ ਦਿਲ ਵਾਲੀ ਗੱਲ ਚ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿਚ, ਜੀ ਆਇਆਂ ਨੂੰ। ਤੇ ਰਮਨ ਜੀ ਤੁਹਾਡਾ ਮੈਸੇਜ ਪੈਂਡਿੰਗ ਹੈ, ਇਕ ਮਿੰਟ ਚ ਮੈਂ ਲੈਣਾ। ਅਮਰਦੀਪ ਸਿੰਘ ਪਰਥ ਤੋਂ ਜੁੜੇ ਨੇ, ਬਹੁਤ ਸੋਹਣੀਆਂ ਗੱਲਾਂ ਚੱਲ ਰਹੀਆਂ, ਬਹੁਤ ਵਧੀਆ ਲੱਗ ਰਿਹਾ ਜੀ, ਸਾਰੀਆਂ ਗੱਲਾਂ ਵੇਖਣ ਨੂੰ ਮਿਲਦੀਆਂ ਜੀ ਇੱਥੇ ਰੋਜ਼। ਤੇ ਪਰਮਿੰਦਰ ਜਵੰਦਾ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਤੇ ਪੁੱਛ ਰਹੇ ਨੇ ਜੀ ਮਿੰਟੂ ਜੀ, ਜੇਕਰ ਕਹਿੰਦੇ ਸ਼ੁਰੂ ਕਰਨੀ ਹੋਵੇ ਆਸਟ੍ਰੇਲੀਆ ਚ ਫਾਰਮਿੰਗ ਤੇ ਆਪਣੇ ਐਕਸਪੀਰੀਅੰਸ ਦੱਸੋ। ਪਰਮਿੰਦਰ ਗੋਲਡ ਕੋਸ, ਇਹ ਜੀ ਆਪਾਂ ਫੇਰ ਕਿਸੇ ਦਿਨ ਪ੍ਰੋਗਰਾਮ ਕਰਾਂਗੇ ਜੀ, ਹਨਾ, ਖੇਤੀਬਾੜੀ ਵਾਲਾ
ਪੰਗਾ ਨਾ ਲੈ ਲੋ, ਸਾਡੇ ਕੋਲ ਇੰਨੀ ਜਾਣਕਾਰੀ ਪਈ ਆ, ਤੁਹਾਨੂੰ 6-7 ਦਿਨ ਲੱਗ ਜਾਣਗੇ ਸਾਂਭਣ ਵਾਸਤੇ।
ਹਾਂਜੀ ਹਾਂਜੀ, ਤੇ ਇਹ ਜਸਵੰਤ ਉਹਨਾਂ ਨੇ ਆਪਣੀ ਆਈਡੀ ਭੇਜੀ ਸੀ ਨਾ ਡਰਾਈਵਰ ਦੀ, ਤੇ ਉਹ ਕਹਿੰਦੇ ਨੇ ਕਿ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਔਸਮ ਸਟਾਰਟ, ਵਾਹਿਗੁਰੂ ਦੀ ਮਿਹਰ ਸਦਕਾ ਗਵਰਨਮੈਂਟ ਜੋਬ ਮਿਲ ਗਈ ਹੈ ਜੀ, ਟੇਕ ਕੇਅਰ, ਕਿਆ ਬਾਤ ਹੈ, ਤਾਂ ਉਹਨਾਂ ਨੇ ਭੇਜੀ ਸੀ। ਬਹੁਤ ਬਹੁਤ ਜੀ ਪਰਮਾਤਮਾ
ਜੀ, ਵਧਾਈਆਂ
ਜੀ, ਪਰਮਾਤਮਾ ਦਾ ਸ਼ੁਕਰ। ਹੁਣ ਬਸ
ਪਾਰਟੀ ਹੋ ਗਈ, ਪਾਰਟੀ ਫੇਸਬੁੱਕ ਹੀ,
ਗਵਰਨਮੈਂਟ ਜੋਬ ਮਿਲ ਗਈ, ਹੁਣ ਵਿਹਲੇ ਕੰਮ ਕਰਦੇ। ਹੁਣ ਇਧਰ ਰਿਸ਼ੀ ਗੁਲਾਟੀ ਵੀ ਆ ਗਏ ਨੇ ਸਾਡੇ ਨਾਲ, ਉਹ ਵੀ ਜੁਆਇਨ ਕਰਨਗੇ ਛੇਤੀ, ਤੇ ਉਹ ਵੀ ਕਹਿੰਦੇ ਮੇਰੇ ਕੋਲ ਇੱਕ ਕੇਸ ਆਇਆ ਸੀ ਜੀ, ਉਹ ਵੀ ਹੁਣ ਅੱਜਕੱਲ ਕੇਸ ਲੈਂਦੇ ਨੇ ਜੀ, ਕਹਿੰਦੇ ਜਿਸ ਚ ਮਾਂ ਪਿਓ ਨੇ ਕਿਹਾ ਕਿ ਸਾਡੇ 20 ਸਾਲ ਦਾ ਮੁੰਡਾ ਕੰਮ ਨਹੀਂ ਕਰਦਾ, ਮੰਜੀ ਤੋੜਦਾ ਰਹਿੰਦਾ, ਜਦ ਮੈਂ ਮਸਲੇ ਤਹਿ ਤੱਕ ਗਿਆ ਤਾਂ ਨੁਕਸ਼ ਮੁੰਡੇ ਦੀ ਮਾਂ ਚ ਨਿਕਲਿਆ। ਅੱਛਾ, ਤੇ ਉਹ ਆਪਣੇ ਪੇਕਿਆਂ ਨੂੰ ਖਰਚੇ ਤਾਂ ਭੇਜਦੀ ਹੀ ਆ, ਬਲਕਿ ਆਪਣੇ ਭਤੀਜਿਆਂ ਦੇ ਨਖਰੇ ਭਾਵ ਆਈਫੋਨ ਤੇ ਉਨ੍ਹਾਂ ਦੇ ਮੋਟਰਸਾਈਕਲਾਂ ਦੇ ਖਰਚੇ ਵੀ ਚੱਲਦੀ ਹੈ। ਮੁੰਡਾ ਕਹਿੰਦਾ ਕਿ ਜੇਕਰ ਤੁਹਾਡੇ ਪੇਕੇ ਬਿਨਾਂ ਕੰਮ ਕੀਤੇ ਐਸ਼ ਕਰਦੇ ਹਨ ਤੇ ਮੈਂ ਕਿਉਂ ਕੰਮ ਕਰਾਂ। ਮੁੰਡੇ ਦੀ ਮਾਂ ਕਹਿੰਦੀ ਹੈ ਕਿ ਦੁਨੀਆਂ ਇਧਰ ਦੀ ਉਧਰ ਹੋ ਜਾਵੇ, ਮੈਂ ਪੇਕਿਆਂ ਨੂੰ ਤੱਤੀ ਵਾਹ ਨਹੀਂ ਲੱਗਣ ਦੇਣੀ। ਇਹ ਵੀ ਕੇਸ ਹੁੰਦੇ ਨੇ ਜੀ ਇਹੋ ਜਿਹੇ। ਤੇ ਚਲੋ, ਜਸਪ੍ਰੀਤ ਬੈਂਸ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਵਧੀਆ ਗੱਲ ਚੱਲ ਰਹੀ ਹੈ ਜੀ। ਤੇ ਕਹਿੰਦੇ ਨੇ ਕਿ ਜਿਹੜੇ ਪੇਰੈਂਟਸ ਜਿਹੜੇ ਮਤਲਬ ਇੰਡੀਆ ਨੂੰ ਬਿਨਾਂ ਕਿਸੇ ਗੱਲ ਤੋਂ ਪੈਸੇ ਭੇਜੇ ਜਾਂਦੇ ਨੇ ਰਿਸ਼ਤੇਦਾਰਾਂ ਨੂੰ, ਬਹੁਤ ਮਾੜੀ ਗੱਲ ਹੈ। ਤੇ ਮੈਂ ਕਹਿੰਦੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਚੀਕ ਚੀਕ ਕੇ ਹੀ ਕਹਿੰਦੇ ਕਿਹਾ ਬਸ ਬਹੁਤ ਹੋ ਗਿਆ, ਹੁਣ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ, ਇਹ ਕੰਮ ਬੰਦ ਹਨਾ। ਤੇ ਕਿੱਥੇ ਪੈਸੇ ਜਿਹੜੇ ਦਰਖਤਾਂ ਨਾਲ ਨੀ ਲੱਗਦੇ ਤੇ ਉਹਨਾਂ ਨੇ ਇੱਕ ਖਬਰ ਹੋਰ ਭੇਜੀ ਆ ਉਹ ਬਾਅਦ ਚੋਂ ਡਿਸਕਸ ਕਰਾਂਗੇ ਟਾਈਮ ਥੋੜਾ ਜਿਹਾ ਘੱਟ ਹੈ ਸੋਰੀ ਮਾਫ਼ ਕਰਨਾ ਕਿਉਂਕਿ ਰਿਸ਼ੀ ਗੁਲਾਟੀ ਹੁਣੀ ਬੈਠੇ ਨੇ ਵੇਟ ਕਰ ਰਹੇ ਨੇ ਤੇ ਗੁਰਪ੍ਰੀਤ ਗਿੱਲ ਜੀ ਤੁਹਾਡਾ ਚੁਟਕਲਾ ਵੀ ਪੈਂਡਿੰਗ ਆ ਤੇ ਜਗਵੀਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਕਹਿੰਦੇ ਬਹੁਤ ਗੁੱਡ ਟਾਕਿੰਗ ਤੇ ਉਹ ਕਹਿੰਦੇ ਗੀਤ ਲਾ ਦਿਓ ਜੀ ਭੂਆ ਜੀ ਦੇ ਸੈੱਲ ਘੱਟ ਗਏ ਬੱਕਰੀ ਦਾ ਦੁੱਧ ਹੀ ਪਲਾਈ ਦਾ ਮੈਂ ਕੋਸ਼ਿਸ਼ ਕਰਾਂਗਾ ਜੀ ਦਵਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਮੈਨੂੰ ਲੱਗਦਾ ਸੀ ਡੀ ਬੈਟਰੀ ਵਾਲੇ ਲੱਗਦੇ ਆ ਆਪਣੇ ਹਾਂਜੀ ਸੀ ਡੀ ਬੈਟਰੀ ਵਾਲੇ ਸਾਰੇ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ
ਅੱਜ ਉਹਨਾਂ ਦਾ ਜਨਮ ਦਿਨ ਵੀ ਹੈ ਜੀ ਸੀ ਡੀ ਬੈਟਰੀ ਵਾਲਿਆਂ ਦਾ ਉਹਨਾਂ ਨੂੰ ਵਧਾਈਆਂ ਦਿਓ
ਜੀ ਕੀ ਬਾਤ ਹੈ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਤੇ ਦੇਖ ਲੋ ਅੱਜ ਐਤਵਾਰ ਦੀ ਛੁੱਟੀ ਕਰਾਈ ਆ ਖਾਸ ਕਰਕੇ ਤੁਹਾਡੇ ਜਨਮ ਦਿਨ ਤੇ ਸੋ ਬਹੁਤ ਬਹੁਤ ਜਨਮ ਦਿਨ ਦੀਆਂ ਮੁਬਾਰਕਾਂ ਹਰਕ੍ਰਿਸ਼ਨ ਹੁਣੀ ਜੁੜੇ ਨੇ ਜੀ ਜਨਾਬ ਇਹ ਪੈਮਾਨਾ ਹਰੇਕ ਤਾਂ ਲਾਗੂ ਨਹੀਂ ਹੁੰਦਾ ਇਹ ਸਿਰਫ ਉੱਥੇ ਆ ਜਿੱਥੇ ਮਾਪੇ ਕੁਮਾਪੇ ਦੇ ਪੁੱਤ ਕਪੁੱਤ ਹੋ ਜਾਂਦੇ ਨੇ ਪਰਿਵਾਰ ਤਾਂ ਰਲ ਮਿਲ ਕੇ ਹੀ ਚੱਲਦਾ ਬਿਲਕੁਲ ਹਰਕ੍ਰਿਸ਼ਨ ਜੀ ਇਹੀ ਗੱਲ ਤਾਂ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਹ ਕੰਮ ਨਾ ਹੋਣ ਦੇ ਜੀ ਸੋਸਾਇਟੀ ਦੇ ਵਿਚ ਤਾਂ ਜ਼ਿਆਦਾ ਬੈਟਰ ਹੈ ਤੇ ਸਰਬਜੀਤ ਵੀ ਹੁਣੀ ਬੈਠੇ ਨੇ ਜਿਸ ਕਾਰਨ ਹੁਣੀ ਕਹਿੰਦੇ ਇੱਥੇ ਨਿਊ ਡਿਮਾਂਡ ਹੈ ਮੇਰੇ ਫਰੈਂਡ ਦੇ ਪੇਰੈਂਟਸ ਦੀ ਕਿ ਆਪਣੇ ਬੇਟੇ ਨੂੰ ਉਹਦੀ ਦਾਦੀ ਕਹਿੰਦੀ ਹੈ ਕਿ ਥੋੜੇ ਪੈਸੇ ਸੈਂਡ ਕਰ ਤੇਰੀ ਮੰਮੀ ਨੂੰ ਸਕੂਟੀ ਲੈ ਕੇ ਦੇਣੀ ਹੈ ਤੇ ਮੈਂ ਸਕੂਟਰ ਚੇਂਜ ਕਰਨਾ ਨਵੀਂ ਡਿਮਾਂਡ ਚਲੋ ਤੇ ਇਧਰ ਵੀ ਸਾਡੇ ਨਾਲ ਹੋਰ ਸੱਜਣ ਵੀ ਜੁੜ ਰਹੇ ਨੇ ਗੁਰਦੀਪ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਹਰ ਵਾਰ ਦੀ ਤਰ੍ਹਾਂ ਸਿਰਾ ਹੀ ਕਹਿੰਦੇ ਮਿੰਟੂ ਜੀ ਹੈਪੀ ਬਰਥਡੇ ਕੱਲ ਬਿਜ਼ੀ ਸੀ ਤੇ ਗੁਰਪ੍ਰੀਤ ਸਿੰਘ ਪਰਥ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਵਧੀਆ ਚੱਲ ਰਿਹਾ ਪ੍ਰੋਗਰਾਮ ਨਵਜੋਤ ਸਿੱਧੂ ਮੈਲਬਨ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਇੰਜੋਏ ਕਰ ਰਹੇ ਆ ਜੀ ਓਲਿਵ ਫਾਰਮ ਦੇ ਉੱਤੇ ਹਾਂਜੀ ਹਾਂਜੀ ਔਲਿਆਂ ਦੇ ਫਾਰਮ ਦੇ ਉੱਤੇ ਕੰਮ ਕਰਦੇ ਨੇ ਫੋਟੋ ਵੀ ਭੇਜੀ ਸੀ ਕਿਆ ਬਾਤ ਹੈ ਜੀ ਫੋਟੋਆਂ ਭੇਜੀਆਂ ਉਹਨਾਂ ਨੇ ਔਲਿਆਂ ਦੇ ਫਾਰਮ ਦੀਆਂ ਬਹੁਤ ਬਹੁਤ ਧੰਨਵਾਦ ਸੋ ਮਿੰਟੂ ਜੀ ਗੁਰਪ੍ਰੀਤ ਗਿੱਲ ਹੋਣਾ ਦਾ ਵੀ ਇੱਕ ਜਾਂਦੇ ਜਾਂਦੇ ਚੁਟਕਲਾ ਸ਼ੇਅਰ ਕਰਨਾ ਥੋੜੇ ਹਾਸੇ ਚ ਗੱਲ ਪਾਣੀ ਸੋ ਕੁੱਲ ਮਿਲਾ ਕੇ ਸਿੱਟਾ ਤਾਂ ਤੁਸੀਂ ਸਾਰਿਆਂ ਨੇ ਕੱਢੇ ਲਿਆ ਹੋਣਾ ਕਿ ਆਪਾਂ ਰਲ ਮਿਲ ਕੇ ਡਿਸਕਸ਼ਨ ਕਰੀਏ ਪਰਿਵਾਰਾਂ ਦੇ ਵਿਚ ਕਿ ਇਹੋ ਜਿਹਾ ਕੰਮ ਨਹੀਂ ਕਰਨੇ ਤੰਗ ਨਹੀਂ ਕਰਨਾ ਇੱਕ ਦੂਜੇ ਨੂੰ ਸੈਟਲ ਕਰਨਾ ਹੈ ਜਿਹਨੂੰ ਲੋੜ ਹੈ ਜੇ ਇੰਡੀਆ ਸੈਟਲ ਲੋੜ ਦੀ ਹੈ ਫੈਮਿਲੀ ਨੂੰ ਤਾਂ ਇੰਡੀਆ ਕਰਨਾ ਜੇ ਇੱਥੇ ਲੋੜ ਹੈ ਤਾਂ ਇੱਥੇ ਕਰਨਾ ਤੇ ਕਹਿੰਦੇ ਕਿ ਗੁਰਪ੍ਰੀਤ ਕਹਿੰਦੇ ਨੇ ਕਹਿੰਦੇ ਵੀ ਮੈਂ ਆ ਚੁਟਕਲਾ ਸਾਰੇ ਆਪਣੇ ਵਿਆਹਤਾ ਜਿਹੜੇ ਮਿੱਤਰ ਸੱਜਣਾ ਉਹਨਾਂ ਨੂੰ ਡੈਡੀਕੇਟ ਕਰਨਾ ਚਾਹੁੰਦਾ ਕਹਿੰਦੇ ਵੀ ਜਦੋਂ ਨਾ ਘਰ ਦੇ ਵਿਚ ਵਿਆਹ ਦਾ ਚਰਚਾ ਸ਼ੁਰੂ ਹੋ ਜਾਵੇ ਜਿੱਦਾਂ ਵੀ ਵਿਆਹ ਕਰਨਾ ਮੁੰਡੇ ਦਾ ਤਾਂ ਏਦਾਂ ਲੱਗਦਾ ਵੀ ਜਿੱਦਾਂ ਇਲੈਕਸ਼ਨ ਦਾ ਟਿਕਟ ਮਿਲ ਜਾਂਦਾ ਬੰਦੇ ਨੂੰ ਹਨਾ ਟਿਕਟ ਮਿਲ ਗਿਆ ਉਹਨੂੰ ਤੇ ਘਰ ਦੇ ਵਿਚ ਚਰਚਾ ਸ਼ੁਰੂ ਹੋ ਗਈ ਕੈਂਪੇਨਿੰਗ ਸ਼ੁਰੂ ਹੋ ਗਈ ਤੇ ਕਹਿੰਦੇ ਵੀ ਜਦੋਂ ਨਾ ਕੁੜੀ ਵਾਲੇ ਦੇਖਣ ਆ ਜਾਣ ਜਾਣ ਮਤਲਬ ਆ ਜਾਣ ਤਾਂ ਏਦਾਂ ਲੱਗਦਾ ਵੀ ਜਿੱਦਾਂ ਪ੍ਰਚਾਰ ਦੀ ਚੜਾਈ ਹੋ ਰਹੀ ਆ ਰੈਲੀਆਂ ਹੋ ਰਹੀਆਂ ਉਸ ਵੇਲੇ ਪੱਕਾ ਹੀ ਹਨਾ ਤੇ ਜਦੋਂ ਕਹਿੰਦੇ ਵੀ ਰਿਸ਼ਤਾ ਪੱਕਾ ਹੋ ਗਿਆ ਰਿਸ਼ਤਾ ਪੱਕਾ ਹੋ ਜਾਂਦਾ ਦੇਖ ਦਿਖਾਈ ਤੋਂ ਬਾਅਦ ਤਾਂ ਫਿਰ ਏਦਾਂ ਲੱਗ ਜਾਂਦਾ ਵੀ ਜਿੱਦਾਂ ਹੁਣ ਤੁਸੀਂ MLA ਬਣ ਗਏ ਆ ਬਸ MLA ਤੁਸੀਂ ਬਣ ਗਏ ਆ ਇਲੈਕਸ਼ਨ ਹੋ ਗਈ ਆ ਤੇ ਜਦੋਂ ਕਹਿੰਦੇ ਵਿਆਹ ਤੋਂ 2-3 ਦਿਨ ਜਿਹੜੇ ਹੁੰਦੇ ਬਾਅਦ ਵਿਚ ਤੁਹਾਨੂੰ ਏਦਾਂ ਲੱਗਦਾ ਵੀ ਤੁਸੀਂ ਹੁਣ ਮੁੱਖ ਮੰਤਰੀ ਬਣ ਗਏ MLA ਤੋਂ ਮੁੱਖ ਮੰਤਰੀ ਹੋ ਗਏ ਆ ਪਰ ਕਹਿੰਦਾ ਸਾਲ ਤੋਂ ਇੱਕ ਸਾਲ ਬਾਅਦ ਤੁਹਾਨੂੰ ਏਦਾਂ ਫੀਲ ਹੋਣ ਲੱਗ ਪੈਂਦਾ ਵੀ ਤੁਸੀਂ ਬਹੁਤ ਵੱਡਾ ਕੋਈ ਘਟਾਲਾ ਕਰਕੇ ਫਸ ਗਏ ਹੋ ਸੋ ਇਲੈਕਸ਼ਨਾਂ ਆ ਰਹੀਆਂ ਨਾ 3-4 ਕੰਟਰੀਆਂ ਜਦੋਂ ਇਸ ਕਰਕੇ ਗੁਰਪ੍ਰੀਤ ਗਿੱਲ ਉਹਨਾਂ ਨੇ ਇਹ ਮੈਸੇਜ ਭੇਜਿਆ ਤੇ ਇਧਰ ਨਾ ਮੈਨੂੰ ਲੱਗਦਾ ਵੀ ਆਪਾਂ ਜਾਂਦੇ ਜਾਂਦੇ ਉਹ ਭੂਆ ਵਾਲਾ ਗੀਤ ਲਾਏ ਦਈਏ ਹਨਾ ਬਾਈ ਦਾ
ਜੀ ਜੀ ਬਿਲਕੁਲ ਸਿੱਧੂ ਸਾਹਿਬ ਜਾਣ ਤੋਂ ਪਹਿਲਾਂ ਮੈਂ ਵੀ ਜ਼ਰੂਰ ਇੱਕ ਥੋੜਾ ਜਿਹਾ ਧੰਨਵਾਦ ਕਰਨਾ ਚਾਹੁੰਗਾ ਸਰੋਤਿਆਂ ਦਾ ਪਿਛਲੇ 2 ਦਿਨਾਂ ਤੋਂ 3 ਦਿਨਾਂ ਤੋਂ ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਪਹਿਲਾਂ ਮੈਰਿਜ ਐਨਵਰਸਰੀ ਦੀਆਂ ਤੇ ਫਿਰ ਜਿਹੜੀਆਂ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਜੀ ਤੇ ਉਹ ਪਰਸਨਲ ਮੈਸੇਜ ਹੀ ਇੰਨੇ ਜ਼ਿਆਦਾ ਆ ਗਏ ਆ ਵੀ ਮੈਂ ਉਹਨਾਂ ਦਾ ਜਵਾਬ ਦੇਣਾ ਮੈਨੂੰ ਔਖਾ ਸੋ ਰੇਡੀਓ ਜ਼ਰੀਏ ਤੇ ਮੈਂ ਫੇਸਬੁੱਕ ਜ਼ਰੀਏ ਸਾਰਿਆਂ ਦਾ ਧੰਨਵਾਦੀ ਆ ਜੀ ਜਿਨ੍ਹਾਂ ਨੇ ਇੰਨਾ ਪਿਆਰ ਤੇ ਸਤਿਕਾਰ ਬਖਸ਼ਿਆ ਜੀ ਤੇ ਇੱਕ ਸਾਨੂੰ ਵੀ ਫੀਲਿੰਗ ਦਵਾਈ ਵੀ ਹਾਂ ਸਾਡੀ ਵੀ ਰੈਲੀ ਚੱਲ ਰਹੀ ਆ
ਜੀ
ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ
ਹਾਂਜੀ ਤੇ ਲਓ ਜੀ ਰਿਸ਼ੀ ਗੁਲਾਟੀ ਤੇ ਬਰਜਿੰਦਰ ਕੌਰ ਜੀ ਰੈਡੀ ਨੇ ਇਸ ਸੈਕਸ਼ਨ ਤੋਂ ਬਾਅਦ ਉਹ ਆਉਣਗੇ ਤੇ ਅਸੀਂ ਲੈਣੇ ਇਜਾਜ਼ਤ ਤੇ ਕੱਲ ਨੂੰ ਮਿਲਾਂਗੇ ਜੀ ਪ੍ਰੋਗਰਾਮ ਤੁਹਾਡੇ ਲਹਿਰਾਂ ਦੇ ਵਿਚ ਸ਼ੁਕਰੀਆ ਜੀ
ਜੀ ਜੀ ਮਿਹਰਬਾਨੀ
ਹਾਂਜੀ ਤੇ ਜਾਂਦੇ ਜਾਂਦੇ ਗੀਤ ਤੁਹਾਨੂੰ ਸੁਣਾਉਣਾ ਜੀ ਬਾਈ ਦਾ ਭੂਆ ਦੇ ਸੈੱਲ ਘਟ ਗਏ
ਟੈਸਟ ਚੰਗਾ ਚੱਲਦਾ ਏ ਮੇਰਾ ਮੇਰਾ ਭੂਆ ਸਾਡੀ ਦੇ ਰੋਜ ਲੜਦਾ ਸੀ ਜੇ ਰੱਖੇ ਭੂਆ ਨਾਲ ਮਾਰੀ ਲਾਈ ਡੇਂਗੂ ਦੀ ਬਿਮਾਰੀ ਸੱਚ ਬੋਤਲਾਂ ਨੇ ਗੁਲੂਕੋਸ਼ ਦੀਆਂ ਚਾਲੀਆਂ ਹੁੰਦੇ ਨੀ ਪੂਰੇ ਚੱਲ ਜਿਹੜੇ ਕੱਟੇ ਭੂਆ ਸੀ ਸਾਡੇ ਮੁਸੀਬਤਾਂ ਚ ਫਸੇ ਲੋਕਾਂ ਕੋਲ ਪੈਸੇ ਅਸੀਂ ਲਾਏ ਮੰਗ ਮੰਗ ਕੇ ਬੁਖਾਰ ਨੇ ਵੀ ਭੂਆ ਸਾਡੀ ਰੱਖ ਦਿੱਤੀ ਫੰਡ ਕੇ ਬੀਬੀ ਫਰੂਟ ਨੂੰ ਮੌਸਮੀ ਦਾ ਜੂਸ ਜੂਸ ਬੱਕਰੀਆਂ ਵਾਲੇ ਨੇ ਵੀ ਦਿੱਤਾ ਪੂਰਾ ਸਾਥ ਰੋਜ ਘਰ ਉਹਦੇ ਚਾਹੀਦਾ ਦਾ ਦੁੱਧ ਇਹ ਪਿਆਈ ਦਾ